ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ। ਕਿਸੇ ਤਕਨੀਕੀ ਕਾਰਨਾਂ ਕਰਕੇ ਅੱਜ ਦਾ ਲਹਿਰਾਂ ਪ੍ਰੋਗਰਾਮ ਥੋੜੀ ਦੇਰੀ ਨਾਲ ਸ਼ੁਰੂ ਹੋਵੇਗਾ। ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ
ਲਹਿਰਾਂ। ਕਿਸੇ ਤਕਨੀਕੀ ਕਾਰਨਾਂ ਕਰਕੇ ਅੱਜ ਦਾ ਲਹਿਰਾਂ ਪ੍ਰੋਗਰਾਮ ਥੋੜੀ ਦੇਰੀ ਨਾਲ ਸ਼ੁਰੂ ਹੋਵੇਗਾ। ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ।
Oh ਸਰਦ ਦਾ ਪਾਣੀ ਆ ਜੋ ਪਾਈ ਬਚਾਈਏ ਸ਼ੁੱਧ ਹਵਾ ਲਈ ਆ ਜੋ ਆਪਾਂ ਲੜਕੇ ਬੂਟੇ ਲਾਈਏ ਮੁੱਕਦਾ ਜਾਵੇ ਸਰਦ ਦਾ ਪਾਣੀ ਆ ਜੋ ਪਾਈ ਬਚਾਈਏ ਸਾਰੇ ਮਸਲੇ ਹੱਲ ਕਰ ਜਾਏ
प्रोग्राम लेके जल्द हाजिर हो रहे हैं कृपा करके थोड़ा इंतजार करो।
हाँ जी हरमा रेडियो ऑस्ट्रेलिया नु सौंदा सारे दोस्तों मित्रा नु प्यार भरी सत श्री अकाल जी तुहाडा वीर मनदीप सिंह ढिल्लों ते मेरे नाल ताया बिशन सिंह जी भी नाल ने आओ पुर मैं किते जाना ही नहीं मैं तेरे नाल ही हां। ते ताया जी खुशी दी गल आ के जेड़ी 18 अक्टूबर नु फिल्म रिलीज होण जा रही है ना आटे दी चिड़ी जिद विच मुख भूमिका दे विच अमृत मान नीरू बाजवा सरदार सोही गुरप्रीत घुग्गी साहब ने ते ओ जेड़ी फिल्म आ 18-19 ਨੂੰ ਪਹਿਲਾਂ ਸੀ ਜਦੋਂ ਆਪਾਂ ਕਹਿੰਦੇ ਸੀ ਕਿ 18 ਨੂੰ ਹੁਣ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹੈਰੀ ਪੱਟੀ ਸਾਹਿਬ ਦੀ ਇਹ ਨਿਰਦੇਸ਼ਿਤ ਕੀਤੀ ਫਿਲਮ ਬਹੁਤ ਖੂਬਸੂਰਤ ਆ ਜਿਹਦੇ ਵਿੱਚ ਬਤੌਰ ਅਦਾਕਾਰ ਆਪਾਂ ਦੱਸੇ ਕਿਹੜੇ ਕਿਹੜੇ ਹੈਗੇ ਨੇ। ਅੱਜ ਖਾਸ ਗੱਲ ਇਹ ਆ ਕਿ ਜਿਹੜੇ ਉਹਦੇ ਮੁੱਖ ਅਦਾਕਾਰ ਜਿਹੜੇ ਸਾਡੇ ਅੰਮ੍ਰਿਤ ਮਾਨ ਸਾਹਿਬ ਬਹੁਤ ਵਧੀਆ ਕਲਾਕਾਰ ਵੀ ਨੇ ਤੇ ਲੇਖਕ ਵੀ ਨੇ ਤੇ ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ। ਬਲਾ ਬਲਾ ਬਲੇ ਆਪ ਕਰੀਏ ਪੁੱਤ ਗੱਲ ਆ ਅੰਮ੍ਰਿਤ ਮਾਨ ਜੀ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਪ੍ਰੋਗਰਾਮ ਚ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ ਹੇਅਰ ਔਨ ਦ ਰੇਡੀਓ ਜੀ ਤੇ ਮਾਨ ਸਾਹਿਬ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਜਿਹੜੀ ਤੁਹਾਡੀ ਫਿਲਮ ਆ ਰਹੀ ਆ ਆਟੇ ਦੀ ਚਿੜੀ ਇਹ ਬਹੁਤ ਖੂਬਸੂ ਜੀ
ਤੇ ਅਸੀਂ ਸੋਚਿਆ ਵੀ ਹੁਣ ਛੇਤੀ ਛੇਤੀ ਕਿਉਂਕਿ ਫਰਾਈਡੇ ਨੂੰ ਛੁੱਟੀ ਵੀ ਹੈ
ਜੀ
ਨੈਕਸਟ ਡੇ ਫਰਾਈਡੇ ਨੂੰ ਵੀ ਸਾਰੇ ਜਾ ਕੇ ਦੇਖਣ ਫਰਾਈਡੇ ਦੀ ਛੁੱਟੀ ਵੀ ਇੰਜੋਏ ਕਰ ਲੈਣ
ਜੀ
ਤੇ ਥਰਸਡੇ ਰਾਤ ਥਰਸਡੇ ਜਿਨ੍ਹਾਂ ਜਿਨ੍ਹਾਂ ਨੂੰ ਥਰਸਡੇ ਫ੍ਰੀ ਹੋਏ ਥਰਸਡੇ ਵੀ ਅਸੀਂ ਇੱਕ ਬੋਨਸ ਐਡ ਕੀਤਾ
ਜੀ
ਥਰਸਡੇ ਨੂੰ ਵੀ ਜਾ ਕੇ ਦੇਖ ਸਕਦੇ ਆ ਕਿਉਂਕਿ ਬਹੁਤ ਵਧੀਆ ਬੱਸ ਹੈ ਜਿੱਥੇ ਵੀ ਜਾਂਦੇ ਆ ਸਾਰੇ ਕਹਿ ਰਹੇ ਆ ਕਿ ਆਟੇ ਦੀ ਚਿੜੀ ਦੀ ਗੱਲ ਹੋ ਰਹੀ ਹੈ ਸੋ ਆਈ ਥਿੰਕ ਸਾਨੂੰ ਇਹ ਸੀਗਾ ਕਿ ਜੇ 18 ਦੀ ਕਰਦੇ ਆ ਤਾਂ ਆਡੀਅੰਸ ਇਸ ਚੀਜ਼ ਨੂੰ ਵਧੀਆ ਪਸੰਦ ਕਰੂਗੀ ਕਿ ਅਸੀਂ ਉਹਨਾਂ ਨੇ ਸਰਪ੍ਰਾਈਜ਼ ਇੱਕ ਦਿਨ ਪਹਿਲਾਂ
ਜੀ ਅੱਛਾ ਮਾਨ ਸਾਹਿਬ ਚੰਨਾ ਮੇਰਿਆ ਦੇ ਵਿੱਚ ਤੁਸੀਂ ਨੈਗੇਟਿਵ ਰੋਲ ਨਿਭਾਇਆ ਸੀ ਤੇ ਉਹ ਬਹੁਤ ਪਸੰਦ ਕੀਤਾ ਗਿਆ ਸੀ ਜਦੋਂ ਇੱਕ ਅਦਾਕਾਰ ਨੈਗੇਟਿਵ ਰੋਲ ਕਰਦਾ ਤੇ ਫਿਰ ਉਸ ਤੋਂ ਬਾਅਦ ਇੱਕ ਹੀਰੋ ਬਣ ਕੇ ਆਉਂਦਾ ਚੰਗੇ ਰੋਲ ਦੇ ਵਿੱਚ ਆਉਂਦਾ ਥੋੜਾ ਜਿਹਾ ਜਿਹੜੇ ਬੱਚੇ ਹੁੰਦੇ ਨੇ ਖਾਸ ਤੌਰ ਤੇ ਸੈਂਸਿਟਿਵ ਜਿਹਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਯਾਰ ਇਹ ਤਾਂ ਪਿਛਲੀ ਵਾਰ ਬੜਾ ਬੰਦਾ ਗਲਤ ਸੀਗਾ ਹੁਣ ਸਹੀ ਬਣ ਕੇ ਆ, ਓਹਦਾ ਤੁਹਾਨੂੰ ਲੱਗਦਾ ਕਿ ਰੋਲ ਦੇ ਵਿੱਚ ਕੋਈ ਇਫੈਕਟ ਹੁੰਦਾ ਜਾਂ ਕਲਾਕਾਰ ਆਪਣੀ ਅਦਾਕਾਰੀ ਦੇ ਜੋਹਰ ਹੀ ਦਿਖਾਉਂਦਾ?
ਨਹੀਂ, ਇਫੈਕਟ ਹੁੰਦਾ ਕਿਉਂਕਿ ਆਰਟਿਸਟ ਕਦੇ ਵੀ ਕਰੈਕਟਰ ਨਹੀਂ ਪਲੇ ਕਰ ਸਕਦਾ। ਆਰਟਿਸਟ ਇੱਕ ਕਰੈਕਟਰ ਜਿੱਦਾਂ ਦਾ ਕਰੈਕਟਰ ਉਹਨੂੰ ਦਿੱਤਾ ਜਾਊਗਾ
ਜੀ,
ਉਦਾਂ ਦਾ ਉਹਨੂੰ ਨਿਭਾਉਣਾ ਪੈਣਾ ਤੇ ਉਦਾਂ ਦੀ ਅਦਾਕਾਰੀ ਕਰਨੀ ਪੈਂਦੀ ਹੈ ਜੋ ਫਿਲਮ ਦੀ ਡਿਮਾਂਡ ਹੁੰਦੀ ਹੈ
ਜੀ।
ਇੱਕ ਆਰਟਿਸਟ ਹੈ ਜੋ ਵੀ, ਆਰਟਿਸਟ ਦੀ ਇੱਕ ਰਿਸਪੋਂਸਿਬਿਲਿਟੀ ਹੈ ਕਿ ਫਿਲਮ ਲਈ ਜਿਹੜੀ ਚੀਜ਼ ਜ਼ਰੂਰੀ ਹੈ ਉਹ ਕਰੈਕਟਰ ਉਹ ਨਿਭਾਵੇ। ਤੇ ਹੁਣ ਕੀ ਹੈ ਕਿ ਜਦੋਂ ਹੁਣ ਚੰਨਾ ਮੇਰਾ ਕੀਤਾ ਉਦੋਂ ਮੈਨੂੰ ਕਹਿੰਦੇ ਯਾਰ ਨੈਗੇਟਿਵ ਸ਼ੇਡ ਹੈ, ਇੱਦਾਂ ਆਪਾਂ ਰਹਿਣ ਦੀਏ ਨਾ ਕਰੀਏ। ਬਟ ਮੈਨੂੰ ਐਂ ਸੀਗਾ ਕਿ ਐਕਟਿੰਗ ਐਕਟਿੰਗ ਹੈ ਕਿ ਜੇ ਚਾਹੇ ਨੈਗੇਟਿਵ ਹੋਵੇ ਪੋਜ਼ਿਟਿਵ ਹੋਵੇ, ਜੇ ਐਕਟ ਵਧੀਆ ਹੋਇਆ ਤਾਂ ਲੋਕ ਪਸੰਦ ਕਰਦੇ।
ਵਾਹ ਜੀ ਵਾਹ।
ਸੋ ਇਨ ਦੈਟ ਵੇ ਮੈਂ ਚੰਨਾ ਮੇਰਾ ਕੀਤੀ ਐਂਡ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਮੈਸੇਜ ਆਏ, ਕਾਫੀ ਪਸੰਦ ਕੀਤਾ ਗਿਆ। ਐਂਡ ਉਸ ਤੋਂ ਬਾਅਦ ਲੌਂਗ ਲਾਚੀ ਦੇ ਵਿੱਚ ਥੋੜਾ ਜਿਹਾ ਕੈਮਿਓ ਸੀਗਾ, ਬਿਲਕੁਲ ਡਿਫਰੈਂਟ ਸੀ
ਜੀ,
ਆਟੇ ਦੀ ਚਿੜੀ ਦੇ ਵਿੱਚ ਬਿਲਕੁਲ ਡਿਫਰੈਂਟ ਹੈ। ਸੋ ਕੰਟਰਾਸਟਿੰਗ ਕਰੈਕਟਰ ਨਿਭਾਉਣ ਤੇ ਬੰਦਾ ਪੋਲਿਸ਼ ਵੀ ਹੁੰਦਾ ਰਹਿੰਦਾ
ਜੀ।
ਸੈਕੰਡ ਥਿੰਗ ਯੂ ਲਰਨ ਸਮਥਿੰਗ ਆਊਟ ਆਫ ਇਟ, ਹਰ ਇੱਕ ਚੀਜ਼ ਚੋਂ ਕੁਛ ਨਾ ਕੁਛ ਸਿੱਖਦੇ ਹਾਂ
ਜੀ। ਤਾਇਆ ਜੀ, ਤੁਸੀਂ, ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਵੀ ਦੇਣਾ ਵੀ ਆਟੇ ਦੀਆਂ ਚਿੜੀਆਂ ਪਹਿਲਾਂ ਨਿਆਣੇ ਖਾਂਦੇ, ਹੁਣ ਤੇ ਖਾਂਦੇ ਤੇ ਨਹੀਂ ਪਰ ਉਹਨਾਂ ਨੂੰ ਯਾਦ ਆ ਜੇ ਨਾ ਖਾਧੀਆਂ ਤੇ ਜੇ ਨਾ ਖਾਧੀਆਂ ਉਹ ਤੇ ਫਿਲਮ ਦੇਖਣ ਜਾਣਗੇ ਜ਼ਰੂਰ। ਸਹੀ ਗੱਲ ਤਾ ਜੀ। ਅੱਛਾ ਤੁਸੀਂ ਮਾਨ ਸਾਹਿਬ, ਤੁਸੀਂ ਖਾਧੀ ਕਿ ਨਹੀਂ ਆਟੇ ਦੀ ਚਿੜੀ ਨਿੱਕੇ ਹੁੰਦੇ ਆ?
ਹਾਂਜੀ ਤਾਇਆ ਜੀ, ਆਟੇ ਚਿੜੀ ਨਾਲ ਅਸੀਂ ਖੇਡਦੇ ਰਹੇ ਹਾਂ ਬਚਪਨ ਚ, ਮਾਂ ਸਾਨੂੰ ਦੇ ਸੀ ਬਣਾ ਕੇ ਤੇ ਅਸੀਂ ਆਟੇ ਚਿੜੀ ਬੜਾ ਪਿਆਰਾ ਜਿਹਾ ਨਾਮ ਹੀ ਆਪਾਂ ਨੂੰ ਬਚਪਨ ਚ ਲੈ ਜਾਂਦਾ ਜੀ।
ਅੱਛਾ, ਇਹ ਫਿਲਮ ਦਾ ਨਾਂ ਜਿਹੜਾ ਹੁੰਦਾ ਨਾ ਦੇ ਵੀ ਸੈਂਟਰਲ ਆਈਡੀਆ ਹੁੰਦਾ ਜਿਹੜੀ ਫਿਲਮ ਦੀ ਜਿਹੜੀ ਲਗਭਗ ਓਹਦੀ ਸ਼ਕਲੋ ਸੂਰਤ ਓਹਦੇ ਆਲੇ ਦੁਆਲੇ ਘੁੰਮਦੀ, ਜੇ ਧੋਖਾ ਫਿਲਮ ਦਾ ਨਾਂ ਤੇ ਜਾਹਿਰ ਜੀ ਗੱਲ ਆ ਵੀ ਓਹਦੇ ਵਿਚ ਧੋਖਾ ਹੋਇਆ ਹੀ ਹੋਊ। ਇਹ ਆਟੇ ਦੀ ਚਿੜੀ ਦਾ ਜਿਹੜਾ ਸਿਰਲੇਖ ਆ ਇਹਦਾ ਕੋਈ ਫਿਲਮ ਨਾਲ ਕਿੰਨਾ ਕ ਤਾਲਮੇਲ ਬਹਿੰਦਾ? ਇਹ ਬਚਪਨ ਦੀ ਗੱਲ ਆ ਜਾਂ ਉਹ ਭੋਲੇਪਨ ਦੀ ਗੱਲ ਆ ਜਾਂ ਪੁਰਾਣੀਆਂ ਯਾਦਾਂ ਦੀ ਗੱਲ ਆ?
ਇਹ ਅਸਲ ਦੇ ਵਿਚ ਜੀ ਦੋ ਤਰ੍ਹਾਂ ਦੀ ਗੱਲ ਹੈ, ਇੱਕ ਮਦਰ ਇੱਕ ਮਾਂ ਆਪਾਂ ਨੂੰ ਜਿਹਨੇ ਪੈਦਾ ਕੀਤਾ
ਜੀ,
ਇੱਕ ਮਾਂ ਧਰਤੀ ਮਾਂ ਜਿਹਨੇ ਆਪਾਂ ਨੂੰ ਰੁਜ਼ਗਾਰ ਦਿੱਤਾ। ਦੋਨਾਂ ਪ੍ਰਤੀ ਆਪਣੇ ਫਰਜ਼ ਬਣਦੇ ਆ।
ਇਹ
ਫਿਲਮ ਬਚਪਨ ਤੋਂ ਸ਼ੁਰੂ ਹੁੰਦੀ ਹੈ
ਜੀ,
ਬਚਪਨ ਤੋਂ ਲੈ ਕੇ ਜਾਂਦੀ ਹੈ ਕਿ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਪਿੱਛੇ ਛੱਡਿਆ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਹੁਣ ਆਪਾਂ ਨੂੰ ਬੋਰਿੰਗ ਲੱਗਣ ਲੱਗ ਪਈਆਂ ਲਾਈਫ ਫਾਸਟ ਹੋਣ ਕਰਕੇ। ਉਹ ਚੀਜ਼ਾਂ ਬੋਰਿੰਗ ਨਹੀਂ, ਉਹ ਚੀਜ਼ਾਂ ਨੇ ਆਪਾਂ ਨੂੰ ਰੋਟੀ ਦਿੱਤੀ ਹੈ, ਉਹ ਆਪਣੀਆਂ ਯਾਦਾਂ ਨੇ, ਆਪਣੀ ਰੂਹ ਹੈ, ਆਪਣੀਆਂ ਜੜ੍ਹਾਂ। ਉਹ ਚੀਜ਼ ਨੂੰ ਆਪਾਂ ਕਿਸੇ ਵੀ ਹੱਦ ਤੇ ਵਿਸਾਰ ਨਹੀਂ ਸਕਦੇ ਮਨੋਂ
ਜੀ,
ਤੇ ਇਸ ਗੱਲ ਕਰਕੇ ਉਹ ਯਾਦ ਦਿਵਾਉਂਦੀ ਹੈ ਆਟੇ ਦੀ ਚਿੜੀ। ਇੱਕ ਅਲਾਰਮਿੰਗ ਮੈਸੇਜ ਹੈਗਾ ਸਾਰਿਆਂ ਲਈ ਕਿ ਆਪਣੇ ਬੱਚਿਆਂ ਨੂੰ ਵੱਡਿਆਂ ਨੂੰ ਵੀ ਆਪਣੀ ਜਿਹੜੀ ਚੀਜ਼ ਹੈ, ਆਪਾਂ ਜਿਹੜਾ ਆਪਣਾ ਵਿਰਸਾ ਹੈ ਉਹਨੂੰ ਭੁੱਲਣਾ ਨੀ ਗਾ, ਪੱਕੀ ਵੇਖ ਕੇ ਕੱਚੀ ਨੀ ਢਾਈ ਦੀ। ਸੋ ਇਸ ਫਿਲਮ ਚ ਦੱਸਿਆ ਗਿਆ।
ਅੱਛਾ, ਜਦੋਂ ਤੁਸੀਂ ਕਿਰਦਾਰ ਨੂੰ ਚੁਣਦੇ ਹੋ, ਕਿਸੇ ਫਿਲਮ ਨੂੰ ਚੁਣਦੇ ਹੋ, ਕਿਉਂਕਿ ਬਹੁਤ ਸਾਰੀਆਂ ਫਿਲਮਾਂ ਆਉਂਦੀਆਂ ਨੇ ਜਦੋਂ ਬੰਦਾ ਤੁਸੀਂ ਹਰ ਗੀਤ ਨੂੰ ਜਿਹੜਾ ਪੇਸ਼ ਕਰਦੇ ਹੋ, ਹਰ ਗੀਤ ਹੀ ਸੁਪਰ ਹਿੱਟ ਹੋ ਰਿਹਾ, ਜਾਹਿਰ ਜੀ ਗੱਲ ਆ ਕਿ ਜਿਹੜੇ ਨਿਰਦੇਸ਼ਕ ਆ ਉਹਨਾਂ ਦੇ ਧਿਆਨ ਤੁਹਾਡੇ ਵੱਲ ਹੋਊਗਾ ਵੀ ਜੇ ਬੰਦਾ ਪਾਪੂਲਰ ਆ ਤੇ ਉਸੇ ਨੂੰ ਚੜ੍ਹਦੇ ਸੂਰਜ ਨੂੰ ਸਲਾਮਾਂ, ਜਾਹਿਰ ਜੀ ਗੱਲ ਆ ਕਿ ਤੁਹਾਨੂੰ ਬਹੁਤ ਸਾਰੇ ਆਫਰ ਆਏ ਹੋਣਗੇ। ਇਸੇ ਨੂੰ ਚੁਣਨ ਦਾ ਕੀ ਕਾਰਨ ਸੀ? ਫਿਲਮ ਦੀ ਡਾਇਲੋਗ ਬਹੁਤ ਪਸੰਦ ਆਏ ਜਾਂ ਇਹਦੀ ਕਹਾਣੀ ਬਹੁਤ ਪਸੰਦ ਆਈ ਜਾਂ ਅਦਾਕਾਰ ਨੀਰੂ ਬਾਜਵਾ ਨੇ ਉਹਨਾਂ ਦਾ ਮੌਕਾ ਮਿਲਿਆ ਕਿ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲੂ ਜਾਂ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ?
ਮੈਨੂੰ ਕਹਾਣੀ ਨੇ ਬਹੁਤ ਐਕਸਾਈਟ ਕੀਤਾ
ਜੀ,
ਸ਼ੁਰੂ ਤੋਂ ਲੈ ਕੇ ਐਂਡ ਤੱਕ, ਐਂਡ ਪਰ ਹੋਈ ਪਈ ਆ, ਰਾਜੂ ਵਰਮੇ ਬਾਈ ਨੇ ਲਿਖੀ ਆ। ਸੋ ਜਦੋਂ ਕਹਾਣੀ ਐਕਸਾਈਟ ਕਰਦੀ ਆ,
ਕਿਉਂਕਿ
ਐਂਡ ਆਫ ਦਾ ਡੇ ਲੋਕਾਂ ਨੂੰ ਪਸੰਦ ਕਹਾਣੀ ਆਉਣੀ, ਲੋਕਾਂ ਨੇ ਹੋਰ ਕੋਈ ਚੀਜ਼ ਨੀ ਦੇਖਣੀ ਕਿ ਆਪਾਂ ਢਾਈ ਘੰਟੇ ਉਹਨਾਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੁਰਸੀਆਂ ਤੇ ਬੈਠਣ ਲਈ ਮਜਬੂਰ ਕੀਤਾ।
ਵਾਹ,
ਜੇ ਕੁਰਸੀਆਂ ਤੇ ਬੈਠਣ ਲਈ ਮਜਬੂਰ ਕੀਤਾ ਇਟ ਮੀਨ ਤੁਸੀਂ ਤੁਹਾਡੀ ਸਟੋਰੀ ਕੰਮ ਸੀ। ਸੋ ਇਸੇ ਤਰ੍ਹਾਂ ਨਾਲ ਅਸੀਂ ਜਿਹੜੀ ਆਟੇ ਦੀ ਜਿਹੜੀ ਆ ਉਹ ਬਣਾਈ ਹੈ
ਜੀ,
ਪਰਮਾਤਮਾ ਕਰੇ ਕਿਰਪਾ ਨੇ ਪਰੇ ਚੜੇ ਜੀ।
ਅੱਛਾ ਨੀਰੂ ਬਾਜਵਾ ਜੀ ਅਦਾਕਾਰ ਨੇ ਤੁਹਾਡੇ ਨਾਲ ਤੇ ਬਹੁਤ ਸੀਨੀਅਰ ਕਲਾਕਾਰ ਨੇ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਿਸ ਤਰ੍ਹਾਂ ਦਾ ਲੱਗਾ? ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੇ ਬਹੁਤ ਹਾਸਾ ਖੇਡਾ ਵੀ ਹੋਇਆ ਹੋਊਗਾ ਤੇ ਬੰਦਾ ਮੈਚੋਰ ਹੁੰਦਾ ਜਾਂਦਾ ਜਿੱਦਾਂ ਜਿੱਦਾਂ ਚੰਗੇ ਉਮਦਾ ਕਲਾਕਾਰਾਂ ਦੇ ਨਾਲ ਕੰਮ ਕਰਦਾ।
ਹਾਂਜੀ, ਕਿਉਂਕਿ ਆਬਜ਼ਰਵੇਸ਼ਨ ਜ਼ਰੂਰੀ ਹੈ ਜਦੋਂ ਤੁਸੀਂ ਆਬਜ਼ਰਵ ਕਰਦੇ ਹੋ ਆਰਟਿਸਟਾਂ ਨੂੰ, ਐਡੇ ਮਜ਼ੇ ਹੋਏ ਆਰਟਿਸਟਾਂ ਨਾਲ ਤੁਹਾਨੂੰ ਪਹਿਲੀ ਗੱਲ ਤਾਂ ਕੰਮ ਕਰਨ ਦਾ ਮੌਕਾ ਮਿਲਿਆ
ਜੀ,
ਐਂਡ ਦੂਜੀ ਗੱਲ ਫਿਰ ਤੁਹਾਡੇ ਲਈ ਉਹ ਚੀਜ਼ ਹੋਰ ਦੁੱਗਣੀ ਹੋ ਜਾਂਦੀ ਹੈ ਕਿ ਉਹ ਆਰਟਿਸਟ ਇਨਸਾਨ ਵੀ ਚੰਗੇ ਹੋਣ। ਬਹੁਤ ਵਧੀਆ ਇਨਸਾਨ ਸੀ, ਜਦੋਂ ਵੀ ਮੈਂ ਜਿਸ ਤੋਂ ਵੀ ਕੋਈ ਚੀਜ਼ ਪੁੱਛੀ ਉਹਨਾਂ ਨੇ ਮਿੰਟ ਵਿੱਚ ਦੀ ਮੇਰੀ ਹੈਲਪ ਆਊਟ ਕੀਤੀ। ਸੋ ਆਈ ਥਿੰਕ ਮੈਂ ਲੱਕੀ ਹਾਂ ਕਿ ਕੈਰੀਅਰ ਦੀ ਸਟਾਰਟਿੰਗ ਦੇ ਵਿੱਚ ਐਡੇ ਤਰੰਤਰਾਣਾ ਕੰਮ ਕਰਨ ਦਾ ਮੌਕਾ ਮਿਲਿਆ।
ਅੱਛਾ, ਤੁਸੀਂ ਗੀਤ ਲਿਖੇ ਵੀ ਗਾਏ ਵੀ, ਇਸ ਫਿਲਮ ਦੇ ਲਈ ਜਿੱਦਾਂ ਦਾ ਕਹਾਣੀ ਸੀ ਉਹਦੇ ਮੁਤਾਬਕ ਤੁਹਾਨੂੰ ਜਿਹੜੇ ਗੀਤ ਲਿਖਣ ਦਾ ਮੌਕਾ ਕਿੰਨੇ ਕੁ ਮਿਲਿਆ ਜਾਂ ਕਿੰਨੇ ਕੁ ਗੀਤ ਤੁਹਾਨੂੰ ਲੱਗਦਾ ਕਿ ਮੈਂ ਵਧੀਆ ਲਿਖ ਸਕਦਾ ਸੀ ਜਾਂ ਤੁਸੀਂ ਬਾਕੀ ਓਵਰਆਲ ਜਿਹੜੇ ਗੀਤ ਸੁਣੇ ਤੁਹਾਨੂੰ ਕਿੱਦਾਂ ਦਾ ਲੱਗਦਾ ਜਿਹੜਾ ਕਨਸੈਪਟ ਸੰਗੀਤ ਦਾ ਕਹਾਣੀ ਦੇ ਨਾਲ ਤਾਲਮੇਲ ਉਹ ਕਿੰਨਾ ਕੁ ਵਧੀਆ ਫਿੱਟ ਬੈਠਾ?
ਬਹੁਤ ਵਧੀਆ ਜੀ, ਸਾਡੇ ਸਾਰੇ ਗੀਤਾਂ ਨੂੰ ਪਿਆਰ ਮਿਲ ਰਿਹਾ ਬਲੱਡ ਵਿੱਚ ਤੋਂ ਬਾਅਦ ਟਾਈਟਲ ਟਰੈਕ ਰਿਲੀਜ਼ ਹੋਇਆ, ਮੇਰਾ ਗੀਤ ਮਰਜ਼ੀ ਦੇ ਮਾਲਕ ਰਿਲੀਜ਼ ਹੋਇਆ, ਸੋ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ, ਪਰਮਾਤਮਾ ਦੀ ਮਿਹਰ ਹੈ, ਪਰਮਾਤਮਾ ਦੀ ਕਿਰਪਾ ਹੈ, ਬਸ ਮਾਲਕ ਮਿਹਰ ਕਰੂਗਾ ਜੀ।
ਮੈਨੂੰ ਇਹ ਵੀ ਲੱਗਦਾ ਵੀ ਜਦੋਂ ਬੰਦਾ ਗੀਤ ਲੈਦਾ ਨਾ ਉਦੋਂ ਜਿਹੜਾ ਬਾਹਲਾ ਜਾਂ ਅਫਲਾ ਤੂੰ ਲਿਖਿਆ ਜਾਵੇ ਆਂਦੇ ਵੀ ਵਾਹ ਬਈ ਇਹ ਤੇ ਹੈਟ੍ਰਿਕ ਹੋਊ, ਉਹ ਬੰਦਾ ਸੋਚਦਾ ਪਾਊ ਇਹ ਹੁਣ ਨੀ ਕਰਦੇ ਰਿਲੀਜ਼, ਕੋਈ ਫਿਲਮ ਆਊਗੀ ਉਹਦੇ ਨਾਲ ਹੀ ਕਰਾਂਗੇ, ਨਾਲੇ ਬੱਲੇ ਬੱਲੇ ਹੋਰ ਆਊ, ਇਹ ਵੀ ਫਾਇਦਾ ਬਾੜੀ ਜੀ। ਏਦਾਂ ਵੀ ਹੁੰਦਾ ਪਰ ਜ਼ਿਆਦਾਤਰ ਕੋਸ਼ਿਸ਼ ਇਹ, ਤੁਹਾਡੀ ਗੱਲ ਸਹੀ ਆ ਕਿ ਜਦੋਂ ਫਿਲਮ ਆਪਣੀ ਹੈ ਤਾਂ ਬੰਦਾ ਪੂਰਾ ਜ਼ੋਰ ਲਾਉਂਦਾ ਕਿ ਇਸ ਨੂੰ ਹਿੱਟ ਹੀ ਗੀਤ ਦਈਏ ਤੇ ਹਿੱਟ ਹੀ ਫਿਲਮ ਜਾਵੇ। ਇਹ
ਬਿਲਕੁਲ ਬਿਲਕੁਲ ਜੀ, ਆਪਣੀ ਚੀਜ਼ ਹੈ, ਆਪਣੀ ਖੁਦ ਮਿਹਨਤ ਕਰ ਰਹੇ ਹਾਂ, ਇੰਨੇ ਜਾਣੇ ਇੰਨੀ ਟੀਮ ਲੱਗੀ ਹੋਈ ਹੈ
ਜੀ ਜੀ ਜੀ,
ਕੋਸ਼ਿਸ਼ ਇਹ ਹੁੰਦੀ ਹੈ ਕਿ ਚੰਗੀ ਚੀਜ਼ ਦਿੱਤੀ ਜਾਵੇ ਦਰਸ਼ਕਾਂ
ਜੀ। ਅੱਛਾ, ਫਿਲਮ ਦੇ ਵਿੱਚ ਬਹੁਤ ਸਾਰੀਆਂ ਐਵੇਂ ਦੀਆਂ ਹਾਸੇ ਠੱਠੇ ਵਾਲੀਆਂ ਗੱਲਾਂ ਹੋ ਜਾਂਦੀਆਂ ਜਿਹੜੀਆਂ ਯਾਦ ਰਹਿੰਦੀਆਂ ਕਿ ਆਹ ਫਿਲਮ ਬਣੀ ਸੀ ਤੇ ਇਹਦੇ ਵਿੱਚ ਆਹ ਬੜਾ ਯਾਦਗਾਰ ਪਲ ਰਿਹਾ, ਕੋਈ ਐਸਾ ਯਾਦਗਾਰ ਜਿਹੜਾ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਾਂਝਾ ਕਰਨਾ ਚਾਹੋ?
ਯਾਦਗਾਰ ਇਹ ਹੈ ਕਿ ਯਾਦਗਾਰ ਸਾਰੀ ਫਿਲਮ ਜੋ ਸ਼ੂਟ ਕੀਤੀ ਹੈ ਸਾਰੀ ਯਾਦਗਾਰ ਆ, ਬਿਕੋਜ਼ ਮੇਰੇ ਲਈ ਤਾਂ ਇਹ
ਜੀ
ਸਾਰੇ ਸੀਨੀਅਰ ਸੀਗੇ, ਸਾਰਿਆਂ ਨਾਲ ਕੰਮ ਕਰਕੇ ਮੈਨੂੰ ਇੰਨਾ ਮਾਣ ਮਹਿਸੂਸ ਹੋਇਆ, ਦਿਲ ਬਾਗੋ ਬਾਗ ਸੀਗਾ ਕਿ ਪਰਮਾਤਮਾ ਨੇ ਅੱਜ ਉਹ ਦਿਨ ਲਿਆਂਦੇ ਮੇਰੇ ਤੇ ਕਿ ਮੈਂ ਇੱਡੇ ਮੰਜੇ ਹੋਏ ਆਰਟਿਸਟਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ
ਜੀ। ਬਾਕੀ ਤੁਹਾਡੀ ਜਿਹੜੀ ਤਪੱਸਿਆ ਜਿਹੜੀ ਤੁਸੀਂ ਇੱਕ ਪੂਰੀ ਕੰਸੈਂਟ੍ਰੇਸ਼ਨ ਲਾਉਂਦੇ ਹੋ ਉਸ ਆਪਣੇ ਕਲਾ ਨੂੰ, ਇਹ ਵੀ ਇੱਕ ਇਹਦਾ ਵੀ ਮੈਨੂੰ ਲੱਗਦਾ ਕਿ ਫਾਇਦਾ ਪਰਮਾਤਮਾ ਦੇ ਰਿਹਾ। ਅੱਛਾ
ਜੀ,
ਮਨ ਸਾਹਿਬ ਜੀ, ਹੈਰੀ ਪੱਟੀ ਸਾਹਿਬ ਦੇ ਨਾਲ ਜਿਹੜੇ ਬੜੇ ਵਧੀਆ ਦਿੱਗਜ ਜਿਹੜੇ ਡਾਇਰੈਕਟਰ ਨੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਕਿਸ ਤਰ੍ਹਾਂ ਦੇ ਇਨਸਾਨ ਲੱਗੇ ਜਾਂ ਉਹਨਾਂ ਦੀ ਡਾਇਰੈਕਸ਼ਨ ਕਿਸ ਤਰ੍ਹਾਂ ਦੀ ਲੱਗੀ?
ਜ਼ਬਰਦਸਤ ਵਿਜ਼ਨ ਹੈ ਉਹਨਾਂ ਦਾ, ਵਿਜ਼ਨ ਕੋਈ ਹੋਰ ਲੈ ਕੇ ਚੱਲੇ ਨੇ, ਵਿਜ਼ਨ ਕੋਈ ਹੋਰ ਲੈ ਕੇ ਤੁਰੇ ਨੇ, ਉਹ ਅੱਡਲੀ ਵਾਲੇ
ਜੀ
ਇਨਸਾਨ ਨੇ, ਅੱਡਲੀ ਬਣਾਉਣੀ ਚਾਹੁੰਦੇ ਨੇ, ਸੋ ਜਿਹੜਾ ਇਨਸਾਨ ਅੱਡਲੀ ਤੁਰਨ ਬਾਰੇ ਸੋਚੇ ਰੈਦਰ ਦੈਨ ਕਿ ਚੀਜ਼ਾਂ ਨੂੰ ਫੋਲੋ ਕਰਨ ਬਾਰੇ, ਉਹ ਇਨਸਾਨ ਹਮੇਸ਼ਾ ਉਸਦੇ ਅੰਦਰ ਇੱਕ ਮੋਟੀਵੇਸ਼ਨਲ ਫਾਇਰ ਹੁੰਦਾ ਕੰਮ ਕਰਨ ਲਈ। ਤੁਸੀਂ ਹੈਰੀ ਬਾਈ ਨੂੰ ਕਦੇ ਮੇਰੀ ਗੱਲ ਯਾਦ ਰੱਖਿਓ, ਕਦੇ ਰੀਅਲ ਚ ਵੀ ਮਿਲੇ ਤੁਹਾਨੂੰ ਲੱਭੂ ਯਾਰ ਹਾਂ ਇਸ ਬੰਦੇ ਚ ਆ ਕੇ ਕੁਛ ਨਾ ਕੁਛ ਮੈਂ ਛੇਤੀ ਛੇਤੀ ਕਰਾਂ, ਸੋ ਉਹ ਚੀਜ਼ ਹੈ ਜਿਹੜੀ ਹੈਰੀ ਪੱਟੀ ਬਾਈ ਦੀ, ਉਹ ਕੁਆਲਿਟੀ ਬੜੀ ਜ਼ਬਰਦਸਤ ਹੈ ਜਿਹਨੇ ਐਕਸਾਈਟ ਕੀਤਾ।
ਬਾਕੀ ਜਿਹੜੀ ਇਹ ਗੱਲ ਆ ਨਾ, ਬੰਦਾ ਜਿਹੜਾ ਭੀੜ ਤੋਂ ਵੱਖ ਹੋ ਗਿਆ ਨਾ, ਉਹ ਪਹਿਚਾਣ ਚ ਆਊ ਹੀ ਆਊ, ਭਾਵਾਂ ਸਮੇਂ ਤੋਂ ਬਾਅਦ ਆਊ ਜਾਂ ਸਮੇਂ ਤੋਂ ਪਹਿਲਾਂ, ਇਹ ਸਮਾਂ ਨਿਯਤ ਕਰਦਾ ਪਰ ਉਹ ਚਰਚਾ ਦੇ ਵਿੱਚ ਆਊਗਾ, ਇਹ ਮੇਰਾ ਆਪਦਾ ਨਿੱਜੀ ਤਜਰਬਾ ਵੀ ਕਹਿੰਦਾ। ਵਾਕਿਆ ਤਾ ਜੀ ਬਿਲਕੁਲ ਸਹੀ ਤੁਸੀਂ ਗੱਲ ਕੀਤੀ, ਆਪਾਂ ਡਾਇਲੋਗ ਸੁਣੀਏ ਇਹਨਾਂ ਤੋਂ ਤਾ ਜੀ, ਉਹ ਪਹਿਲਾਂ ਗਾਣਾ ਸੁਣੀਏ, ਉਹ ਗਾਇਕ ਆ ਪੁੱਤ, ਪਹਿਲਾਂ ਸਭ ਤੋਂ ਪਹਿਲਾਂ ਮਾਨ ਸਾਹਿਬ ਕੋ ਗਾਣਾ ਜਿਹੜਾ ਅਫਲਾ ਤੂੰ ਜਾਂ ਤੁਹਾਨੂੰ ਬਹੁਤ ਪਸੰਦ ਆ, ਜਦੋਂ ਮਨ ਬੇਚੈਨ ਹੋ ਜਾਂਦਾ ਜਾਂ ਵਿਆਕੁਲ ਹੋ ਜਾਂਦਾ ਉਹ ਗੀਤ ਤੁਸੀਂ ਗਾਉਣੇ ਆ ਗਏ ਸਰ, ਉਹ ਸੁਣਾਓ ਸਾਨੂੰ ਦੋ ਟੱਪੇ ਜ਼ਰੂਰ।
ਤੇਰਾ ਕੁੜੀਆਂ ਚ ਚਰਚਾ ਕਰੋ ਪਟੋਪ ਦਾ, ਜੱਟ ਦਾ ਮੰਡੀਰ ਵਿੱਚ ਰੈਂਕ ਟੋਪ ਦਾ ਨੀ, ਜਿਹੜਾ ਮਰਜ਼ੀ ਤੂੰ ਸੂਟ ਚੱਕ ਮੈਂ ਨੀ ਟੋਕਦਾ, ਹਾਂ ਤਾਂ ਕਰੇਂਗੇ ਜੱਟ ਨੂੰ ਕੱਲੇ ਕੱਲੇ ਸਾਹ ਵਿੱਚ, ਜੱਟ ਬੋਲਦਾ ਨੀ ਸਾਡੇ ਬੋਲਦੀ ਬਲੰਦ ਵਿੱਚ ਤੂੰ।
ਕਿਆ ਬਾਤ ਹੈ, ਇਹ ਗੀਤ ਮੈਨੂੰ ਲੱਗਦਾ ਬੜਾ ਪਾਪੂਲਰ ਵੀ ਹੋ ਰਿਹਾ ਤੇ ਜਾਂਦੇ ਜਾਂਦੇ ਇਸ ਗੀਤ ਦੇ ਨਾਲ ਹੀ ਆਪਾਂ ਸਰੋਤਿਆਂ ਨੂੰ ਛੱਡ ਕੇ ਜਾਵਾਂਗੇ। ਅੱਛਾ, ਜਦੋਂ ਫਿਲਮ ਪੂਰੀ ਕੰਪਲੀਟ ਹੈ, ਤੁਸੀਂ ਜਦੋਂ ਪੂਰੀ ਇਮੈਜੀਨੇਸ਼ਨ ਚ ਦੇਖਦੇ ਹੋ ਉਹਨੂੰ, ਅੱਖਾਂ ਦੇ ਸਾਹਮਣੇ ਦੇਖਦੇ ਹੋ ਕਿ ਇਸ ਤਰ੍ਹਾਂ ਦੀ ਬਣੀ ਸੀ, ਇਸ ਤਰ੍ਹਾਂ ਦੀ ਸਾਹਮਣੇ ਆਊਗੀ, ਕਿੰਨੀਆਂ ਕੁ ਉਮੀਦਾਂ ਲੈ ਕੇ ਚੱਲਦੇ ਹੋ ਸਾਰੇ ਕੰਮ ਨੂੰ, ਸਾਰੀ ਮਿਹਨਤ ਨੂੰ ਦੇਖਦੇ ਹੋਏ?
ਮੈਂ ਜਦੋਂ ਵੀ ਕੋਈ ਕੰਮ ਦਿਲ ਤੋਂ ਕਰਦਾ, ਇਨਸਾਨ ਨੂੰ ਖੁਦ ਨੂੰ ਪਤਾ ਹੁੰਦਾ ਕਿ ਉਹਨੇ ਕਿੰਨੇ ਕੁ ਦਿਲ ਨਾਲ ਕੋਈ ਕੰਮ ਕੀਤਾ।
ਵਾਕਿਆ ਵਾਕਿਆ,
ਸੋ ਮੇਰੇ ਦਿਲ ਨੂੰ, ਮੇਰੀ ਰੂਹ ਨੂੰ ਪਤਾ ਕਿ ਮੈਂ ਅੱਟ ਦੀ ਚਿੜੀ ਨੂੰ, ਆਪਦੀ ਜੀ ਜਾਨ, ਆਪਦੀ ਸਾਰੀ ਮਿਹਨਤ ਹੈ ਜਿਹੜੀ ਦਿੱਤੀ ਹੈ
ਜੀ,
100% ਮੇਰਾ ਐਫਰਟ ਰਿਹਾ। ਸੋ ਮੈਨੂੰ ਆਈ ਹੈ ਕਿ ਫਿਲਮ ਰਿਲੀਜ਼ ਹੋ ਜਾਵੇ, ਤੰਗ ਭਾਕ ਲੱਗਣ, ਪਰਮਾਤਮਾ ਕਿਰਪਾ ਕਰੇ
ਜੀ,
ਤੇ ਫਿਲਮ ਜਦੋਂ ਰਿਲੀਜ਼ ਹੋਵੇ ਦਰਸ਼ਕ ਦੇਖਣ ਜਾਣ
ਜੀ,
ਮੈਨੂੰ ਪੂਰੀ ਪੂਰੀ ਉਮੀਦ ਹੈ ਉਹਨਾਂ ਨੂੰ ਪਸੰਦ ਆਊਗੀ
ਜੀ। ਉਹ ਤਾਂ ਵਾਕਿਆ ਜੀ, ਅਸੀਂ ਉਮੀਦ ਕਰਦੇ ਕਿ ਦਿਲ ਨਾਲ ਕੀਤਾ ਜਿਹੜਾ ਕੰਮ ਆ ਉਹ ਦਿਲ ਤੇ ਅਸਰ ਤਾਂ ਜ਼ਰੂਰ ਕਰਦਾ। ਕੋਈ ਡਾਇਲੋਗ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਫਿਲਮ ਦੇ ਵਿੱਚੋਂ?
ਜਦੋਂ ਸੰਗਾ ਬਾਈ ਕਹਿੰਦੇ ਜੁੱਤੀ ਝਾੜ ਕੇ ਚੜੀ ਮਟਿਆਰੇ ਗੱਡੀ ਅਸੀਂ
ਜੀ,
ਮੈਂ ਉਹਨੂੰ ਕਹਿਣਾ ਵੀ ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ।
ਉਹ ਸੰਗਾ ਵਿਚਾਰਾ ਮੇਰੇ ਕਾ ਸਿੱਧਾ ਬੰਦਾ, ਉਹਨੂੰ ਇਹ ਝੜਨ ਦਾ ਮੀਣਾ ਵਾਜੀ ਜਾਂਦਾ ਕਿਤੇ ਕਿਤੇ, ਆਪਣੇ ਇਲਾਕੇ ਦਾ ਨਾ, ਆਪਣੇ ਇਲਾਕੇ ਦਾ ਤੇ ਉਹ ਫਿਲਮ ਚ ਬੇਇੱਜ਼ਤੀ ਇਸ ਗੱਲ ਦੀ। ਕੋਈ ਗੱਲ ਨੀ ਜੀ, ਬਹੁਤ ਬਹੁਤ ਚੰਗਾ ਲੱਗਾ ਭਾਜੀ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਆ ਕਿ ਜਿੰਨਾ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਐਂਟਰਟੇਨ ਕੀਤਾ ਸਾਡੇ ਸਰੋਤਿਆਂ ਦਾ, ਤੇ ਫਿਲਮ ਦੇ ਵਿੱਚ ਵੀ ਸਾਡੇ ਦਰਸ਼ਕਾਂ ਦਾ ਐਂਟਰਟੇਨ ਜ਼ਰੂਰ ਕਰੋਗੇ। ਜਾਂਦੇ ਜਾਂਦੇ ਸਾਡੇ ਸਰੋਤਿਆਂ ਲਈ, ਆਪਣੇ ਜਿਹੜੇ ਚਾਹੁਣ ਵਾਲਿਆਂ ਦੇ ਲਈ ਕੋਈ ਸੰਦੇਸ਼ ਫਿਲਮ ਨੂੰ ਲੈ ਕੇ?
ਸੰਦੇਸ਼ ਹੈ ਜੀ, ਫਿਲਮ ਆ ਰਹੀ ਹੈ 18 ਅਕਤੂਬਰ ਨੂੰ, 19 ਦੀ ਬਜਾਏ 18 ਕਰ ਲਈ ਹੈ
ਜੀ।
ਤੁਹਾਨੂੰ ਸਾਰਿਆਂ ਨੂੰ ਸਰਪ੍ਰਾਈਜ਼ ਦਿੱਤਾ, ਸਾਰੇ ਜਾਣੇ ਫਿਲਮ ਦੇਖਣ ਜਾਓ। ਸਾਫ਼ ਸੁਥਰੀ ਫਿਲਮ ਹੈ, ਫੈਮਿਲੀ ਫਿਲਮ ਹੈ, ਕਾਮੇਡੀ ਫਿਲਮ ਹੈ
ਜੀ,
ਸਾਰੇ ਜਾਣੇ ਦੇਖਣ ਜਾਓ।
ਤੇ ਅਗਲੀ ਵਾਰ ਨੂੰ ਜਿਹੜੀ ਹੁਣ ਇਹਦੀ ਹਿੱਟ ਤੋਂ ਬਾਅਦ ਜਿਹੜੀ ਹੋਰ ਫਿਲਮ ਆ ਉਹਦੇ ਲਈ ਤੁਹਾਨੂੰ ਫਿਰ ਤੋਂ ਸੱਦਾਂਗੇ ਜੀ। ਬਹੁਤ ਤੁਹਾਡਾ ਸ਼ੁਕਰੀਆ, ਬਹੁਤ ਚੰਗਾ ਲੱਗਾ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਸੋ ਮਚ,
ਸ਼ੁਕਰੀਆ, ਸ਼ੁਕਰੀਆ।
ਤੇਰੇ ਕੁੜੀਆਂ ਚ ਚਰਚਾ ਕਰੋ ਬਟੋਪ ਦਾ, ਯਾਰ ਦਾ ਮੰਡੀਰ ਵਿੱਚ ਰੈਂਕ ਟੋਪ ਦਾ, ਚਰਚਾ ਕਰੋ ਬਟੋਪ ਦਾ, ਜੱਟ ਦਾ ਮੰਡੀਰ ਵਿੱਚ ਰੈਂਕ ਟੋਪ ਦਾ, ਜਿਹੜਾ ਮਰਜ਼ੀ ਤੂੰ ਸੂਟ ਚੱਕ ਮੈਂ ਨੀ ਟੋਕਦਾ, ਮਰਜ਼ੀ ਤੂੰ ਸੂਟ ਚੱਕ ਮੈਂ ਨੀ ਟੋਕਦਾ, ਕਿਹੜਾ ਹਾਂ ਤਾਂ ਕਰੇਂਗੇ ਜੱਟ ਨੂੰ, ਕੱਲੇ ਕੱਲੇ ਤੇਰੇ ਕੱਲੇ ਕੱਲੇ ਹਾਂ, ਕੱਲੇ ਕੱਲੇ ਸਾਹ ਵਿੱਚ ਜੱਟ ਬੋਲ
ਲਹਿਰਾਂ ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋ ਰਹੇ ਹਾਂ, ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ।
ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਏਰੀਏ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ, ਤੇ ਨਾਲ ਨਾਲ ਇਸ ਗੱਲ ਦੀ ਗਲਤੀ ਵੀ ਹੋਈ ਆ ਵੀ ਥੋੜੀ ਜਿਹਾ ਲੇਟ ਆ, ਕਿਉਂਕਿ ਅਕਸਰ ਹੀ ਹੋ ਜਾਂਦੇ ਆ ਬ੍ਰਿਸਬੇਨ ਵਾਲਿਆਂ ਦਾ ਇਹ ਥੋੜਾ ਜਿਹਾ ਰੌਲਾ ਹੁੰਦਾ ਵੀ ਅਸੀਂ ਟਾਈਮ ਬਰਾਬਰ ਚੱਲਦੇ ਹਾਂ, ਹਨਾ, ਤੇ ਨਹੀਂ ਤੇ ਮੈਲਬੋਰਨ ਦੇ ਵਿੱਚ ਟਾਈਮ ਚੇਂਜ ਹੋ ਜਾਂਦਾ, ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਪ੍ਰੋਗਰਾਮ ਜਿਹੜਾ ਆ ਜ਼ਰੂਰ ਕੀਤਾ ਜਾਵੇ। ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਤੇ ਜਿੱਥੇ ਤੱਕ ਆਪਾਂ ਮੌਸਮ ਦੀ ਅੱਜ ਗੱਲ ਕਰ ਲਈਏ ਕਿ ਬ੍ਰਿਸਬੇਨ ਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਆ, ਤੇ ਅੱਜ ਫੇਰ ਅਜੇ ਵੀ ਮੀਂਹ ਬਾਰਿਸ਼ ਦਾ ਮੌਸਮ ਬਣਿਆ ਹੋਇਆ ਆ, ਰਾਚਮੀ ਜਿੱਦਾਂ ਬਾਰਿਸ਼ ਜੀ ਆਪਾਂ ਕਹਿ ਦਈਏ। ਵੈਸੇ ਤਾਂ ਇੱਥੇ ਦਾ ਟ੍ਰੋਪੀਕਲ ਵੈਦਰ ਹੈਗਾ, ਥੋੜਾ ਜਿਹਾ ਖੁਸ਼ਕ ਰਹਿੰਦਾ ਆ, ਪਰ ਇਸ ਵਾਰ ਬਰਸਾਤ ਥੋੜੀ ਜਿਹੀ ਚੰਗੀ ਤਰ੍ਹਾਂ ਜਿਹੜੀ ਆ ਲੱਗੀ ਆ, ਤੇ ਬੜੀ ਹਰਿਆਲੀ ਛਾਈ ਹੋਈ ਆ, ਤੇ ਖੁਸ਼ੀ ਵੀ ਮਿਲਦੀ ਆ ਹਰਿਆਲੀ ਜਿਹੜੀ ਦੇਖ ਕੇ। ਤੇ ਅੱਜ 20 ਡਿਗਰੀ ਦਾ ਟੈਂਪਰੇਚਰ ਇਸ ਵੇਲੇ ਹੈਗਾ ਆ, ਤੇ ਅੱਜ ਲਗਭਗ ਦੋ ਕ ਵਜੇ ਤੱਕ ਮੀਂਹ ਦੇ ਅਸਾਰ ਏਦਾਂ ਹੀ ਦੱਸੇ ਗਏ ਆ। ਵੈਸੇ ਪੂਰਾ ਹਫ਼ਤਾ ਜਿਹੜਾ ਬੱਦਲਵਾਈ ਜਿਹੜੀ ਦੱਸੀ ਗਈ ਆ ਬਣੀ ਰਹਿਣੀ ਆ, ਤੇ ਸੰਡੇ ਨੂੰ ਵੀ ਇਹ ਕਿਹਾ ਗਿਆ ਵੀ ਜਿਹੜਾ ਬਾਰਿਸ਼ ਆ ਉਹ ਹੋਣੀ ਆ। ਤੇ ਸਿਡਨੀ ਦੇ ਵਿੱਚ ਦੋਸਤੋ ਉੱਥੇ ਵੀ ਅੱਜ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਆ, ਦੁਪਹਿਰ ਤੱਕ ਹਲਕੀ ਬਾਰਿਸ਼ ਹੋਏਗੀ। ਤੇ 19 ਡਿਗਰੀ ਟੈਂਪਰੇਚਰ ਜਿਹੜਾ ਅੱਜ ਹੋਣ ਦਾ ਹੈਗਾ ਆ, ਤੇ 22 ਡਿਗਰੀ ਤੱਕ ਮੈਕਸੀਮਮ ਜਾਣ ਦੀ ਸੰਭਾਵਨਾ ਹੈਗੀ ਆ। ਤੇ ਵੀਕਐਂਡ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਬਾਰਿਸ਼ ਦਾ ਸਾਹਮਣਾ ਕਰਨਾ ਪੈ ਸਕਦਾ, ਸੰਡੇ ਤੇ ਮੰਡੇ ਨੂੰ, ਫੇਰ ਬੁੱਧਵਾਰ ਨੂੰ ਵੀ ਕੁਝ ਹੈਗੀ ਆ ਸੰਭਾਵਨਾ ਜਿਹੜੀ ਬਣ ਦੀ ਕਮੀ ਦੀ। ਮੈਲਬੋਰਨ ਦੇ ਵਿੱਚ ਵੀ ਅੱਜ ਬਾਰਿਸ਼ ਹੈ, ਇਹਦਾ ਮਤਲਬ ਜੀ ਆਸਟ੍ਰੇਲੀਆ ਸਾਰੇ ਦੇ ਵਿੱਚ ਹੀ ਅੱਜ ਬਾਰਿਸ਼ ਜਿਹੜੀ ਆ ਚੱਲ ਰਹੀ ਆ। ਤੇ 15 ਡਿਗਰੀ ਤੇ ਬੱਦਲਵਾਈ ਉੱਥੇ ਵੀ ਜਿਹੜੀ ਆ ਛਾਈ ਹੋਈ ਆ। ਤੇ ਵੈਸੇ 9 ਵਜੇ ਉੱਥੇ ਵੀ ਦੱਸਿਆ ਜਾ ਰਿਹਾ ਵੀ ਮੀਂਹ ਜਿਹੜਾ ਹਲਕਾ ਜਿਹਾ ਪੈਣਾ ਸ਼ੁਰੂ ਹੋ ਜਾਣਾ ਆ, ਤੇ ਸ਼ਾਮ ਤੱਕ ਇਹ ਹਲਕੀ ਬੂੰਦਾਬਾਂਦੀ ਜਿਹੜੀ ਆ ਚੱਲਣੀ ਆ, ਤੇ ਲਗਭਗ 20 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਆ ਉਹ ਹੋ ਜਾਣਾ ਆ। ਤੇ ਇਹ ਕੁਛ ਆਪਾਂ ਦੱਸਿਆ ਵੀ ਕਿੱਦਾਂ ਦਾ ਅੱਜ ਮੌਸਮ ਜਿਹੜਾ ਆ ਰਹਿਣਾ ਆ, ਇਹ ਵੀ ਬੜੀ ਜ਼ਰੂਰੀ ਹੋ ਜਾਂਦੀ ਆ। ਕਿਉਂਕਿ ਮੈਂ ਇਹ ਗੱਲ ਜਪਾਨੀਆਂ ਤੋਂ ਸਿੱਖੀ ਆ ਵੀ ਉਹ ਸਭ ਤੋਂ ਪਹਿਲਾਂ ਜਿਹੜਾ ਆ ਮੌਸਮ ਜ਼ਰੂਰ ਦੇਖਦੇ ਆ ਸਵੇਰ ਨੂੰ ਉੱਠ ਕੇ। ਤੇ ਵਧੀਆ ਗੱਲ ਵੀ ਹੈਗੀ ਆ, ਖਾਸ ਤੌਰ ਤੇ ਸਾਡੀ ਜਿਹੜੀ ਸੰਭਾਵਨਾ ਬਣ ਜਾਂਦੀ ਆ ਵੀ ਹੋ ਸਕਦਾ ਵੀ ਤੁਸੀਂ ਕਿਤੇ ਬਾਹਰ ਨਿਕਲਣਾ ਹੋਵੇ ਤੇ ਤੁਸੀਂ ਛਤਰੀ ਲੈ ਸਕਦੇ ਆ, ਹਨਾ, ਜਾਂ ਉਹੋ ਜਿਹਾ ਕੱਪੜੇ ਖਾਸ ਤੌਰ ਤੇ ਮੈਲਬੋਰਨ ਦੇ ਵਿੱਚ ਕਹਿੰਦੇ ਵੀ ਵੈਦਰ ਦਾ ਪਤਾ ਨੀ ਲੱਗਦਾ ਕਦੋਂ ਬਦਲ ਜਾਣਾ ਆ, ਇਸ ਕਰਕੇ ਉਸ ਹਿਸਾਬ ਦੇ ਨਾਲ ਆਪਾਂ ਜਿਹੜਾ ਕਰ ਸਕਦੇ ਆ ਜਾਣੀ ਕੱਪੜਿਆਂ ਦੀ ਇੱਧਰ ਉੱਧਰ ਕਰ ਸਕਦੇ ਆ। ਤੇ ਆਪਣੇ ਨਾਲ ਸੁਖਵਿੰਦਰ ਸੋਹਣ ਸਾਹਿਬ ਜਿਹੜੇ ਆ ਜੁੜੇ ਹੋਏ ਆ ਸਵੇਰ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਜਿਹੜੀ ਦੁਲਾਈ ਆ, ਤੇ ਬਹੁਤ ਬਹੁਤ ਧੰਨਵਾਦ। ਤੇ ਮਲਕੀਤ ਬਾਕੀ ਆਣਾ ਜੀ ਵੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੋਲੀਅਮ ਦੀ ਥੋੜੀ ਜਿਹੀ ਕੰਪਲੇਂਟ ਕੀਤੀ ਸੀ ਕਿ ਵੋਲੀਅਮ ਥੋੜਾ ਜਿਹਾ ਜ਼ਿਆਦਾ ਹੈਗਾ ਆ। ਤੇ ਸਰਜੀਤ ਭਾਜੀ ਪਟਿਆਲੇ ਤੋਂ ਆਪਣੇ ਨਾਲ ਹੈਗੇ ਆ, ਤੇ ਉਹਨਾਂ ਨੂੰ ਗੁਜ਼ਾਰਿਸ਼ ਹੈਗੀ ਆ ਵੀ ਦੇਖਣ ਵੀ ਵੋਲੀਅਮ ਕਿੱਥੇ ਵੱਧ ਘੱਟ ਜਿਹੜਾ ਹੋਇਆ ਆ। ਤੇ ਬਹੁਤ ਬਹੁਤ ਧੰਨਵਾਦ ਮਲਕੀਤ ਬਾਗੀਆਣਾ ਸਾਹਿਬ ਕਿ ਤੁਸੀਂ ਸਾਡੇ ਨਾਲ ਜਿਹੜੀ ਸਾਂਝ ਆ ਸਵੇਰੇ ਸਵੇਰੇ ਬਣਾਈ ਆ। ਜਗਤਾਰ ਗਿੱਲ ਭਾਜੀ ਵੀ ਆਪਣੇ ਨਾਲ ਜੁੜੇ ਹੋਏ ਆ, ਤੇ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ, ਤੇ ਬਹੁਤ ਹੀ ਖੂਬਸੂਰਤ ਇੱਕ ਫੋਟੋ ਭੇਜ ਰਹੇ ਆ ਉਹ, ਤੇ ਨਾਲ ਇੱਕ ਉਨਾ ਹੀ ਖੂਬਸੂਰਤ ਜਿਹੜਾ ਵਿਚਾਰ ਹੈਗਾ। ਉਹ ਕਹਿੰਦੇ ਵੀ ਵਹਿਮ ਸੀ ਮੇਰਾ ਕਿ ਬਾਗ ਹੈ ਆਪਣਾ, ਇਹ ਤਾਂ ਤੂਫਾਨ ਆਉਣ ਤੋਂ ਬਾਅਦ ਚ ਪਤਾ ਚੱਲਿਆ ਕਿ ਪੱਤਿਆਂ ਤੇ ਹੱਕ ਵੀ ਹਵਾਵਾਂ ਦਾ ਹੈ। ਸ਼ੁਭ ਸਵੇਰ ਦੋਸਤੋ, ਟੁੱਡੀ ਕੇ ਸਾਹਿਬ ਜਿਹੜਾ ਭੇਜ ਰਹੇ ਆ ਆਪਾਂ ਨੂੰ ਮੈਸੇਜ, ਤੇ ਬਹੁਤ ਬਹੁਤ ਭਾਜੀ ਧੰਨਵਾਦ ਤੁਹਾਡਾ। ਤੇ ਦੋਸਤੋ ਇੱਕ ਆਪਾਂ ਗੀਤ ਸੁਣਦੇ ਆ, ਤੇ ਉਦੋਂ ਬਾਅਦ ਦੇ ਵਿੱਚ ਬਕਾਇਦਾ ਆਪਾਂ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਨਾਲ ਸਾਂਝ ਜਿਹੜੀ ਆ ਤੁਹਾਡੀ ਪਾਉਂਦੇ ਆ।
ਕੱਟਣਾ ਤੇ ਨਾਲੇ ਸ਼ਰਮਾਉਣਾ ਨੀ ਕਿੱਥੋਂ ਦਸਤੂਰ ਸਿੱਖਿਆ, ਪਾਸਾ ਵੱਟਣਾ ਤੇ ਨੱਕ ਮੁਚੜਾਉਣਾ ਨੀ ਕਿੱਥੋਂ ਦਸਤੂਰ ਸਿੱਖਿਆ, ਨੀ ਕਿੱਥੋਂ ਦਸਤੂਰ ਸਿੱਖਿਆ। ਨਸ਼ੀਲੇ ਪਰਦੇ ਵਿੱਚ ਟੱਕਿਆ ਨਾ ਕਰ, ਦੁਨੀਆਂ ਤੋਂ ਚੋਰੀ ਚੋਰੀ ਐ ਪਰ ਤੂੰ ਤੱਕਿਆ ਨਾ ਕਰ, ਤਜਲੇ ਦੀ ਪਾ ਕੇ ਥਾਰੀ ਬਣ ਕੇ ਦੋ ਨੈਣ ਚਟਾਰੀ, ਨੈਣਾ ਦੀਆਂ ਮੁਸ਼ਕਿਲ ਬਾਤਾਂ ਨੈਣਾ ਤੇ ਸਤਮੇ ਫਾਰੀ, ਨੈਣਾ ਨਾਲ ਦਿਲ ਮਿਲਦੇ ਨੇ ਨੈਣਾ ਨਾਲ ਲੱਗਦੀ ਯਾਰੀ, ਯਾਰੀ ਲਾ ਕੇ ਫੇਰ ਨਾ ਆਉਣਾ ਲੜਾ ਕੱਲ ਨੂੰ ਮਿਲਦਾ ਲਾਉਣਾ, ਯਾਰੀ ਲਾ ਕੇ ਫੇਰ ਨਾ ਆਉਣਾ ਲੜਾ ਕੱਲ ਨੂੰ ਮਿਲਦਾ ਲਾਉਣਾ। ਗੇੜੇ ਬੱਸਾਂ ਦੇ ਅੱਡੇ ਤੇ ਮਰਵਾਉਣਾ ਨੀ ਕਿੱਥੋਂ ਦਸਤੂਰ ਸਿੱਖਿਆ, ਮੁੰਡੇ ਕੱਟਣਾ ਤੇ ਨਾਲੇ ਸ਼ਰਮਾਉਣਾ ਨੀ ਕਿੱਥੋਂ ਦਸਤੂਰ ਸਿੱਖਿਆ। ਕਦੇ ਅੱਖ ਤੱਪੀਏ ਤੇ ਕਦੇ ਬੁੱਲ ਚੱਪੀਏ, ਕਦੇ ਹੱਥ ਛੱਡੀਏ
ਕਰੀਏ ਤੇ ਕਦੇ ਰੋ ਛੱਡੀ ਗੋਰੇ ਮੁਖੜੇ ਨੀ ਚੁੰਨੀ ਚ ਲਕੋ ਛੱਡੀ ਮਾਹੀ ਕੋਲ ਆਵੇ ਉੱਠ ਕੇ ਖਲੋ ਛੱਡੀ ਕਦੇ ਰੁੱਚ ਛੱਡੀਏ ਤੇ ਕਦੇ ਮਨ ਛੱਡੀਏ ਕਦੇ ਗੁੱਸੇ ਵਿੱਚ ਆ ਕੇ ਵੰਗਾ ਫਨ ਛੱਡੀਏ ਕਦੇ ਗੁੱਸੇ ਵਿੱਚ ਆ ਕੇ ਵੰਗਾ ਫਨ ਛੱਡੀਏ ਬੁੱਲ ਦੰਦਾਂ ਵਿੱਚ ਪੋਲਾ ਜਦ ਬਾਉਣਾ ਨੀ ਜਿੱਥੋਂ ਦਸਤੂਰ ਸਿੱਖਿਆ ਮੁੰਡੇ ਕੱਟਣਾ ਤੇ ਨਾ ਸ਼ਰਮਾਉਣਾ ਨੀ ਜਿੱਥੋਂ ਦਸਤੂਰ ਸਿੱਖਿਆ ਚਾ ਕੁੰਡ ਕੱਢਦੀ ਕਾਣੀ ਕੁੰਗਟੇ ਚੱਕੋਏ ਸੱਜਣਾ ਸ਼ਰਮਾ ਕਾਨੂੰ ਰੱਖੀਆਂ ਰੱਖੀਆਂ ਨੇ ਕੁੰਗਟੇ ਚੱਕੋਏ ਸੱਜਣਾ ਸ਼ਰਮਾ ਕਾਨੂੰ ਰੱਖੀਆਂ ਨੇ ਚਾ ਕੁੰਡ ਕੱਢਦੀ ਬਹੁਤੀ ਸੋਹਣੀ ਚਾ ਕੁੰਡ ਕੱਢਦੀ ਕਾਣੀ ਚਾ ਕੁੰਡ ਕੱਢਦੀ ਵੱਡਿਆਂ ਕੋਲੋਂ ਕਰਦੀ ਬਹੁ ਸਵਾਣੀ ਹੋ ਚਾ ਕੁੰਡ ਕੱਢਦੀ ਨਖਰੇ ਵਾਲੀ ਤੇ ਚਾ ਕੱਢਦੀ ਮਸਤਾਨੀ ਤੂੰ ਤਾਂ ਮੈਨੂੰ ਕਿਸੇ ਸ਼ੁਕੀਨਣ ਖੁੰਡ ਚੋ ਅੱਖ ਪਛਾਣੀ ਨੈਣਾ ਤੋਂ ਵਾਰੇ ਜਾਈਏ ਜਾਈਏ ਬਲਿਹਾਰੇ ਜਾਈਏ ਨੈਣਾ ਤੋਂ ਬਚਕੇ ਰਹੀਏ ਐਵੇਂ ਨਾ ਮਾਰੇ ਜਾਈਏ ਮਾਨ ਮਰ ਜਾਣਾ ਮਰਿਆ ਨੈਣਾ ਨੇ ਸਬਰ ਨਾ ਕਰਿਆ ਅਸੀਆਂ ਜਦ ਜ਼ੁਲਮ ਕਰਦੀਆਂ ਪੱਥਰਾਂ ਨੂੰ ਚੀਰ ਤਰਦੀਆਂ ਤਾਈਓ ਤੇ ਕਹਿਣ ਸਿਆਣੇ ਨੈਣ ਮੁਸ਼ਕਿਲ ਮਟਕਾਣੇ ਤਾਈਓ ਤੇ ਕਹਿਣ ਸਿਆਣੇ ਨੈਣ ਮੁਸ਼ਕਿਲ ਮਟਕਾਣੇ ਉੱਲੂ ਆਸ਼ਕਾਂ ਦਾ ਰੋਜ਼ ਬਣਾਉਣਾ ਨੀ ਕਿੱਥੋਂ ਦਸਤੂਰ ਸਿੱਖਿਆ ਉਂਦੀ ਕੱਢਣਾ ਤੇ ਨਾਲੇ ਸ਼ਰਮਾਉਣਾ ਨੀ ਕਿੱਥੋਂ ਦਸਤੂਰ ਸਿੱਖਿਆ ਨੀ ਕਿੱਥੋਂ ਦਸਤੂਰ ਸਿੱਖਿਆ ਨੀ ਕਿੱਥੋਂ ਦਸਤੂਰ ਸਿੱਖਿਆ ਨੀ ਕਿੱਥੋਂ ਦਸਤੂਰ ਸਿੱਖਿਆ ਨੀ ਕਿੱਥੋਂ ਦਸਤੂਰ
ਸਿੱਖਿਆ ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਆਪਾਂ ਦੋਸਤੋ ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਇਹ ਹੁੰਦੀ ਆ ਵੀ ਦੇਸ਼ ਵਿਦੇਸ਼ ਦੇ ਵਿੱਚ ਕੀ ਹੋ ਰਿਹਾ ਆ ਉਹਦੇ ਬਾਰੇ ਝਾਤ ਜਿਹੜੀ ਆ ਦੋਸਤਾਂ ਦੇ ਨਾਲ ਜ਼ਰੂਰ ਪਾਈ ਜਾਵੇ ਇੱਕ ਜਾਣਕਾਰੀ ਵਾਲਾ ਜਿਹੜਾ ਇਹ ਪ੍ਰੋਗਰਾਮ ਆਪਾਂ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰੀ ਦੀ ਆ ਤੇ ਖੈਰ ਆਪਾਂ ਪਹਿਲਾਂ ਵਿਦੇਸ਼ਾਂ ਵੱਲ ਨੂੰ ਜਾਂਦੇ ਹਾਂ ਥੋੜੀਆਂ ਵਿਦੇਸ਼ਾਂ ਦੀਆਂ ਖ਼ਬਰਾਂ ਜਿਹੜੀਆਂ ਸਾਂਝੀਆਂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜੇ ਤਾਜ਼ੀ ਤਾਜ਼ੀ ਜਿਹੜੀ ਘਟਨਾ ਆ ਹੋਈ ਆ ਕ੍ਰੀਮੀਆ ਦੇ ਵਿੱਚ ਕ੍ਰੀਮੀਆ ਤੁਸੀਂ ਪਤਾ ਹੀ ਹੋਣਾ ਵੀ ਜਿੱਥੇ ਰਸ਼ੀਆ ਨੇ ਜਿਹੜਾ ਆ ਕੁਛ ਸਾਲ ਪਹਿਲਾਂ ਜਿਹੜਾ ਉੱਥੇ ਕਬਜ਼ਾ ਕਰ ਲਿਆ ਸੀ ਉਸ ਤੋਂ ਬਾਅਦ ਯੂਰੋਪੀਅਨ ਕੰਟਰੀ ਤੇ ਅਮਰੀਕਾ ਨੇ ਕਾਫ਼ੀ ਜਿਹੜਾ ਵਿਰੋਧ ਕੀਤਾ ਸੀ ਉਦੋਂ ਦੇ ਜਿਹੜੇ ਹਾਲਾਤ ਜਿਹੜੇ ਆਪਸ ਵਿੱਚ ਰਿਲੇਸ਼ਨ ਆ ਰਸ਼ੀਆ ਦੇ ਤੇ ਅਮਰੀਕਾ ਦੇ ਬਹੁਤ ਜ਼ਿਆਦਾ ਖਰਾਬ ਆ ਈਵਨ ਜਿਹੜੇ ਯੂਰੋਪੀਅਨ ਦੇਸ਼ ਜਿਹੜੇ ਹੈਗੇ ਆ ਉਸੇ ਕ੍ਰੀਮੀਆ ਦੀ ਆਪਾਂ ਗੱਲ ਕਰਦੇ ਹਾਂ ਵੀ ਰੂਸ ਦਾ ਜਿਹੜਾ ਕਬਜ਼ੇ ਵਾਲਾ ਸੀਗਾ ਕ੍ਰੀਮੀਆ ਇਹਦੇ ਇੱਕ ਟੈਕਨੀਕਲ ਕਾਲਜ ਦੇ ਵਿੱਚ ਗੋਲੀਬਾਰੀ ਦੀ ਘਟਨਾ ਜਿਹੜੀ ਹੋਈ ਆ ਜਿਹਦੇ ਵਿੱਚ ਘੱਟੋ ਘੱਟ 19 ਲੋਕਾਂ ਦੇ ਮਾਰਨ ਦੀ ਜਿਹੜੀ ਦੱਸੀ ਗਈ ਆ ਤੇ ਕੁਛ ਜਿਹੜੇ ਲੋਕ ਆ ਉਹ ਜ਼ਖਮੀ ਵੀ ਹੋਏ ਆ ਇਹ ਕੈਚਰ ਸ਼ਹਿਰ ਹੈਗਾ ਉੱਥੇ ਕ੍ਰੀਮੀਆ ਦਾ ਤੇ ਉੱਥੇ ਇਹ ਘਟਨਾ ਜਿਹੜੀ ਆ ਵਾਪਰੀ ਆ ਤੇ ਨਾਲ ਦੀ ਨਾਲ ਉਹ ਇਹ ਵੀ ਕਹਿ ਰਹੇ ਆ ਵੀ ਇੱਕ ਤਾਂ ਇਹ ਗੋਲੀਬਾਰੀ ਹੋਈ ਆ ਨਾਲ ਦੀ ਨਾਲ ਇੱਕ ਵਿਸਫੋਟ ਹੋਣ ਦੀ ਵੀ ਘਟਨਾ ਜਿਹੜੀ ਹੈਗੀ ਆ ਤੇ ਮੁੱਢਲੀ ਜਿਹੜੀ ਜਾਂਚ ਹੋਈ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਕੋਈ 18 ਸਾਲ ਦਾ ਇੱਕ ਵਿਦਿਆਰਥੀ ਆ ਉਹਨੇ ਦੂਸਰੇ ਵਿਦਿਆਰਥੀਆਂ ਦੇ ਉੱਤੇ ਜਿਹੜੀਆਂ ਗੋਲੀਆਂ ਵਰਸਾਈਆਂ ਆ ਤੇ ਲਾਸਟ ਦੇ ਵਿੱਚ ਆਪਣੇ ਆਪ ਨੂੰ ਵੀ ਉਹਨੇ ਗੋਲੀ ਮਾਰ ਲਈ ਆ ਤੇ 2014 ਦੇ ਵਿੱਚ ਕ੍ਰੀਮੀਆ ਦੇ ਉੱਤੇ ਕਬਜ਼ਾ ਜਿਹੜਾ ਕੀਤਾ ਸੀ ਰਸ਼ੀਆ ਨੇ ਤੇ ਇਹਦਾ ਕੁਛ ਤਸਵੀਰਾਂ ਜਿਹੜੀਆਂ ਆ ਵੀ ਸਾਹਮਣੇ ਆਈਆਂ ਇਹ ਵੀ ਇੱਕ ਦੋਸਤੋ ਹੈਗਾ ਖਾਸ ਤੌਰ ਤੇ ਯੂਰੋਪੀਅਨ ਕੰਟਰੀਜ ਜਾਂ ਰੱਖ ਲਓ ਜਾਂ ਤੁਸੀਂ ਰੱਖ ਲਓ ਵੀ ਅਮਰੀਕਾ ਦੇ ਵਿੱਚ ਤੇ ਹੁਣ ਕ੍ਰੀਮੀਆ ਦੇ ਵਿੱਚ ਜਿਹੜਾ ਇਹ ਹਾਲਾਤ ਹੋਏ ਆ ਕਿ ਵਿਦਿਆਰਥੀ ਜਿਹੜੇ ਆ ਉਹ ਕਈ ਵਾਰੀ ਕੀ ਹੁੰਦੇ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਜਾਂਦੇ ਆ ਜਾਂ ਕਈ ਵਾਰੀ ਕੀ ਹੁੰਦਾ ਕਿ ਉਹਨਾਂ ਦਿਮਾਗੀ ਸੰਤੁਲਨ ਏਦਾਂ ਦਾ ਹੋ ਜਾਂਦਾ ਆ ਕਿ ਉਹ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਕਰਦੇ ਆ ਖਾਸ ਤੌਰ ਤੇ ਅਮਰੀਕਾ ਵਿੱਚ ਆਪਾਂ ਲਾਸਟ ਕਈ ਸਾਲਾਂ ਦੇਖ ਰਹੇ ਸੀ ਵੀ ਬਹੁਤ ਇਹ ਘਟਨਾਵਾਂ ਜਿਹੜੀਆਂ ਹੋ ਰਹੀਆਂ ਤੇ ਅੱਗੇ ਆਪਾਂ ਵੱਧਦੇ ਹਾਂ ਪਾਕਿਸਤਾਨ ਵੱਲ ਨੂੰ ਪਾਕਿਸਤਾਨ ਦੇ ਵਿੱਚ ਵੀ ਇੱਕ ਘਟਨਾ ਜਿਹੜੀ ਬੜੀ ਦਿਲ ਬਹਿਲਾਉਣ ਵਾਲੀ ਹੋਈ ਸੀ ਉਹਦੇ ਵਿੱਚ ਇੱਕ ਜਿਹੜੀ ਘਟਨਾ ਕੀ ਸੀ ਕਿ ਇੱਕ ਬੱਚੀ ਦਾ ਰੇਪ ਕੀਤਾ ਗਿਆ ਸੀਗਾ ਤੇ 9 ਮਹੀਨੇ ਪਹਿਲਾਂ ਇਹ ਰੇਪ ਹੋਇਆ ਸੀ ਬੱਚੀ ਨੂੰ, ਜਿਹੜਾ ਮਾਰਿਆ ਵੀ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਇਹ 6 ਸਾਲ ਦੀ ਬੱਚੀ ਸੀ ਜੈਨਮ ਅੰਸਾਰੀ, ਤੇ ਇਹਦਾ ਰੇਪ ਕੀਤਾ ਸੀ ਇਹਨੇ 24 ਸਾਲ ਦਾ ਸੀ ਇਮਰਾਨ ਅਲੀ, ਤੇ ਕੱਲ ਉਹਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਦੇ ਦਿੱਤੀ ਗਈ ਆ। ਤੇ ਇਹ ਸ਼ਾਇਦ ਬਹੁਤ ਛੇਤੀ, ਜਾਣੀ ਜਿੱਦਾਂ ਕਹਿ ਲਓ ਵੀ 9 ਮਹੀਨਿਆਂ ਦੇ ਵਿੱਚ ਕਾਰਗੁਜ਼ਾਰੀ ਜਿਹੜੀ ਕੀਤੀ ਗਈ ਆ। ਤੇ ਉਹਨੂੰ ਜਿਹੜਾ ਉਹਦੇ ਜਿਹੜਾ ਸ਼ਾਬ ਸੀਗਾ ਉਹਦੇ ਜਿਹੜੀ ਲਾਸ਼ ਸੀ ਇਹਨੇ ਇਮਰਾਨ ਅਲੀ ਨੇ ਉਹ ਵਿਚਾਰੀ ਛੋਟੀ ਬੱਚੀ ਨੂੰ ਇੱਕ ਕੂੜੇਦਾਨ ਦੇ ਕੋਲ ਜਿਹੜਾ ਆ ਸੁੱਟ ਦਿੱਤਾ ਸੀਗਾ। ਇਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਜਿਹੜਾ ਵਿਰੋਧ ਵੀ ਕੀਤਾ ਸੀ, ਤੇ ਕੱਲ ਫਾਂਸੀ ਜਿਹੜੀ ਆ ਇਹ ਦੋਸ਼ੀ ਨੂੰ ਜਿਹੜੀ ਦੇ ਦਿੱਤੀ ਆ। ਤੇ ਉਸ ਤੋਂ ਬਾਅਦ ਜਾਣੀ ਉਹਨਾਂ ਦੇ ਜਿਹੜੇ ਫਾਦਰ ਸੀਗੇ ਬੱਚੀ ਦੇ ਉਹਦੇ ਸਾਹਮਣੇ ਜਿਹੜਾ ਇਸਨੂੰ ਫਾਂਸੀ ਜਿਹੜੀ ਦਿੱਤੀ ਗਈ ਆ, ਤੇ ਉਹਨੇ ਕਿਹਾ ਵੀ ਮੈਂ ਇਸ ਅੰਜਾਮ ਤੋਂ ਜਿਹੜਾ ਸੰਤੁਸ਼ਟ ਆ, ਤੇ ਮੈਨੂੰ ਕਹਿੰਦੇ ਵੀ ਖੁਸ਼ੀ ਵੀ ਹੋਈ ਆ ਵੀ ਇਸ ਸ਼ਖਸ ਦਾ ਜਿਹੜਾ ਅੰਤ ਆ ਮੈਂ ਆਪਣੀਆਂ ਅੱਖਾਂ ਦੇ ਨਾਲ ਹੀ ਦੇਖਿਆ, ਕਿਉਂਕਿ ਪਹਿਲਾਂ ਅਮੀਨ ਅੰਸਾਰੀ ਹੋਈ ਤੇ ਹੋਰ ਵੀ ਲੋਕ ਇਹ ਕਹਿ ਰਹੇ ਸੀ ਵੀ ਇਹੋ ਜਿਹਾ ਜਿਹੜੇ ਲੋਕ ਆ ਇਹੋ ਜਿਹੀਆਂ ਜਿਹੜੀਆਂ ਕਮੀਨਗੀ ਹਰਕਤਾਂ ਜਿਹੜੀਆਂ ਕਰਦੇ ਆ ਉਹਨਾਂ ਨੂੰ ਸ਼ਰੇਆਮ ਫਾਂਸੀ ਜਿਹੜੀ ਦੇ ਦੇਣੀ ਚਾਹੀਦੀ ਆ। ਇਹਦੀ ਮੰਗ ਜਿਹੜੀ ਪਾਕਿਸਤਾਨ ਦੇ ਵਿੱਚ ਉੱਠੀ ਸੀ, ਪਰ ਸ਼ਾਇਦ ਕੁਛ ਕਾਰਨਾਂ ਕਰਕੇ ਜਿਹੜੀ ਅਦਾਲਤ ਆ ਉਹਨੇ ਇਹਦੀ ਇਜਾਜ਼ਤ ਨਹੀਂ ਦਿੱਤੀ, ਪਰ ਜਿਹੜਾ ਬੱਚੀ ਦਾ ਪਿਤਾ ਸੀ ਉਹਨੂੰ ਇਜਾਜ਼ਤ ਸੀ ਤੇ ਉਹਦੇ ਸਾਹਮਣੇ ਜਿਹੜੀ ਫਾਂਸੀ ਆ ਉਹ ਦੇ ਦਿੱਤੀ ਗਈ ਸੀ। ਤੇ ਉਧਰ ਸਾਊਦੀ ਅਰਬ ਤੇ ਵਿੱਚ ਜਿਹੜੇ ਇੱਕ ਪੱਤਰਕਾਰ ਦੀ ਜਿਹੜੀ ਗੁੰਮਸ਼ੁਦਗੀ ਹੋਈ ਆ, ਉਹ ਤੋਂ ਬਾਅਦ ਡੋਨਲਡ ਟਰੰਪ ਦਾ ਕੀ ਵਿਚਾਰ ਚੱਲ ਰਿਹਾ ਆ ਇਹਦੇ ਬਾਰੇ ਵੀ ਖ਼ਬਰਾਂ ਜਿਹੜੀਆਂ ਚੱਲ ਰਹੀਆਂ ਅੱਜ ਕਾਫ਼ੀ, ਜੇਕਰ ਇਹਦਾ ਵੀ ਹੈਗਾ ਆ ਵੀ ਕਿਹੋ ਜਿਹਾ ਰਿਲੇਸ਼ਨ ਸੀ ਜਿਹੜੇ ਇਹਨਾਂ ਵਿੱਚ ਮੰਨਦੇ ਜਾ ਰਹੇ ਆ, ਕਿਉਂਕਿ ਸਾਊਦੀ ਅਰਬ ਦਾ ਬਹੁਤ ਜ਼ਿਆਦਾ ਮਿੱਤਰਚਾਰਾ ਰਿਹਾ ਆ ਅਮੈਰੀਕਾ ਦੇ ਨਾਲ, ਪਰ ਹੁਣ ਜਿਹੜੇ ਆ ਡੋਨਲਡ ਟਰੰਪ ਜਿਹੜੇ ਆ ਸ਼ਾਇਦ ਥੋੜੀ ਜਿਹੀ ਦੇਸ਼ ਭਗਤੀ ਜ਼ਿਆਦਾ ਦਿਖਾ ਰਹੇ ਆ, ਜਿਹਦੇ ਕਰਕੇ ਅਮੈਰੀਕਾ ਨੂੰ ਜਿਹੜਾ ਸ਼ੱਕ ਦੀ ਨਿਗਾਹ ਦੇ ਨਾਲ ਜਿਹੜਾ ਦੇਖਿਆ ਜਾ ਰਿਹਾ। ਚਲੋ ਪਾਕਿਸਤਾਨ ਤੇ ਜਿਹੜਾ ਚਾਈਨਾ ਦੇ ਵਿੱਚ ਸਮਝੌਤਾ ਹੋਇਆ ਸੀ ਤੇ ਇਮਰਾਨ ਖਾਨ ਸਰਕਾਰ ਨੇ ਇਹ ਕਿਹਾ ਸੀ ਕਿ ਜਿਹੜਾ ਇਹ ਕੋਰੀਡੋਰ ਬਣਨਾ ਸੀਗਾ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਚਾਈਨਾ ਤੋਂ ਲੈ ਕੇ ਇੱਧਰ ਅਰਬ ਸਾਗਰ ਤੱਕ ਆਉਣਾ ਸੀਗਾ ਬੰਦਰਗਾਹ ਤੱਕ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਸਾਊਦੀ ਅਰਬ ਨੂੰ ਵੀ ਜਿਹੜੀ ਸ਼ਮੂਲੀਅਤ ਕਰਾਂਗੇ, ਪਰ ਉਹ ਜਿਹੜਾ ਆਪਣਾ ਜਿਹੜਾ ਉਹਨਾਂ ਦਾ ਫੈਸਲਾ ਸੀ ਉਹਨਾਂ ਨੇ ਵਾਪਸ ਲੈ ਲਿਆ। ਸ਼ਾਇਦ ਉਹ ਇਰਾਨ ਨੂੰ ਜਿਹੜਾ ਆ ਅਜੇ ਗੁੱਸਾ ਨਹੀਂ ਕਰਨਾ ਚਾਹੁੰਦੇ ਸੀਗੇ, ਕਿਉਂਕਿ ਇਰਾਨ ਤੇ ਸਾਊਦੀ ਅਰਬ ਦੀ ਕਾਫ਼ੀ ਜਿਹੜੀ ਆਪਸ ਦੇ ਵਿੱਚ ਦੁਸ਼ਮਣੀ ਹੈਗੀ ਆ, ਤੇ ਪਾਕਿਸਤਾਨ ਦੋਨਾਂ ਨੂੰ ਜਿਹੜਾ ਆ ਲੈ ਕੇ ਜਿਹੜਾ ਚੱਲਣਾ ਚਾਹੁੰਦਾ ਆ ਦੋਨਾਂ ਨੂੰ ਇਕੱਠੇ। ਤੇ ਖੈਰ ਇਹ ਕੁਛ ਵਿਦੇਸ਼ੀ ਖ਼ਬਰਾਂ ਦੇ ਉੱਤੇ ਝਾਤ ਜਿਹੜੀ ਤੁਹਾਡੀ ਪਵਾਈ ਆ, ਤੇ ਨਾਲ ਆਪਣੇ ਮੈਸੇਜ ਵੀ ਆਪਾਂ ਲੈ ਲਈਏ। ਤੇ ਲਾਡੀ ਸੰਘਾ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਵੀ ਉਹਨਾਂ ਦੇ ਅੱਜ ਬੱਚੇ ਦਾ ਬੇਟੇ ਦਾ ਜਨਮ ਦਿਨ ਹੈਗਾ ਪਹਿਲਾਂ, ਤੇ ਉਹਨਾਂ ਦਾ ਨਾਮ ਹੈਗਾ ਆ ਫਤਿਹ ਸਿੰਘ ਸੰਘਾ, ਤੇ ਰਹਿੰਦੇ ਨੇ ਸ਼ੈਫਟਨ ਆਸਟ੍ਰੇਲੀਆ ਤੋਂ। ਤੇ ਲਾਡੀ ਸੰਘਾ ਸਾਹਿਬ ਸਭ ਤੋਂ ਪਹਿਲਾਂ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਬੱਚੇ ਦੇ ਜਨਮ ਦਿਨ ਦੀਆਂ। ਤੇ ਪਹਿਲਾ ਜਨਮ ਦਿਨ ਜਿਹੜਾ ਆ ਹੋਰ ਵੀ ਖਾਸ ਹੁੰਦਾ ਆ, ਕਿਉਂਕਿ ਪਹਿਲੀ ਵਾਰ ਜਿਹੜਾ ਜਨਮ ਦਿਨ ਮਨਾਉਣਾ ਹੁੰਦਾ, ਭਾਵੇਂ ਬੱਚੇ ਨੂੰ ਇੰਨਾ ਪਤਾ ਨਹੀਂ ਹੁੰਦਾ ਪਰ ਘਰਦਿਆਂ ਨੂੰ ਬਥੇਰਿਆ ਜਿਹੜਾ ਚਾਅ ਆ ਉਹ ਹੁੰਦਾ ਆ। ਤੇ ਅਸੀਂ ਸਾਰੀ ਹਰਮਨ ਟੀਮ ਦੇ ਵੱਲੋਂ ਅਸੀਂ ਅਰਦਾਸ ਕਰਦੇ ਹਾਂ ਵੀ ਬੱਚਾ ਜਿਹੜਾ ਆ ਵਧੀਆ ਪੜ੍ਹਾਈਆਂ ਲਵੇ, ਵਧੀਆ ਉਹਦੀ ਉਮਰ ਹੋਵੇ, ਤੰਦਰੁਸਤੀ ਵਾਲਾ ਜੀਵਨ ਜਿਹੜਾ ਜੀਵੇ, ਤੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ। ਤੇ ਦਲਜੀਤ ਢਿੱਲੋਂ ਭਾਜੀ ਵੀ ਆਪਣੇ ਨਾਲ ਜੁੜ ਚੁੱਕੇ ਆ, ਤੇ ਮਹਿਤਾ ਚੌਂਕ ਅੰਮ੍ਰਿਤਸਰ ਤੋਂ, ਤੇ ਉਹਨਾਂ ਨੇ ਵੀ ਇੱਕ ਤੀਲੀਆਂ ਦੋ ਲਫ਼ਜ਼ ਜਿਹੜੇ ਭੇਜੇ ਆ ਤੀਲੀਆਂ, ਜਾਣੀ ਸਿਲੇਖ ਦੇ ਅਧੀਨ ਉਹ ਕਹਿੰਦੇ ਆ ਵੀ ਉਦੋਂ ਤੱਕ ਪੁੱਛੇ ਜਾਓਗੇ ਜਦੋਂ ਤੱਕ ਕੰਮ ਆਓਗੇ, ਰਾਗ ਦੇ ਜਲਦੇ ਹੀ ਬੁਝਾ ਦਿੱਤੀਆਂ ਜਾਂਦੀਆਂ ਨੇ ਤੀਲੀਆਂ। ਕਿਆ ਬਾਤ ਆ ਜੀ, ਬਹੁਤ ਵਧੀਆ ਇਹ ਗੱਲ ਹੈਗੀ ਆ। ਤੇ ਗੱਲ ਭਾਜੀ ਸਹੀ ਵੀ ਹੈਗੀ ਆ ਨਾ, ਵੀ ਲੋੜ ਜਿਹੜੀ ਆ ਲੋੜ ਦੇ ਨਾਲ ਜਿਹੜੀ ਆ ਤੁਹਾਡੀ ਮੰਗ ਆ ਜਿਹੜੀ ਆ ਉਹ ਵੱਧਦੀ ਜਾਂਦੀ ਹੈ, ਜਦੋਂ ਲੋੜ ਨਹੀਂ ਹੁੰਦੀ ਤੇ ਫਿਰ ਇਸ ਕਰਕੇ। ਪਰ ਇਹ ਭਾਜੀ ਜ਼ਰੂਰੀ ਇਹ ਵੀ ਹੈਗਾ ਨਾ ਵੀ ਆਪਣੇ ਆਪ ਨੂੰ ਇਸ ਕਾਬਲ ਜ਼ਰੂਰ ਬਣਾ ਕੇ ਰੱਖੋ ਵੀ ਤੁਹਾਡੇ ਤੇ ਕਿਸੇ ਨਾ ਕਿਸੇ ਨੂੰ ਲੋੜ ਪੈਂਦੀ ਰਹੇ, ਸਮਾਜ ਦੇ ਵਿੱਚ ਤੁਹਾਡੀ ਲੋੜ ਪੈਂਦੀ ਰਹੇ। ਇਹੀ ਸ਼ਾਇਦ ਇੱਕ ਤਰੀਕਾ ਵੀ ਹੈਗਾ ਕਿ ਜਿਹੜਾ ਸੁਚਾਰੂ ਤਰੀਕੇ ਦੇ ਨਾਲ ਜਿਹੜਾ ਸਮਾਜ ਆ ਉਹਦੀ ਜਿਹੜੀ ਡਿਵੈਲਪਮੈਂਟ ਆ ਉਹ ਹੋ ਸਕੇ। ਬਹੁਤ ਵਧੀਆ ਇੱਕ ਸ਼ਾਇਦ ਮੈਂ ਪਹਿਲੀ ਵਾਰ ਇਹ ਇਸ ਜਿੱਦਾਂ ਕਹਿ ਲਓ ਬਈ ਇਸ ਸਬਜੈਕਟ ਦੇ ਉੱਤੇ ਤੇ ਇੱਦਾਂ ਦੀ ਇੱਕ ਕਵਿਤਾ ਇਹ ਜਾਣੀ ਦੋ ਲਾਈਨਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਗੱਲ ਕਹਿ ਦਿੱਤੀ ਆ ਤੁਸੀਂ ਵੀ ਉਦੋਂ ਤੱਕ ਪੁੱਛੇ ਜਾਓਗੇ ਜਦੋਂ ਤੱਕ ਕੰਮ ਆਓਗੇ, ਚਿਰਾਗ ਦੇ ਜਲਦੇ ਹੀ ਬੁਝਾ ਦਿੱਤੀਆਂ ਜਾਂਦੀਆਂ ਕੀਲੀਆਂ। ਕਿਆ ਬਾਤ ਆ ਜੀ, ਬਹੁਤ ਵਧੀਆ। ਤੇ ਨਾਲ ਜ਼ਰੂਰ ਦੱਸਿਓ ਵੀ ਕਿਹਨਾਂ ਦੀ ਹੈਗੀ ਆ ਜੇ ਪਤਾ ਹੋਵੇ। ਤੇ ਧੰਨਵਾਦ ਤੁਹਾਡਾ ਸਵੇਰੇ ਸਵੇਰੇ ਬਹੁਤ ਵਧੀਆ ਜਿਹੜਾ ਮੈਸੇਜ ਆ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਜਿਹੜਾ ਕਰਨ ਦੇ ਲਈ। ਤੇ ਦੋਸਤੋ ਇੱਕ ਗਾਣਾ ਆਪਾਂ ਹੋਰ ਸੁਣਦੇ ਹਾਂ, ਬੜਾ ਮਸ਼ਹੂਰ ਗਾਣਾ ਹੋਇਆ ਸੀ ਪੰਜਾਬੀ ਸਿੰਗਰ ਨੇ ਹਿੰਦੀ ਦੇ ਵਿੱਚ ਗਾਇਆ ਸੀ ਮਨਮੋਹਨ ਬਾਗ ਉਹਨਾਂ ਨੇ ਤੇ ਸੁਖਵਿੰਦਰ ਸਿੰਘ ਜੀ ਉਹਨਾਂ ਨੇ ਇਹ ਫਰਮਾਇਸ਼ ਕੀਤੀ ਸੀ ਤੇ ਇਹ ਗਾਣਾ ਜਿਹੜਾ ਸੁਣਾਇਆ ਜਾਵੇ ਉਹਨਾਂ ਨੂੰ ਲੈ ਕੇ ਤੇਰਾ ਹੱਥ ਹੱਥ ਨੇ ਤੇ ਲਓ ਫਿਰ ਸੁਣਦੇ ਹਾਂ ਪੰਜਾਬੀ ਸਿੰਗਰ ਦੇ ਆਵਾਜ਼ ਦੇ ਵਿੱਚ ਹਿੰਦੀ ਗਾਣਾ। Oh, oh, oh.
तेरा हाथ हाथ में रहूंगा तेरे साथ साथ मैं लेके तेरा हाथ हाथ में रहूंगा तेरे साथ साथ मैं तेरी राहों में मेरी राहें हो तेरी बाहों में मेरी बाहें हो तेरी राहों में मेरी राहें हो तेरी बाहों में मेरी बाहें हो जुदा हो दिन ना रात में लेके तेरा हाथ लेके तेरा हाथ हाथ में रहूंगा तेरे साथ साथ मैं ये बादल जुल्फ का साया लगता है हो तू चांदनी का हम साया लगता है हो तू मिले बहारे खिल जाए जीने के सहारे मिल जाए तू मिले बहारे खिल जाए जीने के सहारे मिल जाए जरा सी मुलाकात में लेके तेरा हाथ लेके तेरा हाथ हाथ में रहूंगा तेरे साथ साथ मैं तेरे प्यार का दरिया दिल में बहता है हो तारों की झिलमिल में रहता है हो मेरे इश्क से सूरज जलता है तेरे हुस्न का जादू चलता है मेरे इश्क से सूरज जलता है तेरे हुस्न का जादू चलता है गुलों में शाख शाख में लेके तेरा हाथ लेके तेरा हाथ हाथ में रहूंगा तेरे साथ साथ मैं सपनों में ख्वाबों में तू मेरी जान हो सांसों में तेरी खुशबू मेरी जान हो जाने ये कैसा नाता है बस तेरा नाम ही आता है जाने ये कैसा नाता है बस तेरा नाम ही आता है सुबह पर बात बात में लेके तेरा हाथ लेके तेरा हाथ हाथ में रहूंगा तेरे साथ साथ मैं लेके तेरा हाथ हाथ में रहूंगा तेरे साथ साथ मैं लेके तेरा हाथ हाथ में रहूंगा तेरे साथ साथ मैं
जी दोस्तों एक बार फिर स्वागत है जी तुसी गाना सुन रहे थी सुखविंदर हुना दी आवाज दे विच फरमाइश दे उत्ते मनमोहन बारस हुना दी आवाज दे विच बहुत वधिया गाना सी काफी मशहूर जिहड़ा होया सी शायद इस तों बाद दे विच उहनां ने कोई हिंदी गाना होर शायद गाया नहीं पर फिर भी चलो वधिया आ ते आपां नूं अपने नाल गुरदीप जी जुड़े आ जी तों ते उहनां ने करेले दे फायदे जिहड़े आ दस्से आ ते उहनां दा वी बहुत बहुत धन्नवाद आ ਤੇ ਉਹਨਾਂ ਨੇ ਕਿਹਾ ਵੀ ਪ੍ਰਿੰਸ ਅਰੋੜਾ ਉਹਨਾਂ ਦੀ ਉਹਨਾਂ ਨੇ ਭੇਜੀ ਆ ਤੇ ਉਹਦੇ ਵਿੱਚ ਲਿਖਿਆ ਵੀ ਕਰੇਲਾ ਅਜਿਹੀ ਸਬਜ਼ੀ ਆ ਜਿਸ ਦੇ ਬਹੁਤ ਲਾਭ ਹਨ ਤੇ ਪਰ ਜ਼ਿਆਦਾਤਰ ਜਿਹੜੇ ਲੋਕ ਆ ਇਹਦੇ ਕੌੜੇ ਸਵਾਦ ਕਾਰਨ ਇਸ ਨੂੰ ਖਾਣਾ ਜਿਹੜਾ ਆ ਪਸੰਦ ਨਹੀਂ ਕਰਦੇ ਕੌੜਾ ਹੋ ਜਾਂਦਾ ਉਹਦਾ ਵੈਸੇ ਚਲੋ ਤੇ ਕਰੇਲੇ ਵਿੱਚ ਕਹਿੰਦੇ ਜਿੰਨੇ ਗੁਣ ਹਨ ਉਨੇ ਕਿਸੇ ਹੋਰ ਸਬਜ਼ੀ ਵਿੱਚ ਨਹੀਂ ਸਭ ਤੋਂ ਜਾਣੀ ਗੁਣਕਾਰੀ ਸਬਜ਼ੀ ਜੀ ਕਰੇਲਿਆਂ ਦੀ ਆ ਇਸ ਕਰਕੇ ਦੋਸਤੋ ਤੁਸੀਂ ਜ਼ਰੂਰ ਲਗਾਓ ਤੇ ਹਰੇ ਰੰਗ ਦੇ ਦਿਸਣ ਵਾਲੇ ਕਰੇਲੇ ਉੱਤੇ ਛੋਟੇ ਛੋਟੇ ਕੰਡੇ ਜਿਹਾ ਹੁੰਦੇ ਆ ਤੇ ਇਸ ਅੰਦਰ ਚਿੱਟੇ ਰੰਗ ਦੇ ਬੀਜ ਹੁੰਦੇ ਆ ਇਹ ਗੱਲ ਤਾਂ ਮੈਨੂੰ ਲੱਗਦਾ ਵੀ ਸਾਰੇ ਦੋਸਤਾਂ ਨੂੰ ਪਤਾ ਹੋਣੀ ਆ ਇਹ ਗੁਣਾਂ ਨਾਲ ਭਰਪੂਰ ਜਿਹੜਾ ਕਰੇਲਾ ਆ ਕਹਿੰਦੇ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦੇ ਵਿੱਚ ਫਾਇਦੇਮੰਦ ਸਾਬਤ ਹੋ ਸਕਦਾ ਖਾਸ ਤੌਰ ਤੇ ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਹੈ ਤੇ ਸ਼ੂਗਰ ਦੇ ਮਰੀਜ਼ਾਂ ਲਈ ਵੈਸੇ ਇਹ ਤਾਂ ਅਕਸਰ ਸੁਣਿਆ ਜਾਂਦਾ ਜੇ ਕਿਸੇ ਨੂੰ ਸਲਾਹ ਜੇ ਕਹਿ ਦੋ ਵੀ ਸ਼ੂਗਰ ਆ ਤਾਂ ਉਹਨੂੰ ਇਹੀ ਕਿਹਾ ਜਾਂਦਾ ਵੀ ਕਰੇਲਾ ਜਿਹੜਾ ਆ ਮੇਰੇ ਲਈ ਸਭ ਤੋਂ ਬੈਸਟ ਆ ਤੇ ਇਹੀ ਇਹ ਕਹਿ ਰਹੇ ਆ ਉਹ ਕਹਿੰਦੇ ਵੀ ਕਰੇਲੇ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਐਂਟੀ ਆਕਸੀਡੈਂਟ ਹੁੰਦੇ ਆ ਤੇ ਇਸ ਦੇ ਵਿੱਚ ਵਿਟਾਮਿਨ ਏ ਬੀ ਤੇ ਸੀ ਵੀ ਪਾਇਆ ਜਾਂਦਾ ਤੇ ਇਸ ਦਾ ਸੇਵਨ ਜਿਹੜਾ ਆ ਸਰੀਰ ਦੇ ਅੰਦਰਲੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦ ਕਰਦਾ ਆ ਹੋਰ ਲਾਭ ਕੀ ਦੱਸਦੇ ਆ ਵੀ ਇਸ ਦੇ ਸੇਵਨ ਦੇ ਨਾਲ ਖੂਨ ਜਿਹੜਾ ਸਾਫ਼ ਹੁੰਦਾ ਤੇ ਹੀਮੋਗਲੋਬਿਨ ਵਧਾਉਣ ਦੇ ਵਿੱਚ ਮਦਦ ਮਿਲਦੀ ਆ ਤੇ ਕਰੇਲੇ ਦਾ ਲਗਾਤਾਰ ਸੇਵਨ ਕਰਨ ਦੇ ਨਾਲ ਸ਼ੂਗਰ ਕੰਟਰੋਲ ਦੇ ਵਿੱਚ ਵੀ ਰਹਿੰਦੀ ਆ ਤੇ ਆਸਤਮਾ ਜਾਂ ਦਮੇ ਦੇ ਮਰੀਜ਼ਾਂ ਦੇ ਲਈ ਕਰੇਲੇ ਦੀ ਸਬਜ਼ੀ ਕਾਫ਼ੀ ਫਾਇਦੇਮੰਦ ਹੁੰਦੀ ਹੈ ਤੇ ਕਰੇਲਾ ਪੇਟ ਦੀ ਗਰਮੀ ਖਤਮ ਕਰਦਾ ਹੈ ਤੇ ਪਾਚਨ ਪ੍ਰਣਾਲੀ ਨੂੰ ਵੀ ਠੀਕ ਰੱਖਦਾ ਹੈ ਤੇ ਕਰੇਲੇ ਦੀਆਂ ਪੱਤੀਆਂ ਦਾ ਲੇਪ ਜੋੜਾਂ ਉੱਤੇ ਲਗਾ ਕੇ ਦਰਦ ਤੋਂ ਆਰਾਮ ਵੀ ਮਿਲਦਾ ਹੈ ਤੇ ਹੱਥਾਂ ਪੈਰਾਂ ਉੱਤੇ ਜੇ ਜਲਣ ਹੋਣ ਲੱਗ ਜਾਵੇ ਤਾਂ ਕਰੇਲੇ ਦੇ ਰਸ ਨਾਲ ਮਾਲਿਸ਼ ਕਰਨ ਦੇ ਨਾਲ ਫਾਇਦਾ ਹੁੰਦਾ ਹੈ ਤੇ ਕਰੇਲੇ ਦਾ ਰਸ ਨਿੰਬੂ ਚ ਮਿਲਾ ਕੇ ਪੀਣ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ ਤੇ ਭਾਜੀ ਜਿਹੜੇ ਗੋਲੀਆਂ ਗੁੜੀਆਂ ਲੈਂਦੇ ਆ ਨਾ ਭਾਰ ਘਟਾਉਣ ਦੇ ਆ ਦੇਖ ਲਓ ਉਹਨਾਂ ਲਈ ਇਹ ਬਹੁਤ ਵਧੀਆ ਗੱਲ ਹੈਗੀ ਆ ਵੀ ਕਰੇਲੇ ਦਾ ਰਸ ਨਿੰਬੂ ਚ ਮਿਲਾ ਕੇ ਪੀਣ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਤੇ ਜਿਗਰ ਸੰਬੰਧੀ ਜੇ ਰੋਗ ਹੈਗੇ ਆ ਤੇ ਉਹਨਾਂ ਦੇ ਵਿੱਚ ਕਰੇਲਾ ਖਾਣ ਦੇ ਨਾਲ ਰਾਹਤ ਮਿਲਦੀ ਆ ਤੇ ਇਸ ਲਈ ਉਹ ਕਹਿੰਦੇ ਵੀ ਇਸ ਗੁਣਕਾਰੀ ਸਬਜ਼ੀ ਨੂੰ ਭੋਜਨ ਵਿੱਚ ਵਰਤ ਕੇ ਸਿਹਤ ਨੂੰ ਕਾਫ਼ੀ ਤੰਦਰੁਸਤ ਰੱਖਿਆ ਜਾ ਸਕਦਾ ਹੈ ਤੇ ਦੋਸਤੋ ਇਹ ਵੈਸੇ ਕਰੇਲੇ ਏਦਾਂ ਆ ਕਿ ਵੈਸੇ ਤਾਂ ਇੱਥੇ ਜ਼ਿਆਦਾਤਰ ਮਿਲਦੇ ਨੀ ਵੈਸੇ ਕੁਛ ਸ਼ੋਪਸ ਹੈਗੀਆਂ ਜਿਹੜੀਆਂ ਫਰੂਟ ਸ਼ੋਪਸ ਹੈਗੀਆਂ ਉੱਥੇ ਮਿਲਦੀਆਂ ਆ ਖਾਸ ਤੌਰ ਤੇ ਚਾਈਨੀਜ਼ ਸ਼ੋਪ ਤੇ ਜਿਹੜੀਆਂ ਹੈਗੀਆਂ ਵੈਸੇ ਹੁਣ ਆਪਣੇ ਮੈਨੂੰ ਲੱਗਦਾ ਵੀ ਇੰਡੀਅਨ ਜਿਹੜੀਆਂ ਗਰੋਸਰੀ ਸਟੋਰਸ ਆ ਕੁਛ ਦੋਸਤ ਨੇ ਉੱਥੇ ਵੀ ਰੱਖੀ ਹੋਈ ਆ ਇਹ ਸਬਜ਼ੀ ਪਰ ਤੁਸੀਂ ਘਰ ਦੇ ਵਿੱਚ ਵੀ ਉਗਾ ਸਕਦੇ ਆ ਕਿਉਂਕਿ ਇਹਦਾ ਬਹੁਤਾ ਜ਼ਿਆਦਾ ਇਹਨੇ ਏਰੀਆ ਨੀ ਘੇਰਨਾ ਹੁੰਦਾ ਜੇ ਤੁਸੀਂ ਕੰਧ ਦੇ ਨਾਲ ਵੀ ਕਿਤੇ ਲਾ ਦਿੰਦੇ ਆ ਤੇ ਉਹਦੇ ਨਾਲ ਹੀ ਜੇ ਤੁਸੀਂ ਰੱਸੀਆਂ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਉੱਪਰ ਨੂੰ ਬੇਲਾਂ ਜਿਹੜੀਆਂ ਚਾੜ ਦਿੰਦੇ ਆ ਤੇ ਬਹੁਤ ਵਧੀਆ ਇਹ ਹੋ ਸਕਦਾ ਕਿਉਂਕਿ ਜਿਹੜਾ ਫਰੈਸ਼ ਤੁਸੀਂ ਇਹ ਵੀ ਦੇਖ ਲਿਓ ਕਿ ਕਿਉਂਕਿ ਦੁਕਾਨ ਦੇ ਉੱਤੇ ਕੋਈ ਬੰਦਾ ਇਹ ਨੀ ਤੁਹਾਨੂੰ ਤੁਸੀਂ ਪੁੱਛ ਸਕਦੇ ਵੀ ਕਿੰਨੇ ਦਿਨ ਪੁਰਾਣੀ ਹੈ ਨਾ ਜੇ ਤੁਸੀਂ ਘਰ ਦੇ ਵਿੱਚ ਤੁਸੀਂ ਉਗਾਓਗੇ ਤੇ ਤੁਹਾਨੂੰ ਘੱਟੋ ਘੱਟ ਇਹ ਆ ਵੀ ਫਰੈਸ਼ ਜਿਹੜੀ ਮਿਲੂਗੀ ਸਬਜ਼ੀ ਤੇ ਨਾਲ ਉਹਦਾ ਸਵਾਦ ਜਿਹੜਾ ਆ ਉਹ ਡਿਫਰੈਂਟ ਹੀ ਹੋਏਗਾ ਤੇ ਭਰ ਕੇ ਜਿਹੜੇ ਬਣਾ ਲਓ ਜਿਹਨਾਂ ਨੂੰ ਕੌੜੇ ਬਣ ਲੱਗਦੇ ਆ ਹਨਾ ਤੇ ਪਰ ਜਿੰਨੇ ਇਹਨਾਂ ਨੇ ਦੱਸੇ ਆ ਗੁਰਪ੍ਰੀਤ ਜੀ ਉਹਨਾਂ ਨੇ ਬਹੁਤ ਵਧੀਆ ਇਹ ਖ਼ਬਰ ਜਿਹੜੀ ਆਪਣੇ ਨਾਲ ਸਾਂਝੀ ਜਿਹੜੀ ਆ ਕੀਤੀ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਕਰੇਲਾ ਵੈਸੇ ਮੁਹਾਵਰਾ ਵੀ ਕਿਹਾ ਜਾਂਦਾ ਵੀ ਇੱਕ ਕਰੇਲਾ ਤੇ ਉੱਪਰੋਂ ਨੀਮ ਚੜਾ ਹਨਾ ਤੇ ਨਿਮਤ ਨਿਮਤ ਦੇ ਨਾਲ ਹੋਰ ਵੀ ਜਾਣੀ ਕੀ ਆ ਜਦੋਂ ਦੁੱਗਣਾ ਜਿਹੜਾ ਕੜੱਪਣ ਕੜੱਪਣ ਜਿਹੜੀ ਆ ਉਹ ਸ਼ੋਅ ਕਰਨੀ ਹੋਵੇ ਤੇ ਖੈਰ ਅੱਗੇ ਦੋਸਤੋ ਆਪਾਂ ਦੱਸ ਦਈਏ ਵੀ ਐਮ ਜੇ ਅਕਬਰ ਵੱਲੋਂ ਅਸਤੀਫ਼ਾ ਜਿਹੜਾ ਦੇ ਦਿੱਤਾ ਗਿਆ ਆ ਬੜੀ ਇੱਕ ਮੁਹਿੰਮੇ ਚੱਲ ਰਹੀ ਆ ਇੰਡੀਆ ਦੇ ਵਿੱਚ ਮੀ ਟੂ ਹਨਾ ਤੇ ਕਾਫ਼ੀ ਇਹ ਸਫਲਤਾ ਪੂਰਵਕ ਜਿਹੜੀ ਆ ਜਾ ਰਹੀ ਆ ਮੀ ਟੂ ਤੇ ਇਹਦੇ ਵਿੱਚ ਕੀ ਆ ਕਿ ਜੈਂਸੀ ਜਿਹੜੇ ਸ਼ੋਸ਼ਣ ਆ ਉਹਨਾਂ ਦੇ ਖਿਲਾਫ਼ ਜਿਹੜੀ ਇੱਕ ਲੜਾਈ ਲੜਨ ਦਾ ਜਿਹੜਾ ਇੱਕ ਐਲਾਨ ਕੀਤਾ ਹੋਇਆ ਆ ਤੇ ਬਹੁਤ ਬਾਲੀਵੁੱਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇਲਜ਼ਾਮ ਜਿਹੜੇ ਆ ਲਗਾਏ ਜਾ ਰਹੇ ਆ ਤੇ ਬਹੁਤ ਸਾਰੇ ਜਿਹੜੇ ਐਕਟਰ ਹੈਗੇ ਆ ਉਹਨਾਂ ਉੱਤੇ ਦੋਸ਼ ਲਗਾਏ ਗਏ ਆ ਤੇ ਉਹਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਆ ਭਾਵੇਂ ਇਹ ਕਈ ਸਾਲ ਜਿਹੜੇ ਪੁਰਾਣੇ ਵੀ ਕਈ ਮਾਮਲੇ ਹੈਗੇ ਆ ਪਰ ਪਹਿਲੀ ਜਿਹੜੀ ਜੇ ਕਹਿ ਲਈਏ ਵੀ ਇਸ ਮੀ ਟੂ ਦੀ ਜਿਹੜਾ ਮਾਮਲਾ ਹੈਗਾ ਇਹਦੇ ਵਿੱਚ ਪਹਿਲੀ ਜਿਹੜੀ ਬਲੀ ਆ ਉਹ ਐਮ ਜੇ ਅਕਬਰ ਉਹਨਾਂ ਦਾ ਸਿਰ ਵਜੋਂ ਹੋਈ ਆ ਵੈਸੇ ਉਹ ਅਸਤੀਫ਼ਾ ਨਹੀਂ ਦੇ ਵੀ ਇਹ ਕਿਹਾ ਜਿਹੜੇ ਇਹ ਦੋਸ਼ ਜਿਹੜੇ ਲਗਾਏ ਜਾ ਰਹੇ ਆ ਪਰ ਕੱਲ੍ਹ ਉਹਨਾਂ ਨੇ ਆਪਣਾ ਅਸਤੀਫ਼ਾ ਜਿਹੜਾ ਆ ਉਹ ਭੇਜ ਦਿੱਤਾ ਆ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਉਹਨਾਂ ਨੂੰ ਤੇ ਨਾਲ ਹੀ ਰਾਸ਼ਟਰਪਤੀ ਉਹਨਾਂ ਨੂੰ ਵੀ ਭੇਜ ਦਿੱਤਾ ਆ ਤੇ ਸਵੀਕਾਰ ਵੀ ਉਸ ਤੋਂ ਬਾਅਦ ਇਹ ਕਰ ਲਿਆ ਗਿਆ ਇਹ ਪਹਿਲਾਂ ਪੱਤਰਕਾਰ ਹੁੰਦੇ ਸੀ ਐਮ ਜੇ ਅਕਬਰ ਫਿਰ ਉਦੋਂ ਬਾਅਦ ਦੇ ਵਿੱਚ ਇਹ ਸਿਆਸਤਦਾਨ ਬਣੇ ਆ ਤੇ 67 ਸਾਲ ਦੇ ਲਗਭਗ ਇਹਨਾਂ ਦੀ ਉਮਰ ਹੈਗੀ ਆ ਤੇ ਇੱਕ ਪੱਤਰਕਾਰ ਹੈਗੀ ਪ੍ਰਿਆ ਰਿਮਾਨੀ ਉਹਨਾਂ ਨੇ ਦਾਇਰ ਕੀਤਾ ਇਹਨਾਂ ਤੇ ਦੋਸ਼ ਜਿਹੜੇ ਲਾਏ ਸੀ ਤੇ ਫਿਰ ਇਹਨਾਂ ਨੇ ਮਾਣਹਾਨੀ ਦਾ ਜਿਹੜਾ ਮੁਕੱਦਮਾ ਆ ਉਹ ਵੀ ਕਰ ਦਿੱਤਾ ਸੀ ਤੇ ਅੱਜ ਜਿਹੜੀ ਉਹਦੀ ਸੁਣਵਾਈ ਵੀ ਜਿਹੜੀ ਹੈਗੀ ਆ ਪਰ ਪਹਿਲਾਂ ਹੀ ਜਿਹੜਾ ਅਸਤੀਫ਼ਾ ਦੇ ਦਿੱਤਾ ਰਮਾਨੀ ਉਹਨਾਂ ਨੇ ਕਿਹਾ ਸੀ ਵੀ 20 ਸਾਲ ਪਹਿਲਾਂ ਜਾਣੀ ਇਹ 20 ਸਾਲ ਪਹਿਲਾਂ ਜਿਹੜੇ ਜਦੋਂ ਇਹ ਅਕਬਰ ਜਿਹੜੇ ਸੰਪਾਦਕ ਹੁੰਦੇ ਸੀ ਉਸ ਵੇਲੇ ਉਹਨਾਂ ਦੇ ਨਾਲ ਏਜੰਸੀ ਜਿਹੜਾ ਦੁਰਾਚਾਰ ਕੀਤਾ ਸੀ ਜਾਣੀ 20 ਸਾਲ ਪਹਿਲਾਂ ਦਾ ਇਹ ਮਾਮਲਾ ਹੈਗਾ ਆ ਪਰ ਸ੍ਰੀ ਅਕਬਰ ਨੇ ਜਿਹੜੇ ਸੰਖੇਪ ਜਿਹਾ ਬਿਆਨ ਦੇ ਵਿੱਚ ਕਿਹਾ ਆ ਵੀ ਨਿੱਜੀ ਹੈਸੀਅਤ ਵਿੱਚ ਅਦਾਲਤ ਰਾਹੀਂ ਇਨਸਾਫ਼ ਲੈਣ ਦਾ ਜਿਹੜਾ ਉਹਨਾਂ ਨੇ ਫੈਸਲਾ ਜਿਹੜਾ ਕੀ ਕੀਤਾ ਆ ਤੇ ਉਧਰੋਂ ਕਾਂਗਰਸ ਨੇ ਕਿਹਾ ਆ ਵੀ ਸੱਚ ਦੀ ਜਿਹੜੀ ਜਿੱਤ ਹੋਈ ਆ ਤੇ ਕਾਂਗਰਸ ਦੇ ਜਿਹੜੇ ਤਰਜਮਾਨ ਆ ਪ੍ਰਿਯੰਕਾ ਚਤੁਰਵੇਦੀ ਉਹਨਾਂ ਨੇ ਅਕਬਰ ਦੇ ਅਸਤੀਫ਼ੇ ਨੂੰ ਸੱਚ ਦੀ ਜਿੱਤ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਉਹ ਉਹਨਾਂ ਔਰਤਾਂ ਨੂੰ ਸਲਾਮ ਭੇਜਦੀ ਆ ਜੋ ਸਰਕਾਰ ਦੇ ਅੜੀਅਲ ਰਵੱਈਏ ਦੇ ਬਾਵਜੂਦ ਆਪਣੇ ਵੱਲੋਂ ਲਾਏ ਦੋਸ਼ਾਂ ਉੱਤੇ ਜਿਹੜੀਆਂ ਡਟੀਆਂ ਰਹੀਆਂ ਤੇ ਵੈਸੇ ਇਹ ਮੀ ਟੂ ਤੁਸੀਂ ਵੀ ਵਿਚਾਰ ਭੇਜ ਸਕਦੇ ਆ ਕਾਫ਼ੀ ਇਹਦੇ ਅੱਜ ਕੱਲ੍ਹ ਮਾਮਲੇ ਜਿਹੜੇ ਆ ਰਹੇ ਆ ਤੇ ਨਾਨਾ ਪਾਟੇਕਰ ਸਾਹਿਬ ਉਹਨਾਂ ਦੇ ਉੱਤੇ ਵੀ ਦੋਸ਼ ਜਿਹੜੇ ਆ ਲੱਗੇ ਹੋਏ ਆ ਤੇ ਉਹਦੇ ਮਾਮਲੇ 'ਚ ਵੀ ਦੇਖਦੇ ਹਾਂ ਕੀ ਹੁੰਦਾ ਹੈ ਅੱਗੇ ਜਾ ਕੇ ਤੇ ਰਾਜ ਮਹਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜ ਦਿੱਤੀ ਆ ਤੇ ਰਾਜ ਮਹਿੰਦਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਆਸ ਕਰਦੇ ਆ ਕਿ ਸਿਹਤ ਤੰਦਰੁਸਤੀ ਵਾਲੀ ਹੋਣੀ ਆ ਇੱਕ ਗਾਣਾ ਦੋਸਤੋ ਸੁਣਦੇ ਆ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਫੇਰ ਜੁੜਦੇ ਆਂ ਪ੍ਰੋਗਰਾਮ ਦੇ ਵਿੱਚ ਏਦਾਂ ਹੀ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ
ਟੀਕ ਪ੍ਰੋਡਕਸ਼ਨਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਪੰਜਾਬੀ ਫੀਚਰ ਫਿਲਮ ਆਟੇ ਦੀ ਚਿੜੀ ਨੀਰੂ ਬਾਜਵਾ ਅਮ੍ਰਿਤ ਮਾਨ ਗੁਰਪ੍ਰੀਤ ਘੁੱਗੀ ਕਰਮਜੀਤ ਅਨਮੋਲ ਸਰਦਾਰ ਸੋਹੀ ਅਤੇ ਬੀ ਐਮ ਸ਼ਰਮਾ ਵਰਗੇ ਕਲਾਕਾਰਾਂ ਨਾਲ
ਜ਼ਮੀਨ
ਕਿਉਂਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ
ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸਰੇ ਛੱਡ ਕੇ ਗਿਆ ਸੀ ਕੈਨੇਡਾ
ਸਜੀ ਇਸ ਪੰਜਾਬੀ ਫੀਚਰ ਫਿਲਮ ਨੂੰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ 19 ਅਕਤੂਬਰ
ਜੇਕਰ ਤੁਸੀਂ ਵੀ ਨਵਾਂ ਘਰ ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ
ਜੀ ਹਾਂ ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ ਜਿਸ ਨਾਲ ਭਵਿੱਖ ਵਿੱਚ ਤੁਹਾਡੇ $1,000 ਬਚ ਸਕਦੇ ਨੇ
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲੇ ਤੁਸੀਂ ਕਾਰ ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-197-298 ਤੇ
ਫੇਰ ਯਾਦ ਰੱਖੋ ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ
Vibrations 2 Fateh Fateh Devi Singh
Fateh Fateh Jio Kam Fateh Fateh
Gangsta Shit
ਜਿਹੜੇ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਲਮਾ ਰੇਡੀਓ ਦੇ ਉੱਤੇ ਤੁਸੀਂ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਇਸ ਵੇਲੇ ਤੁਹਾਡੇ ਦਰਮਿਆਨ ਹਾਜ਼ਰ ਆ ਤੇ ਦੋਸਤੋ ਵੈਸੇ ਇਹ ਹੁੰਦਾ ਕਿ ਅੱਜ ਕੱਲ ਅਕਾਲੀ ਦਲ ਵੈਸੇ ਤਾਂ ਬਹੁਤ ਜ਼ਿਆਦਾ ਬਦਨਾਮ ਹੋ ਚੁੱਕਾ ਤੇ ਦੋਸਤ ਵੀ ਜਿੱਦਾਂ ਕਹਿ ਲਓ ਵੀ ਬੜਾ ਸੋਹਣੀਆਂ ਗੱਲਾਂ ਲਾਈਕ ਕਰਦੇ ਆ ਅਕਾਲੀ ਦਲ ਦੀਆਂ ਜਦੋਂ ਕੋਈ ਵਿਰੋਧ ਦੀ ਗੱਲ ਹੁੰਦੀ ਹੈ ਜੇ ਕੋਈ ਤਰੀਫ਼ ਦੇ ਵਿੱਚ ਗੱਲ ਕੋਈ ਕਹਿ ਵੀ ਹੋ ਜਾਵੇ ਤੇ ਉਹ ਫਿਰ ਮਾਇੰਡ ਕਰਦੇ ਆ ਹਨਾ ਪਰ ਆਪਾਂ ਅੱਜ ਚਰਨਜੀਤ ਭੁੱਲਰ ਹੋਣਾ ਦੀ ਇੱਕ ਰਿਪੋਰਟ ਜਿਹੜੀ ਆ ਸਾਂਝੀ ਕਰਨ ਲੱਗੇ ਹਾਂ ਤੁਹਾਡੇ ਨਾਲ ਉਹਨਾਂ ਨੇ ਇੱਕ ਬੜੀਆਂ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਉਹ ਲੈ ਕੇ ਆਉਂਦੇ ਹੁੰਦੇ ਆ ਚਰਨਜੀਤ ਭੁੱਲਰ ਜੀ ਹੋਣੀ ਤੇ ਹੁਣ ਉਹਨਾਂ ਨੇ ਹਰਸਿਮਰਤ ਕੌਰ ਉਹਨਾਂ ਦੇ ਕੋਲ ਕਿੰਨੀ ਪ੍ਰੋਪਰਟੀ ਆ ਇਹਦੇ ਬਾਰੇ ਜਿਹੜੀ ਰਿਪੋਰਟ ਆ ਉਹਨਾਂ ਨੇ ਦਿੱਤੀ ਆ ਤੇ ਉਹ ਕਹਿੰਦੇ ਵੀ ਹਰਸਿਮਰਤ ਦੇ ਉੱਤੇ ਇਸ ਬਰੇ ਜਿਹੜੇ ਸੁਗਾਤਾਂ ਦਾ ਜਿਹੜਾ ਬੱਦਲ ਆ ਉਹ ਵੀ ਰਿਹਾ ਆ ਤੇ ਮਜੀਠੀਆ ਪਰਿਵਾਰ ਨੇ ਵੀ ਆਪਣੀ ਧੀ ਨੂੰ ਕਰੋੜਾਂ ਦਾ ਜਿਹੜਾ ਤੋਹਫਾ ਦਿੱਤਾ ਆ ਤੇ ਬੜੀ ਵਿਸਤਾਰ ਦੇ ਵਿੱਚ ਇਹ ਰਿਪੋਰਟ ਹੈਗੀ ਆ ਤੇ ਮੈਂ ਕਹਿੰਦਾ ਵੀ ਤੁਹਾਨੂੰ ਜਿਹੜੀ ਸੁਣਾ ਦਿੱਤੀ ਜਾਵੇ ਕਿਉਂਕਿ ਸ਼ਾਇਦ ਤੁਹਾਨੂੰ ਵੀ ਵਧੀਆ ਹੋਣੀ ਲੱਗਣੀ ਆ ਇਹ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਹੜੇ ਦੇ ਵਿੱਚ ਤੋਹਫੇ ਛੱਪੜ ਪਾੜ ਕੇ ਡਿੱਗੇ ਹਨ ਗੱਲ ਇਹ ਵੀ ਹੈ ਕਿ 24 ਕੈਰਟ ਸੱਚ ਹੈ ਕਿ ਬੀਬੀ ਬਾਦਲ ਕੋਲ ਇੰਨਾ ਸੋਨਾ ਹੈ ਜਿੰਨਾ ਕਿਸੇ ਗਰੀਬ ਦੇ ਪੀਪੇ ਵਿੱਚ ਆਟਾ ਨਹੀਂ ਹੁੰਦਾ ਹਾਲਾਂਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਮਜੀਠੀਆ ਪਰਿਵਾਰ ਦੇ ਮਾਲੀ ਪਿਛੋਕੜ ਉੱਤੇ ਵਿਅੰਗ ਕੱਸੇ ਸਨ ਪਰੰਤੂ ਹੁਣ ਮਜੀਠੀਆ ਪਰਿਵਾਰ ਨੇ ਆਪਣੀ ਧੀ ਹਰਸਿਮਰਤ ਨੂੰ 2017-18 ਦੇ ਦੌਰਾਨ ਕਰੋੜਾਂ ਰੁਪਏ ਦਾ ਤੋਹਫਾ ਦਿੱਤਾ ਹੈ ਹਰਸਿਮਰਤ ਕੌਰ ਨੂੰ ਆਪਣੇ ਮਾਪਿਆਂ ਤੋਂ ਕਰੀਬ 19 ਏਕੜ ਬਹੁ ਕੀਮਤੀ ਜ਼ਮੀਨ ਤੋਹਫੇ ਦੇ ਵਿੱਚ ਮਿਲੀ ਆ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਕੋਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜੋ ਸਾਲ 2017-18 ਦੇ ਸੰਮਤੀ ਦੇ ਵੇਰਵੇ ਨਸ਼ਰ ਕੀਤੇ ਹਨ ਉਹਨਾਂ ਅਨੁਸਾਰ ਸਤਿਆਜੀਤ ਸਿੰਘ ਮਜੀਠੀਆ ਗੁਰਮੇਲ ਸਿੰਘ ਮਜੀਠੀਆ ਤੇ ਬਿਕਰਮਜੀਤ ਸਿੰਘ ਨੇ 153 ਕਨਾਲਾਂ 12 ਮਾਲੇ ਦੀ ਗਿਫਟ ਡੀਡ 11 ਅਕਤੂਬਰ 2017 ਤੇ 21 ਦਸੰਬਰ 2017 ਨੂੰ ਹਰਸਿਮਰਤ ਕੌਰ ਬਾਦਲ ਦੇ ਨਾਮ ਕਰਵਾਈ ਆ ਤੇ ਜ਼ਿਲ੍ਹਾ ਸਿਰਸਾ ਦੇ ਰਾਣੀਆਂ ਦੇ ਵਿੱਚ ਵੀ ਬੀਬੀ ਬਾਦਲ ਦੇ ਨਾਮ ਉੱਤੇ ਕਰੀਬ 35 ਏਕੜ ਜਿਹੜੀ ਖੇਤੀ ਯੋਗ ਜ਼ਮੀਨ ਆ ਉਹ ਵੀ ਦੱਸੀ ਜਾਂਦੀ ਆ ਤੇ ਕਾਫੀ ਜ਼ਮੀਨ ਹੁਣ ਇਹਨਾਂ ਕੋਲ ਹੋ ਗਈ ਆ ਪਹਿਲਾਂ ਇਹਨਾਂ ਦੇ ਕੋਲ ਖੇਤੀ ਯੋਗ ਜਿਹੜੀ ਕੋਈ ਜ਼ਮੀਨ ਜਿਹੜੀ ਆ ਨਹੀਂ ਹੁੰਦੀ ਸੀ ਤੇ ਕੇਂਦਰੀ ਮੰਤਰੀ ਬੀਬਾ ਬਾਦਲ ਦੇ ਨਾਮ ਉੱਤੇ ਇੱਕ ਗਿਫਟ ਡੀਡ 20 ਅਕਤੂਬਰ 2016 ਨੂੰ ਵੀ ਹੋਈ ਸੀ ਜੋ 255 ਕਨਾਲ 12 ਮਾਲੇ ਦੀ ਸੀ 2 ਸਾਲ ਪਹਿਲਾਂ ਤੱਕ ਬੀਬੀ ਬਾਦਲ ਦੇ ਨਾਮ ਉੱਤੇ ਖੇਤੀਬਾੜੀ ਵਾਲੀ ਕੋਈ ਜ਼ਮੀਨ ਨਹੀਂ ਸੀ ਤੱਥਾਂ ਅਨੁਸਾਰ ਕੇਂਦਰੀ ਮੰਤਰੀ ਬਾਦਲ ਨੇ 2017-18 ਦੌਰਾਨ ਆਪਣੀ ਧੀ ਗੁਰਲੀਨ ਕੌਰ ਨੂੰ 20 ਏਕੜ ਦਾ ਤੋਹਫਾ ਦਿੱਤਾ ਹੈ ਬੀਬੀ ਬਾਦਲ ਨੇ 20 ਸਤੰਬਰ 2017 ਤੇ 21 ਅਕਤੂਬਰ 2017 ਨੂੰ ਗਿਫਟ ਡੀਡ ਜ਼ਰੀਏ ਆਪਣੀ ਧੀ ਨੂੰ 162 ਏਕੜ 18 ਮਾਲੇ ਜ਼ਮੀਨ ਦੀ ਸੁਗਾਤ ਦਿੱਤੀ ਸੀ ਹਰਸਿਮਰਤ ਨੂੰ ਸਭ ਤੋਂ ਪਹਿਲਾਂ ਆਪਣੀ ਸੱਸ ਮਰਹੂਮ ਸੁਰਿੰਦਰ ਕੌਰ ਬਾਦਲ ਤੋਂ ਵਸੀਹਤ ਰਾਹੀਂ ਗਹਿਣੇ ਮਿਲੇ ਸਨ ਇਸ ਵੇਲੇ ਬੀਬੀ ਬਾਦਲ ਕੋਲ ਕਰੀਬ 21.5 ਕਿਲੋਗ੍ਰਾਮ ਸੋਨੇ ਦੇ ਗਹਿਣੇ ਹਨ ਜਿਨ੍ਹਾਂ ਦੀ ਕੀਮਤ 7.03 ਕਰੋੜ ਰੁਪਈਏ ਬਣਦੀ ਹੈ ਵੇਰਵਿਆਂ ਅਨੁਸਾਰ ਬੀਬਾ ਬਾਦਲ ਦੇ ਕੋਲ ਬੀਬਾ ਬਾਦਲ ਨੇ ਸਭਨਾ ਕੇਂਦਰੀ ਮਹਿਲਾ ਵਜ਼ੀਰਾਂ ਨੂੰ ਸੋਨੇ ਦੇ ਮਾਮਲੇ ਦੇ ਵਿੱਚ ਪਿੱਛੇ ਛੱਡ ਦਿੱਤਾ ਹੈ ਮੇਨਕਾ ਗਾਂਧੀ ਕੋਲ 1.25 ਕਰੋੜ ਰੁਪਏ ਦੇ ਗਹਿਣੇ ਹਨ ਜਦੋਂ ਕਿ ਬੀਬੀ ਬਾਦਲ ਦੇ ਕੋਲ 7 ਕਰੋੜ ਰੁਪਏ ਦੇ ਗਹਿਣੇ ਹਨ ਜਦੋਂ ਬੀਬੀ ਬਾਦਲ ਕੇਂਦਰੀ ਮੰਤਰੀ ਬਣੀ ਸੀ ਤਾਂ ਉਦੋਂ ਉਹਨਾਂ ਕੋਲ 5.40 ਕਰੋੜ ਦੀ ਜਿਊਲਰੀ ਸੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਲ 2014-15 ਦੌਰਾਨ ਬੀਬੀ ਬਾਦਲ ਨੂੰ 11.92 ਕਰੋੜ ਰੁਪਏ ਦੇ ਓਰਬਿਟ ਰਿਜ਼ੋਰਟ ਲਿਮਿਟਡ ਦੇ ਸ਼ੇਅਰ ਜਿਹੜੇ ਗਿਫਟ ਕੀਤੇ ਸੀ ਇਵੇਂ ਹੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਵਿਚਲੇ ਰਿਹਾਇਸ਼ੀ ਮਕਾਨ ਦੀ ਜਿਹੜੀ ਜ਼ਮੀਨ ਆ ਉਹ ਤੋਹਫੇ ਦੇ ਵਿੱਚ ਮਿਲੀ ਸੀ ਸੁਖਬੀਰ ਸਿੰਘ ਦੇ ਕੋਲ ਇਸ ਵਕਤ 9 ਲੱਖ ਰੁਪਏ ਦੀ ਜਿਊਲਰੀ ਆ ਤੇ 2 ਮੈਸੀ ਟਰੈਕਟਰ ਵੀ ਆ ਤੇ ਬਾਦਲ ਪਰਿਵਾਰ ਕੋਲ 29.70 ਲੱਖ ਦੇ ਖੇਤੀ ਮਸ਼ੀਨਰੀ ਤੇ ਸੰਦਾਂ ਤੋਂ ਇਲਾਵਾ 10.31 ਲੱਖ ਦਾ ਬਾਲਾਸਰ ਫਾਰਮ ਹਾਊਸ ਵਿੱਚ ਫਰਨੀਚਰ ਹੈ ਬਾਦਲ ਪਰਿਵਾਰ ਦਾ 11.06 ਕਰੋੜ ਦਾ ਪਿੰਡ ਬਾਦਲ ਵਿੱਚ ਰਿਹਾਇਸ਼ੀ ਮਕਾਨ ਵੀ ਹੈ ਜਿਸ ਵਿੱਚ 1.66 ਕਰੋੜ ਦਾ ਫਰਨੀਚਰ ਹੈ ਜਦੋਂ ਕਿ ਬਾਲਾਸਰ ਫਾਰਮ ਹਾਊਸ ਦੇ ਵਿੱਚ 10 ਲੱਖ ਰੁਪਏ ਦਾ ਫਰਨੀਚਰ ਹੈ ਸੁਖਬੀਰ ਬਾਦਲ ਦੇ ਪੁੱਤਰ ਦੇ ਇੱਕ ਬੈਂਕ ਖਾਤੇ ਦੇ ਵਿੱਚ ਕਰੀਬ 50 ਲੱਖ ਰੁਪਏ ਵੀ ਹੈਗੇ ਆ ਤੇ ਖੈਰ ਹੁਣ ਦੋਸਤੋ ਇਹ ਖਬਰ ਤੋਂ ਬਾਅਦ ਇੱਕ ਗਾਣਾ ਤਾਂ ਬਣਦਾ ਹਨਾ ਸੁਣਨਾ ਤੇ ਗਾਣਾ ਸੁਣੋ ਤੇ ਗਾਣਾ ਸੁਣ ਕੇ ਫਿਰ ਜੁੜਦੇ ਆ ਪ੍ਰੋਗਰਾਮ ਲਹਿਰਾਂ ਦੇ ਨਾਲ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਜ਼ विद वीजा एड इमीग्रेशन एंड एजुकेशन सर्विसेज जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स
नानक बेकरी डेंडी नोंग मेलबर्न वाले हरमन रेडियो नू स्पॉन्सर कर दे हन शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है पार्टी वास्ते ऑर्डर भी लाए जाते हैं क्लेटन क्रैनबोर्न बेरिक या स्प्रिंग रेल वाले जरूर दर्शन देन पता है 76 हेमिंग स्ट्रीट डेंडी नोंग फोन 0425 888 856
मनने मित्रा ने पग ਅੱਖਾਂ ਸਾਹਮਣੇ ਸੰਜੀਵਨੀ ਭਾਵੇਂ ਐ ਸੰਜੀਵਨੀ ਦੋਵੇਂ ਲੋਕਾਂ ਤੇਰੇ ਹਾਏ ਦੋਵੇਂ ਲੋਕਾਂ ਤੇ ਦੋਵੇਂ ਲੋਕਾਂ ਤੇਰੇ ਨਾ ਤੋਂ ਪਛਾਣਨੇ ਨੀ ਮਿੱਤਰਾਂ ਨੇ ਮਿੱਤਰਾਂ ਨੇ ਪੱਗ ਬੰਨਣੀ ਆਜਾ ਕਰ ਲੈ ਬਲੋਰੀ ਇੱਕ ਸਾਹਮਣੇ ਮਿੱਤਰਾਂ ਨੇ ਪੱਗ ਬੰਨਣੀ ਬਿੱਲੋ ਕਰ ਲੈ ਬਲੋਰੀ ਇੱਕ ਸਾਹਮਣੇ ਮਿੱਤਰਾਂ ਨੇ ਪੱਗ ਬੰਨਣੀ ਬਿੱਲੋ ਕਰ ਲੈ ਬਲੋਰੀ ਇੱਕ ਸਾਹਮਣੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇਸ ਵੇਲੇ ਤੁਹਾਡੇ ਨਾਲ ਹਾਜ਼ਰ ਹਾਂ ਤੇ ਗੱਲ ਆਪਣੀ ਚੱਲ ਰਹੀ ਸੀ ਪੰਜਾਬ ਦੇ ਬਾਰੇ ਤੇ ਕੱਲ ਜਿਹੜੀ ਮੀਟਿੰਗ ਹੋਈ ਆ ਮੰਤਰੀ ਜਿਹੜੀ ਮੀਟਿੰਗ ਜਿਹੜੀ ਮਿਨਿਸਟਰ ਕੈਬਨਿਟ ਮਿਨਿਸਟਰਾਂ ਦੀ ਜਿਹੜੀ ਮੀਟਿੰਗ ਹੋਈ ਆ ਤੇ ਇਹਦੇ ਵਿੱਚ ਕੁਛ ਕੁ ਜਿਹੜੇ ਜਿਹੜੇ ਬੈਠਕ ਜਿਹੜੀ ਹੋਈ ਆ ਉਹਦੇ ਵਿੱਚ ਕੁਛ ਕੁ ਇੱਦਾਂ ਦੇ ਨੈਨੇ ਜਿਹੜੇ ਆ ਲਏ ਗਏ ਆ ਉਹਦੇ ਵਿੱਚ ਪਹਿਲਾਂ ਤਾਂ ਇਹ ਬਣਾਇਆ ਗਿਆ ਵੀ ਕਲਸਟਰ ਬਣਾ ਕੇ ਜਿਹੜੀਆਂ ਖੱਡਾਂ ਆ ਉਹ ਨਿਲਾਮ ਕਰਨੀਆਂ ਤਾਂ ਕਿ ਮਾਫੀਏ ਦੇ ਉੱਤੇ ਜਿਹੜੀ ਰੋਕ ਆ ਉਹ ਲੱਗ ਸਕੇ ਕਿਉਂਕਿ ਤੁਸੀਂ ਜਾਣਦੇ ਆ ਵੀ ਬਹੁਤ ਬਦਨਾਮ ਹੋਈ ਸੀ ਪਿਛਲੀ ਸਰਕਾਰ ਵੀ ਜਿਹੜੀਆਂ ਰੇਤਾ ਆ ਬੜਾ ਮਹਿੰਗਾ ਹੋ ਗਿਆ ਸੀ ਬਜਰੀ ਹਨਾ ਤੇ ਉਹਦੀਆਂ ਖੱਡਾਂ ਦੇ ਉੱਤੇ ਮਾਫੀਏ ਦੀ ਜਿਹੜਾ ਕਬਜ਼ਾ ਹੋ ਗਿਆ ਸੀਗਾ ਤੇ ਇਹਦਾ ਰੇਤ ਤੇ ਬਜਰੀ ਦਾ ਜਿਹੜਾ ਰੇਟ ਘਟਾਉਣ ਤੇ ਮਾਫੀਆ ਰਾਜ ਜਿਹੜਾ ਖਤਮ ਕਰਨ ਦੇ ਲਈ ਜਿਹੜਾ ਇਹ ਪੰਜਾਬ ਮੰਤਰੀ ਮੰਡਲ ਆ ਇਹ ਕੱਲ ਇਹਨਾਂ ਨੇ ਇੱਕ ਨਵੀਂ ਰੇਤ ਨੀਤੀ ਜਿਹੜੀ ਆ ਬਣਾਈ ਆ ਇਸ ਨਵੀਂ ਨੀਤੀ ਦੇ ਮੁਤਾਬਕ ਵੱਧ ਤੋਂ ਵੱਧ 9 ਰੁਪਏ ਪ੍ਰਤੀ ਫੁੱਟ ਜਿਹੜੀ ਰੇਟ ਆ ਉਹ ਵੇਚੀ ਜਾ ਸਕਦੀ ਜਾਣੀ ਉਦੋਂ ਮਹਿੰਗੀ ਨਹੀਂ ਵੇਚੀ ਜਾ ਸਕਦੀ ਤੇ ਦੂਸਰੇ ਪਾਸੇ ਸਰਕਾਰ ਨੇ ਸਟੈਂਪ ਡਿਊਟੀ ਦੇ ਵਿੱਚ ਵੀ ਦੁੱਗਣਾ ਵਾਧਾ ਕਰ ਦਿੱਤਾ ਇਹਦੇ ਨਾਲ ਹੀ ਸਰਪੰਚਾਂ ਦੇ ਨਾਲ ਨਾਲ ਜਿਹੜੀ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਜਿਹੜੇ ਚੇਅਰਮੈਨਾਂ ਦੇ ਅਹੁਦਿਆਂ ਲਈ ਰੋਟੇਸ਼ਨ ਅਧਾਰ ਤੇ ਔਰਤਾਂ ਲਈ 50% ਦਾ ਜਿਹੜਾ ਰਾਖਵਾਂ ਕਰ ਲਿਆ ਉਹ ਵੀ ਵਧਾਉਣ ਦਾ ਫੈਸਲਾ ਜਿਹੜਾ ਆ ਮੰਤਰੀ ਮੰਡਲ ਨੇ ਕੀਤਾ ਆ ਤੇ ਜਿਹੜੀ ਨਵੀਂ ਮਾਈਨਿੰਗ ਨੀਤੀ ਇਹ ਬਣਾਈ ਗਈ ਆ ਉਹਦੇ ਵਿੱਚ ਇਹ ਕਿਹਾ ਵੀ ਜਿਹੜੇ ਪੰਜਾਬ ਦੇ ਵਿੱਚ ਦਰਿਆ ਵਹਿੰਦੇ ਆ ਤੇ ਜਿੱਥੋਂ ਰੇਤ ਤੇ ਬਜਰੀ ਜਿਹੜੀ ਕੱਢੀ ਜਾ ਸਕਦੀ ਹੈ ਇਹ 7 ਕਲਸਟਰ ਜਿਹੜੇ ਆ ਬਣਾਏ ਗਏ ਆ ਤੇ ਜਿਹੜਾ ਇਹ ਖਨਨ ਵਿਭਾਗ ਹੈਗਾ ਆ ਉਹਦੇ ਵੱਲੋਂ ਕਲਸਟਰ ਵਾਰ ਜਿਹੜੀ ਬੋਲੀ ਆ ਉਹ ਕੀਤੀ ਜਾਣੀ ਆ ਇਸ ਤਰ੍ਹਾਂ ਠੇਕੇਦਾਰ ਕੰਪਨੀ ਜਾਂ ਗਰੁੱਪ 9 ਰੁਪਏ ਪ੍ਰਤੀ ਫੁੱਟ ਤੋਂ ਵੱਧ ਜਿਸ ਦੇ ਵਿੱਚ ਟਰਾਂਸਪੋਰਟ ਦਾ ਖਰਚਾ ਵੀ ਸ਼ਾਮਲ ਆ ਨਹੀਂ ਵੇਚ ਸਕੇਗਾ ਤੇ ਅਹਿਮ ਗੱਲ ਇਹ ਵੀ ਆ ਕਿ ਰੇਤਾ ਜਾਂ ਬਜਰੀ ਸਰਕਾਰ ਵੱਲੋਂ ਜਿਹੜੇ ਨੋਟੀਫਾਈ ਕੀਤੇ ਗਏ ਆ ਵਾਹਨ ਉਹਨਾਂ ਰਾਹੀਂ ਧੋਈ ਜਾਣੀ ਆ ਜਾਣੀ ਹੁਣ ਪਹਿਲਾਂ ਵਾਂਗੂ ਕੋਈ ਵੀ ਜਾਣੀ ਜਿਹਦਾ ਟਰੱਕ ਜਿਹੜੇ ਹੈਗੇ ਸੀਗੇ ਹੁਣ ਸਿਰਫ ਜਿਹੜੇ ਸਰਕਾਰ ਨੋਟੀਫਾਈ ਕਰੂੰਗੀ ਉਹੀ ਜਿਹੜੇ ਟਰੱਕ ਆ ਉਹਨਾਂ ਦੇ ਦੁਆਰਾ ਜਿਹੜੀ ਰੇਤ ਆ ਉਹ ਧੋਈ ਜਾ ਸਕਦੀ ਆ ਜੇਕਰ ਠੇਕੇਦਾਰ ਜਾਂ ਕੰਪਨੀ ਜਿਹੜੀ ਉਲੰਘਣਾ ਕਰਦੀ ਆ ਇਸ ਨੀਤੀ ਦਾ ਤਾਂ ਉਹਦਾ ਜਿਹੜਾ ਠੇਕਾ ਆ ਉਹ ਰੱਦ ਵੀ ਕਰ ਸਕਦੀ ਆ ਸਰਕਾਰ ਤੇ ਜਿਹੜੀ ਰੇਤ ਦੀ ਢੋਆ ਢੁਆਈ ਲਈ ਵਰਤੀਆਂ ਜਾਣ ਵਾਲੀਆਂ ਜਿਹੜੀਆਂ ਸਾਰੀਆਂ ਗੱਡੀਆਂ ਆ ਉਹ ਸੈਨ ਪੋਰਟਲ ਉੱਤੇ ਰਜਿਸਟਰਡ ਹੋਣਗੀਆਂ ਤੇ ਹਰੇਕ ਸਥਾਨ ਉੱਤੇ ਇਲੈਕਟ੍ਰੋਨਿਕ ਕੰਡਾ ਲੱਗਿਆ ਹੋਣਾ ਆ ਜੋ ਸੈਂਟਰਲ ਸਰਵਰ ਦੇ ਨਾਲ ਜੁੜਿਆ ਹੋਣਾ ਤੇ ਰੇਤ ਦੀ ਵਿਕਰੀ ਨੂੰ ਇੱਕ ਕੇਂਦਰੀ ਨਿਗਰਾਨ ਸਹੂਲਤ ਰਾਹੀਂ ਜੁੜੇ ਇਲੈਕਟ੍ਰੋਨਿਕ ਸਿਸਟਮ ਰਾਹੀਂ ਜਿਹੜਾ ਕੰਟਰੋਲ ਆ ਉਹ ਕੀਤਾ ਜਾਣਾ ਜਾਣੀ ਟੈਕਨੀਕਸ ਜਿਹੜੀਆਂ ਹੁਣ ਉਹਦੇ ਵਿੱਚ ਵਰਤੀਆਂ ਗਈਆਂ ਆ ਤੇ ਦੂਜੇ ਪਾਸੇ ਜਿਹੜੀ ਸਟੈਂਪ ਡਿਊਟੀ ਆ ਉਹ ਦੁੱਗਣੀ ਕਰ ਦਿੱਤੀ ਆ ਕਿਉਂਕਿ ਵਿੱਤੀ ਘਾਟੇ ਦੇ ਨਾਲ ਜੂਝ ਰਹੀ ਆ ਪੰਜਾਬ ਸਰਕਾਰ 17 ਬੱਸਾਂ ਦੇ ਉੱਤੇ ਸਟੈਂਪ ਡਿਊਟੀ ਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਆ ਤੇ ਮੰਤਰੀ ਮੰਡਲ ਨੇ ਇੰਡੀਅਨ ਸਟੈਂਪ ਐਕਟ ਜਿਹੜਾ 1899 ਆ ਉਹਦਾ ਸ਼ਡਿਊਲ ਜਿਹੜਾ 1A ਦੇ ਵਿੱਚ ਸੋਧ ਕਰਨ ਲਈ ਇੱਕ ਆਰਡੀਨੈਂਸ ਦੀ ਪ੍ਰਵਾਨਗੀ ਦਿੱਤੀ ਆ ਤੇ ਇਹਦੇ ਵਿੱਚੋਂ 65 ਵਿੱਚੋਂ ਕੇਵਲ 17 ਬੱਸਾਂ ਉੱਤੇ ਜਿਹੜੀ ਸਟੈਂਪ ਆ ਉਹ ਡਿਊਟੀ ਦੁੱਗਣੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਆ ਤੇ ਕਿਹਾ ਗਿਆ ਆ ਵੀ ਜਿਹੜੇ ਇਸ ਵੇਲੇ ਪੰਜਾਬ ਨੂੰ ਜਿਹੜਾ ਸਟੈਂਪ ਡਿਊਟੀ ਤੋਂ 50 ਕਰੋੜ ਰੁਪਇਆ ਜਿਹੜਾ ਮਾਲੀਆ ਆ ਉਹ 71 ਹੁੰਦਾ ਤੇ ਕੀਮਤਾਂ ਦੇ ਵਿੱਚ ਜੇ ਵਾਧਾ ਕਰ ਦਿੱਤਾ ਜਾਂਦਾ ਤੇ ਮਾਲੀਆ ਜਿਹੜਾ ਆ 100 ਤੋਂ 150 ਕਰੋੜ ਰੁਪਏ ਦੇ ਵਿੱਚ ਇਹ ਜਿਹੜਾ ਹੋ ਸਕਦਾ ਆ ਇਹ ਕੁਛ ਜਿਹੜੀ ਸੀਗੀ ਸਾਨੂੰ ਦੱਸੀ ਕਿ ਕੀ ਕੱਲ ਮੰਤਰੀ ਮੰਡਲ ਦੇ ਜਿਹੜੇ ਨੈਨੇ ਹੋਏ ਆ ਤੇ ਦੂਜੇ ਪਾਸੇ ਇਹ ਕਿਹਾ ਗਿਆ ਹੈਗਾ ਵੀ ਗਿਆਨੀ ਗੁਰਬਚਨ ਸਿੰਘ ਨੂੰ ਹਟਾਇਆ ਜਾ ਰਿਹਾ ਆ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਜਿਹੜੀ ਆ ਅੱਜ ਉਹਨਾਂ ਦੀ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਆ, ਬੜੀ ਅਹਿਮ ਮੰਨੀ ਜਾ ਰਹੀ ਅੱਜ ਦੀ ਜਿਹੜੀ ਮੀਟਿੰਗ ਆ। ਇਹਦੇ ਵਿੱਚ ਕਿਉਂਕਿ ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਵਿਚਾਰ ਚਰਚਾ ਹੋਣ ਵਾਲਾ, ਕੁਛ ਦਿਨਾਂ ਤੋਂ ਚਰਚਾ ਵੈਸੇ ਚੱਲ ਰਹੀ ਆ ਵੀ ਅਕਾਲ ਤਖ਼ਤ ਦੇ ਜਿਹੜੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਹਨਾਂ ਦੇ ਸਿਹਤ ਦੇ ਆਧਾਰ ਤੇ ਵੀ ਜਾਣੀ ਉੱਦਾਂ ਹੀ ਅਸਤੀਫ਼ਾ ਦੇਣਾ, ਉਹਨੇ ਸਿਹਤ ਥੋੜੀ ਅੱਜ ਕੱਲ੍ਹ ਕਹਿੰਦੇ ਖਰਾਬ ਚੱਲ ਰਹੀ ਆ, ਇਸ ਕਰਕੇ ਉਹ ਇਸ ਅਹੁਦੇ ਨੂੰ ਛੱਡ ਸਕਦੇ ਆ। ਤੇ ਦੂਜੇ ਪਾਸੇ ਜਥੇਦਾਰ ਦੇ ਜਿਹੜੇ ਨੇੜਲੇ ਸੂਤਰ ਆ ਉਹ ਵੀ ਇਹ ਕਹਿ ਰਹੇ ਆ ਵੀ ਅਜੇ ਇਨਕਾਰ ਕਰ ਰਹੇ ਆ ਵੀ ਜੇ ਅਸਤੀਫ਼ਾ ਨਹੀਂ ਦਿੱਤਾ ਜਾਣਾ। ਪਰ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਅੰਤਰਿਮ ਕਮੇਟੀ ਦੀ ਸ਼੍ਰੋਮਣੀ ਕਮੇਟੀ ਦੇ ਵੱਲੋਂ, ਉਹਦੇ ਵਿੱਚ ਇਹ ਜਿਹੜਾ ਮਾਮਲਾ ਮੁੜ ਚਰਚਾ ਦੇ ਵਿੱਚ ਆ ਗਿਆ ਆ। ਤੇ ਕੱਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈ ਗੋਬਿੰਦ ਸਿੰਘ ਲੌਂਗੋਵਾਲ, ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਰਹੇ ਤੇ ਇੱਥੇ ਜਿਹੜੇ ਇੱਥੋ ਹੀ ਅੰਤਰਿਮ ਕਮੇਟੀ ਮੀਟਿੰਗ ਦੇ ਵਿੱਚ ਵੀ ਰਵਾਨਾ ਉਹਨਾਂ ਨੇ ਹੋਣਾ ਆ। ਇਹ ਕਿਹਾ ਗਿਆ ਆ ਵੀ ਮੀਟਿੰਗ ਦੇ ਏਜੰਡੇ ਦੇ ਵਿੱਚ ਜਥੇਦਾਰ ਦੇ ਅਸਤੀਫ਼ੇ ਜਾਂ ਨਵੇਂ ਜਥੇਦਾਰ ਦੀ ਨਿਯੁਕਤੀ ਬਾਰੇ ਕੋਈ ਜਿਹੜੀ ਸੋਧ ਆ ਉਹ ਹੋ ਸਕਦੀ ਆ। ਪਰ ਇਹ ਮਾਮਲਾ ਜਿਹੜਾ ਪੋਲੀਟੀਕਲ ਮਾਮਲਿਆਂ ਦੇ ਵਿੱਚ ਅਜੇ ਤੱਕ ਵਿਚਾਰਿਆ ਨਹੀਂ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੱਧਰੀ ਸੂਤਰ ਦੇ ਮੁਤਾਬਕ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪਾਰਟੀ ਹਾਈਕਮਾਨ ਨੂੰ ਆਪਣਾ ਅਹੁਦਾ ਛੱਡਣ ਦਾ ਜਿਹੜਾ ਸੰਕੇਤ ਆ ਉਹ ਦਿੱਤਾ ਗਿਆ ਸੀ। ਅਜਿਹੀ ਸਥਿਤੀ ਵਿੱਚ ਇਹ ਜਿਹੜੀ ਅੰਤਰਿਮ ਕਮੇਟੀ ਦੀ ਮੀਟਿੰਗ ਆ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਜਿਹੜੀ ਅਹਿਮ ਹੋ ਸਕਦੀ ਆ। ਤੇ ਉਧਰੋਂ ਸਿੱਖ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਜਥੇਦਾਰ ਨੂੰ ਬਦਲਣ ਸੰਬੰਧੀ ਸ਼੍ਰੋਮਣੀ ਕਮੇਟੀ ਨੂੰ ਅਲਟੀਮੇਟਮ ਵੀ ਦੇ ਚੁੱਕੀਆਂ ਆ। ਤੇ ਅਜਿਹੀ ਜੇ ਸਥਿਤੀ ਬਣਦੀ ਆ ਤਾਂ ਸੰਭਾਵਨਾ ਹੈਗੀ ਆ ਵੀ ਅੰਤਰਿਮ ਕਮੇਟੀ ਦੇ ਵਿੱਚ ਜਿਹੜਾ ਇਹ ਮਾਮਲਾ ਆ ਉਹ ਵਿਚਾਰਿਆ ਜਾ ਸਕਦਾ ਤੇ ਉਹਨਾਂ ਨੂੰ ਕਿਹਾ ਜਾ ਸਕਦਾ, ਪੇਸ਼ਕਸ਼ ਕੀਤੀ ਜਾ ਸਕਦੀ ਆ ਵੀ ਤੁਸੀਂ ਜਿਹੜਾ ਅਹੁਦਾ ਆ ਆਪਣਾ ਉਹ ਛੱਡ ਦਿਓ। ਤੇ ਅੰਤਰਿਮ ਕਮੇਟੀ ਵੱਲੋਂ ਫਿਲਹਾਲ ਵੈਸੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਤੇ ਪੱਕਾ ਜਥੇਦਾਰ ਨਿਯੁਕਤ ਕਰਨ ਦਾ ਫੈਸਲਾ ਬਾਅਦ ਦੇ ਵਿੱਚ ਕੀਤਾ ਜਾਣਾ। ਇਸ ਸੰਬੰਧ ਦੇ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਕੁਛ ਜਿਹੜੇ ਨਾਂ ਹੈਗੇ ਉਹਨਾਂ ਦੀ ਚਰਚਾ ਜਿਹੜੀ ਚੱਲ ਰਹੀ ਆ। ਇਹ ਤੋਂ ਇਲਾਵਾ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਵੀ ਦੋ ਤਾਕਤਾਂ ਦਾ ਜਿਹੜਾ ਕਾਰਜ ਭਾਰ ਆ ਉਹ ਸੰਭਾਲ ਚੁੱਕੇ ਆ ਤੇ ਇਹ ਵੀ ਅੱਜ ਦੀ ਜਿਹੜੀ ਮੀਟਿੰਗ ਹੈ ਬੜੀ ਅਹਿਮ ਹੈਗੀ ਆ ਤੇ ਅੱਜ ਪਤਾ ਲੱਗਣਾ ਆ ਕੀ ਕੋਈ ਫੈਸਲਾ ਇਹੋ ਜਿਹਾ ਹੁੰਦਾ ਜਾਂ ਨਹੀਂ। ਤੇ ਖੈਰ ਇੱਕ ਆਪਾਂ ਦੋਸਤੋ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਪ੍ਰੋਗਰਾਮ ਲੈਣਾ ਦੇ ਨਾਲ।
ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਕੀ ਤੁਸੀਂ ਵੀ ਬੋਰ ਹੋ ਚੁੱਕੇ ਹੋ ਰੋਜ਼ ਰੋਜ਼ ਜੰਕ ਫੂਡ ਖਾ ਕੇ? ਤੇ ਆ ਗਿਆ ਹੈ ਆਥੈਂਟਿਕ ਇੰਡੀਅਨ ਕੁਜ਼ੀਨ ਲੈ ਕੇ ਕਰੀ ਟਵਿਸਟ ਤੁਹਾਡੇ ਆਪਣੇ ਸ਼ਹਿਰ ਪਟਰੀ ਵਿੱਚ, ਜਿੱਥੇ ਤੁਹਾਨੂੰ ਮਿਲੇਗਾ ਅਲੱਗ ਅਲੱਗ ਵਰਾਇਟੀ ਦੇ ਅਕੰਪਲੀਮੈਂਟਸ ਨਾਲੇ ਡਿਜ਼ਰਟਸ ਵੀ। ਕਰੀ ਟਵਿਸਟ ਲੈ ਕੇ ਆ ਗਿਆ ਹੈ ਡਾਈਵ ਇਨ ਟੇਕ ਅਵੇ ਔਰ ਡਿਲੀਵਰੀ ਸਰਵਿਸਿਸ। ਟੇਕ ਅਵੇ ਮੈਨਿਊ ਵਿੱਚ ਤੁਸੀਂ ਲਿਜਾ ਸਕਦੇ ਹੋ ਸਿੰਪਲ ਔਨਟ੍ਰੇ ਅਤੇ ਤੰਦੂਰੀ ਔਨਟ੍ਰੇ ਵੀ। ਇੱਥੇ ਤੁਹਾਨੂੰ ਮਿਲੇਗੀ ਵਰਾਇਟੀ ਦੇ ਨਾਲ ਨਾਲ ਕੁਆਲਿਟੀ ਵੀ, ਟੇਸਟ ਦੇ ਨਾਲ ਨਾਲ ਅਰੋਮਾ ਵੀ। ਤੇ ਜ਼ਰੂਰ ਟ੍ਰਾਈ ਕਰੋ ਕਰੀ ਟਵਿਸਟ ਦੀ ਸਪੈਸ਼ਲ ਗੋਟ ਕਰੀ। ਵਧੇਰੇ ਜਾਣਕਾਰੀ ਲਈ ਫੌਰਨ ਵਿਜ਼ਿਟ ਕਰੋ 1x1010 ਐਂਜ਼ੈਕ ਐਵੇਨਿਊ ਪਟਰੀ ਜਾਂ ਫਿਰ ਕਾਲ ਕਰੋ 0731-425-645।
ਤੈਨੂੰ ਹੱਸਣੇ ਦਾ ਚਾਅ, ਨੱਚ ਨੱਚ ਕੇ ਧਮਾਲਾਂ ਪਾ, ਜੇ ਤੈਨੂੰ ਨੱਚਣੇ ਦਾ ਚਾ ਰੱਜ ਰੌਣਕ ਜਵਾਨੀ ਤਾਈ ਲਾਉਣ ਦੇ ਸੁਰਤਾਲ ਚ ਹੈ ਨੀ ਸੁਰਤਾਲ ਚ ਸੁਰਤਾਲ ਚ ਪੰਜੇ ਪੱਛਣ ਕਾਨੀ ਜੇ ਪੱਪ ਚੱਕਣੇ ਦਾ ਚਾ ਸੁਰਤਾਲ ਚ ਪੰਜੇ ਪੱਛਣ ਕਾਨੀ ਜੇ ਪੱਪ ਚੱਕਣੇ ਦਾ ਚਾ ਨੱਚ ਨੱਚ ਕੇ ਤਮਾਲਾ ਪਾਨੀ ਜੇ ਤੈਨੂੰ ਨੱਚਣੇ ਦਾ ਚਾ
इमोशंस हैं,
ये भी कोई मम्मी पापा के करने की चीज है क्या?
रोमांस है, ड्रामा है और ढेर सारी मस्ती भी।
डॉक्टर ने कही कि मेहमान आने वाला घर में।
कौशिक साहब,
शक्ल से तो बड़े शरीफ लगते हैं।
कौशिक परिवार के सारे सदस्यों से मिलने जरूर आए।
टाइम कब मिल गया तुझे?
मम्मी प्रेग्नेंट है मेरी।
मम्मी मतलब तेरी मम्मी?
ये तो क्या तेरी मम्मी?
ड्यू ऑन 19th अक्टूबर इन थिएटर्स नियर यू।
अ फोरम फिल्म्स रिलीज।
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਬਲਵਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਬਹੁਤ ਬਹੁਤ ਧੰਨਵਾਦ ਬਲਵਿੰਦਰ ਸਿੰਘ ਜੀ ਕੈਲਮ ਬਿਲ ਕਲੱਬ ਤੋਂ, ਅਜੇ ਪਾਲ ਜੀ ਵੀ ਜੁੜੇ ਹੋਏ ਆ ਆਪਣੇ ਨਾਲ ਤੇ ਨਾਲ ਨਾਲ ਕੰਮ ਜਿਹੜਾ ਆ ਆਪਣਾ ਉਹ ਵੀ ਕਰ ਰਹੇ ਆ। ਸੁਖਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਅੱਜ ਕਿਹਾ ਵੀ 24 ਅਕਤੂਬਰ ਦੇ ਵੈਸੇ ਉਹਨਾਂ ਨੇ ਵਿਸ਼ੇਸ਼ ਕਿਹਾ ਆ ਪੋਲੀਓ ਦੇ ਖਿਲਾਫ ਜਿਹੜੀ ਜੰਗ ਆ ਉਹ ਆਖਰੀ ਪੜਾਅ ਦੇ ਉੱਤੇ ਇਸ ਹੈਡਿੰਗ ਦੇ ਅਧੀਨ ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਆ ਉਹ ਪੋਲੀਓ ਦੇ ਖਿਲਾਫ ਜਿਹੜੀ ਜੰਗ ਛੇੜੀ ਸੀ ਕੁਛ ਸਾਲ ਪਹਿਲਾਂ ਹੁਣ ਆਖਰੀ ਪੜਾਅ ਦੇ ਵਿੱਚ ਇਹ ਚੱਲ ਰਹੀ ਆ। ਉਹ ਕਹਿੰਦੇ ਵੀ ਇੰਡੀਆ ਦੇ ਵਿੱਚ 1999 ਦੇ ਵਿੱਚ ਜਿਹੜਾ ਪੋਲੀਓ ਵਾਇਰਸ ਸੀ ਇਹਦੀ ਕਿਸਮ P2 ਜਿਹੜੀ ਆ ਖਤਮ ਹੋ ਗਈ ਸੀ। ਇਸ ਦੇ ਨਾਲ 95% ਜਿਹੜੇ ਬੱਚਿਆਂ ਦੇ ਵਿੱਚ ਪੋਲੀਓ ਰੋਗ ਦੀ ਛੂਤ ਦੀ ਮਾਰ ਹੁੰਦੀ ਸੀ ਤੇ 25 ਅਪ੍ਰੈਲ 2016 ਨੂੰ P2 ਕਿਸਮਾਂ ਵਾਲੀ ਪੋਲੀਓ ਵੈਕਸੀਨ ਜਿਹੜੀ ਆ ਉਹਨੂੰ ਬੰਦ ਜਾਂ ਨਸ਼ਟ ਕਰ ਦਿੱਤਾ ਗਿਆ ਸੀ, ਜਿਸ ਦੇ ਬਦਲ ਵਜੋਂ ਬਾਈਵਲੈਂਟ ਵੈਕਸੀਨ ਜਿਹੜੀ ਆ ਪੋਲੀਓ ਵਾਇਰਸ ਦੀਆਂ P1 ਤੇ P3 ਕਿਸਮਾਂ ਜਿਹੜੀ ਵਾਲੀ ਵੈਕਸੀਨ ਆ ਉਹ ਸ਼ੁਰੂ ਕੀਤੀ ਗਈ ਸੀ। ਬੜੀ ਇਨਫੋਰਮੇਸ਼ਨ ਵਾਲੀ ਜਿਹੜੀ ਇਹਨਾਂ ਨੇ ਜਾਣਕਾਰੀ ਭੇਜੀ ਆ ਤੇ ਕਹਿੰਦੇ ਵੀ ਸਿਰਫ ਇਹੀ ਨਹੀਂ ਨਵੰਬਰ 2015 ਦੇ ਵਿੱਚ ਪੰਜਾਬ ਸਮੇਤ ਆਸਾਮ, ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਆਦਿ ਸੂਬਿਆਂ ਵਿੱਚ ਪੋਲੀਓ ਦਾ ਟੀਕਾ ਵੀ ਜਿਹੜਾ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਬਾਅਦ ਦੇ ਵਿੱਚ ਰਾਜਸਥਾਨ ਸਮੇਤ ਹੋਰ 11 ਜਿਹੜੇ ਸੂਬਿਆਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਤੇ ਵੈਸੇ ਇਹ ਇੰਡੀਆ ਦੇ ਵਿੱਚ ਹੁਣ ਜਿਹੜੇ ਕੇਸ ਆ ਕਾਫੀ ਚਿਰ ਹੋ ਗਿਆ ਨਹੀਂ ਜਿਹੜੇ ਪਾਏ ਗਏ ਪੋਲੀਓ ਦੇ, ਤੇ ਉਹ ਕਹਿੰਦੇ ਪ੍ਰਚਾਰ ਇਹ ਕੀਤਾ ਜਾਂਦਾ ਵੀ ਦਵਾਈ ਪਿਲਾਉਣ ਤੋਂ ਪਹਿਲਾਂ ਪੋਲੀਓ ਬੂੰਦਾਂ ਵਾਲੀ ਸ਼ੀਸ਼ੀ ਦੇ ਲੈਵਲ ਉੱਤੇ ਲੱਗੇ ਵੈਕਸੀਨ ਵਾਇਲ ਮੋਨੀਟਰ ਉਹਨੂੰ ਚੰਗੀ ਤਰ੍ਹਾਂ ਜਿਹੜਾ ਪੜ੍ਹ ਲਿਆ ਜਾਵੇ ਜਦੋਂ ਤੁਸੀਂ ਆ, ਕਿਉਂਕਿ ਵੈਸੇ ਇਹ ਵੀ ਬਹੁਤ ਵਧੀਆ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਆ ਕਿ ਆਪਾਂ ਬੱਚਿਆਂ ਨੂੰ ਲਿਜਾਂਦੇ ਹਾਂ ਦੋਸਤੋ ਜਦੋਂ ਆਪਾਂ ਪੋਲੀਓ ਦੀਆਂ ਬੂੰਦਾਂ ਪਿਲਾਉਣੀਆਂ ਹੁੰਦੀਆਂ ਹਨਾ, ਤੇ ਜਿਹੜੀ ਨਰਸ ਹੁੰਦੀ ਆ ਉਹ ਪਹਿਲਾਂ ਹੀ ਪਾਈ ਹੁੰਦੀ ਆ, ਉਹਨੇ ਡ੍ਰੌਪ ਜਿਹੜੇ ਤਿਆਰ ਹੀ ਹੁੰਦੇ ਆ, ਆਪਾਂ ਬੱਚੇ ਦੇ ਜੇ ਕਹਿ ਦਿੱਤਾ ਜਾਂਦਾ ਵੀ ਪਿਲਾ ਦੋ ਹਨਾ, ਤੇ ਉਹਦੇ ਮੂੰਹ ਦੇ ਵਿੱਚ ਉਹ ਬੂੰਦਾਂ ਜਿਹੜੀਆਂ ਪਾਸਦੀਆਂ ਜਾਂਦੀਆਂ ਬੱਸ ਸਟੈਂਡ, ਈਵਨ ਬੱਸ ਸਟੈਂਡ ਦੇ ਉੱਤੇ ਜਾਂ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਇਹ ਦੇਖ ਸਕਦੇ ਆ ਵੀ ਪਿਲਾ ਦਿੱਤੀਆਂ ਜਾਂਦੀਆਂ, ਪਰ ਕਦੀ ਵੀ ਆਪਾਂ ਜਿਹੜਾ ਉੱਥੇ ਦੀ ਬੋਤਲ ਲੱਗੇ ਇਹਦੇ ਵਿੱਚ ਉਹਨੇ ਭਰੀ ਆ ਉਹ ਬੂੰਦ ਆਪਾਂ ਉਹ ਕਦੀ ਨੋਟ ਨੀ ਕਰਦੇ। ਤੁਸੀਂ ਇੱਥੇ ਦੇਖੋ ਵੀ ਇੱਥੇ ਸਾਡੀ ਜਿਹੜਾ ਇੱਕ ਰਿਕਾਰਡ ਜਿਹੜਾ ਬੁੱਕ ਹੁੰਦੀ ਆ ਉਹਦੇ ਉੱਤੇ ਜਿਹੜੀ ਬੋਤਲ ਦੇ ਵਿੱਚ ਉਹ ਡ੍ਰੌਪਸ ਪਲਾਈਆਂ ਗਈਆਂ ਉਹਦਾ ਸਟਿੱਕਰ ਲਾ ਕੇ ਉਹਦੇ ਉੱਤੇ ਰਿਕਾਰਡ ਦੇ ਲਈ ਸਾਡੇ ਰਿਕਾਰਡ ਦੇ ਲਈ ਉਹ ਜਿਹੜੀ ਸਲਿੱਪ ਆ ਉੱਤੇ ਲਗਾ ਦਿੱਤੀ ਜਾਂਦੀ ਆ। ਇਸ ਕਰਕੇ ਇਹਨਾਂ ਨੇ ਬਹੁਤ ਵਧੀਆ ਇਹ ਗੱਲ ਕਹੀ ਆ ਵੀ ਉਹ ਤਰੀਕ ਜਿਹੜੀ ਜ਼ਰੂਰ ਤੁਸੀਂ ਦੇਖੋ ਵੀ ਕਿਤੇ ਇਹ ਐਕਸਪਾਇਰ ਤੇ ਨਹੀਂ ਹੋ ਗਈ, ਜੇ ਆਖਰੀ ਤਰੀਕ ਕਹਿੰਦੇ ਵੀ ਖਤਮ ਨਹੀਂ ਹੋਈ, ਜੇ ਵਰਗ ਗੋਲ ਆਕਾਰ ਦੇ ਨਾਲੋਂ ਇਹ ਇਹਨਾਂ ਨੇ ਕਿਹਾ ਵੀ ਫਿੱਕੀ ਹੋਵੇ ਤੇ ਫਿਰ ਇਹ ਵੈਕਸੀਨ ਜਿਹੜੀ ਹੈ ਵਰਤਣ ਯੋਗ ਆ, ਜੇਕਰ ਵਰਗ ਗੋਲ ਆਕਾਰ ਨਾਲ ਮੇਲ ਖਾਂਦਾ ਤਾਂ ਵੈਕਸੀਨ ਜਿਹੜੀ ਆ ਵਰਤਣੀ ਨਹੀਂ ਚਾਹੀਦੀ। ਇਹ ਖੈਰ ਇਹਨਾਂ ਨੇ ਉਹਦੇ ਉੱਤੇ ਕੋਈ ਤਾਂ ਦੀ ਹੈਗੀ ਆ ਕੋਈ ਟੈਕਨੀਕਲ ਜਿਹੀ ਚੀਜ਼ ਇਹਨਾਂ ਨੇ ਦੱਸੀ ਆ, ਤੇ ਜੇਕਰ ਵਰਗ ਗੋਲ ਆਕਾਰ ਨਾਲ ਉਹ ਗੂੜਾ ਹੋ ਗਿਆ ਹੋਵੇ ਤਦ ਵੀ ਇਸਦੀ ਵਰਤੋਂ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਤੇ ਵੱਧ ਤੋਂ ਵੱਧ ਉਹ ਕਹਿੰਦੇ ਵੀ ਆਪਾਂ ਨੂੰ ਇਸ ਮੁਹਿੰਮ ਦੇ ਬਾਰੇ ਵੱਧ ਤੋਂ ਵੱਧ ਕਰਕੇ ਇਸ ਲਹਿਰ ਨੂੰ ਜਿਹੜਾ ਲੋਕ ਲਹਿਰ ਬਣਾਇਆ ਜਾਣਾ ਅਜੋਕੇ ਸਮੇਂ ਤੇ ਸਮਾਜ ਦੀ ਮੁੱਖ ਲੋੜ ਹੈਗੀ। ਵੈਸੇ ਬਹੁਤ ਵਧੀਆ ਇਹ ਪ੍ਰਚਾਰ ਵੈਸੇ ਕਰਿਆ ਸੀਗਾ ਇੰਡੀਆ ਦੇ ਵਿੱਚ, ਤੁਸੀਂ ਦੇਖੋ ਵੀ ਬੜੀਆਂ ਪੋਲੀਓ ਦੀਆਂ ਇਹ ਬੜੀ ਭਿਆਨਕ ਬਿਮਾਰੀ ਸੀ, ਹਰ ਪਿੰਡ ਦੇ ਵਿੱਚ 2-3 ਬੰਦੇ ਇੱਦਾਂ ਦੇ ਹੈਗੇ ਸੀ ਜਿਹੜੇ ਵਿਚਾਰੇ ਕੋਈ ਕਿਸੇ ਦੀ ਲੱਤ ਜਿਹੜੀ ਆ ਕੰਮ ਨਹੀਂ ਸੀ ਕਰਦੀ, ਕਿਸੇ ਦੀ ਬਾਂਹ ਨਹੀਂ ਸੀ ਕੰਮ ਕਰਦੀ, ਤੇ ਉੱਥੇ ਤੁਸੀਂ ਇਹ ਵੀ ਦੇਖ ਲਓ ਵੀ ਜਿਹੜੇ ਅੰਗਹੀਣ ਹੈਗੇ ਆ ਤੇ ਉਹਨਾਂ ਲਈ ਲਾਈਫ ਜਿਹੜੀ ਆ ਬੜੀ ਔਖੀ ਹੋ ਜਾਂਦੀ ਆ। ਇਹ ਵੈਸੇ ਪੋਲੀਓ ਹੈ ਕੀ ਆ ਵੀ ਪੋਲੀਓ ਜਿਹੜਾ ਬਹੁਤ ਹੀ ਸੂਖਮ ਕਿਸਮ ਦੇ ਕੀਟਾਣੂਆਂ ਦੇ ਕਾਰਨ ਇਹ ਘਾਤਕ ਛੂਤ ਰੋਗ ਹੈਗਾ ਆ। ਇਹ 3 ਕਿਸਮਾਂ ਹੁੰਦੀਆਂ ਪੋਲੀਓ ਦੀਆਂ ਕੀਟਾਣੂਆਂ ਦੀਆਂ, ਇਹ P1, P2 ਤੇ P3, ਤੇ ਇਹ ਬਾਹਰੀ ਵਾਤਾਵਰਨ ਦੇ ਵਿੱਚ 48 ਘੰਟਿਆਂ ਤੱਕ ਜਿਹੜੇ ਆ ਜਿਉਂਦੇ ਰਹਿ ਸਕਦੇ ਆ, ਤੇ ਹੁਣ ਤੱਕ ਪੂਰੀ ਦੁਨੀਆਂ ਦੇ ਜਿਹੜੇ ਡਾਕਟਰੀ ਵਿਗਿਆਨ ਆ ਉਹਦੇ ਵਿੱਚ ਪੋਲੀਓ ਦਾ ਕੋਈ ਇਲਾਜ ਨਹੀਂ ਹੈ, ਪਰ ਪੋਲੀਓ ਵਰਗੀ ਇਸ ਘਾਤਕ ਬਿਮਾਰੀ ਤੋਂ ਬੱਚੇ ਨੂੰ ਆਸਾਨੀ ਨਾਲ ਬਚਾਇਆ ਜਾ ਸਕਦਾ। ਜਾਣੀ ਕਹਿ ਲਓ ਵੀ ਪਰਹੇਜ਼ ਜਿਹੜੇ ਪਹਿਲਾਂ ਜੇ ਦਵਾਈ ਪਿਲਾ ਦੋ ਤੇ ਫਿਰ ਇਹਦਾ ਜਾਣੀ ਕਹਿ ਲਓ ਵੀ ਇੱਥੇ ਮਾਰ ਨਹੀਂ ਪੈਂਦੀ, ਪਰ ਜੇ ਇਹ ਇੱਕ ਵਾਰੀ ਹੋ ਗਿਆ ਫਿਰ ਇਹਦਾ ਕੋਈ ਇਲਾਜ ਦੁਨੀਆਂ ਦੇ ਵਿੱਚ ਹੈ ਨਹੀਂ। ਇਸ ਕਰਕੇ ਵੀ ਇਹ ਜ਼ਰੂਰੀ ਆ ਕਿ ਨਾਮਜੰਮੇ ਬੱਚੇ ਨੂੰ ਪੋਲੀਓ ਬੂੰਦਾਂ ਦੀ ਪਹਿਲੀ ਖੁਰਾਕ ਜਿਹੜੀ ਆ ਜਨਮ ਤੋਂ ਕੁਝ ਸਮੇਂ ਬਾਅਦ, ਫਿਰ 1.5 ਮਹੀਨੇ, 2.5 ਮਹੀਨੇ ਤੇ ਫਿਰ 3.5 ਮਹੀਨੇ ਦੀ ਉਮਰ ਦੇ ਵਿੱਚ ਇੱਕ ਖੁਰਾਕ, ਫਿਰ 16-24 ਮਹੀਨੇ ਉਮਰ ਵਿਚਕਾਰ ਇੱਕ ਖੁਰਾਕ, ਤੇ 3.5-4.5 ਸਾਲ ਦੀ ਉਮਰ ਦੇ ਵਿੱਚ ਇੱਕ ਇੱਕ ਖੁਰਾਕ ਜਿਹੜੀ ਆ ਜ਼ਰੂਰ ਇਹ ਪਿਆਉਣੀ ਚਾਹੀਦੀ ਆ। ਇਹ ਵੀ ਉਹਨਾਂ ਨੇ ਸਲਾਹ ਦਿੱਤੀ ਆ। ਤੇ ਇਹ 1953 ਦੇ ਵਿੱਚ ਡਾਕਟਰ ਜਨਾਸ ਸੋਲਕ ਉਹਨਾਂ ਨੇ ਸਭ ਤੋਂ ਪਹਿਲੀ ਵਾਰੀ ਜਿਹੜੀ ਪੋਲੀਓ ਵੈਕਸੀਨ ਜਿਹੜੀ ਤਿਆਰ ਕੀਤੀ ਸੀ, ਤੇ ਸਲਾਮ ਆ ਡਾਕਟਰ ਜਨਾਸ ਸੋਲਕ ਨੂੰ ਜਿਹਨਾਂ ਨੇ ਜਾਣੀ ਇੰਨੀ ਦੇਖੋ ਐਡਾ ਸਾਰਥਿਕ ਕੰਮ ਜਿਹੜਾ ਕੀਤਾ। ਤੇ ਇਹਨੂੰ 1953 ਦੇ ਵਿੱਚ ਉਹਨਾਂ ਨੇ ਬਣਾਇਆ ਸੀ ਤੇ 1955 ਦੇ ਵਿੱਚ ਮਾਨਤਾ ਜਿਹੜੀ ਮਿਲ ਗਈ ਸੀ ਤੇ ਡਾਕਟਰ ਸਾਲਕ ਹੋਣਾ ਨੂੰ ਉਹਨਾਂ ਦਾ ਜਨਮ 28 ਅਕਤੂਬਰ ਜਾਣੀ ਉਹਨਾਂ ਦੇ ਜਨਮ ਦਿਨ ਤੇ ਇਹ ਵਿਸ਼ੇਸ਼ ਸੁਖਜਿੰਦਰ ਸਿੰਘ ਹੋਣਾ ਨੇ ਭੇਜੀ ਆ ਬਈ 28 ਅਕਤੂਬਰ 1914 ਨੂੰ ਅਮਰੀਕਾ ਦੇ ਜਿਹੜੇ ਨਿਊਯਾਰਕ ਸ਼ਹਿਰ ਦੇ ਵਿੱਚ ਹੋਇਆ ਸੀ ਤੇ 80 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਤੇ 13 ਜਨਵਰੀ 2011 ਨੂੰ ਪੋਲੀਓ ਦਾ ਆਖਰੀ ਜਿਹੜਾ ਮਾਮਲਾ ਆ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਸੀ ਯਾਨੀ ਇੰਡੀਆ ਦੇ ਵਿੱਚ 13 ਜਨਵਰੀ 2011 ਤੋਂ ਬਾਅਦ ਅਜੇ ਤੱਕ ਕੋਈ ਸਾਹਮਣੇ ਕੇਸ ਨਹੀਂ ਆਇਆ ਜੇ ਕਿਸੇ ਬੱਚੇ ਨੂੰ ਪੋਲੀਓ ਹੋਇਆ ਹੋਵੇ ਬਈ ਹੁਣ ਉਹ ਕਹਿੰਦੇ ਵੀ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਸ ਅਣਗਹਿਲੀ ਲਈ ਦਰਅਸਲ ਬੱਚਿਆਂ ਦੀ ਤੰਦਰੁਸਤੀ ਸਿਹਤ ਨਾਲ ਕੀਤੇ ਖਿਲਵਾੜ ਲਈ ਜ਼ਿੰਮੇਵਾਰ ਅਸਲ ਕਾਰਨ ਤੇ ਅਸਲ ਦੋਸ਼ੀਆਂ ਦੀ ਜਾਂਚ ਸਹੀ ਅਰਥਾਂ ਵਿੱਚ ਹੋਵੇਗੀ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਇਹ ਸ਼ਾਇਦ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਸ 13 ਜਨਵਰੀ 2011 ਨੂੰ ਵੀ ਜਿਹੜਾ ਸਾਹਮਣੇ ਆਇਆ ਮਾਮਲਾ ਇਹਦੀ ਵੀ ਜ਼ਰੂਰੀ ਦੇਖਣਾ ਚਾਹੀਦਾ ਵੀ ਇਹ ਕਿੱਦਾਂ ਸਾਹਮਣੇ ਆ ਗਿਆ ਕਿਉਂਕਿ ਪਹਿਲਾਂ ਕਹਿ ਦਿੱਤਾ ਗਿਆ ਸੀ ਵੀ ਇੰਡੀਆ ਦੇ ਵਿੱਚ ਜਿਹੜੀ ਪੋਲੀਓ ਆ ਇਹ ਬਿਲਕੁਲ ਖਤਮ ਹੋ ਚੁੱਕੀ ਆ ਤੇ ਖੈਰ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਪੋਲੀਓ ਦੇ ਬਾਰੇ ਜਿਹੜੀ ਜਾਣਕਾਰੀ ਆ ਸਾਡੇ ਦੋਸਤਾਂ ਦੇ ਨਾਲ ਸਾਂਝੀ ਕੀਤੀ ਆ ਗੁਰਪ੍ਰੀਤ ਕੌਰ ਜੀ ਹੁਣੀ ਵੀ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਉਹਨਾਂ ਦਾ ਵੀ ਧੰਨਵਾਦ ਹੈ ਬਹੁਤ ਬਹੁਤ ਤੇ ਉਹਨਾਂ ਨੇ ਕਿਹਾ ਵੀ ਬੜੀ ਇਨਫੋਰਮੇਸ਼ਨ ਜਿਹੜੀ ਆ ਦਿੱਤੀ ਜਾ ਰਹੀ ਆ ਇਸ ਪੋਲੀਓ ਦੇ ਬਾਰੇ ਤੇ ਬੜੀ ਕਹਿੰਦੇ ਵੀ ਜਾਣਕਾਰੀ ਅਸੀਂ ਪ੍ਰਾਪਤ ਕਰ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਉਧਰੋਂ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਜਿਹੜੀ ਅੱਜ ਟਰਾਫੀ ਆ ਉਹ ਵੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਤੇ ਭਾਰਤ ਦਾ ਪਹਿਲਾ ਜਿਹੜਾ ਮੈਚ ਆ ਉਹ ਅੱਜ ਮੇਜ਼ਬਾਨ ਓਮਾਨ ਜਿੱਥੇ ਕਿ ਇਹ ਹੋਣ ਜਾ ਰਿਹਾ ਆ ਇਹ ਕੱਪ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਤੇ ਉੱਥੇ ਅੱਜ ਉਹਦੇ ਨਾਲ ਟੱਕਰ ਹੈਗੀ ਆ ਓਮਾਨ ਦੇ ਨਾਲ ਤੇ ਪਾਕਿਸਤਾਨ ਦੇ ਨਾਲ 20 ਤਰੀਕ ਨੂੰ ਟੱਕਰ ਹੋਣੀ ਆ ਕਿਉਂਕਿ ਪਾਕਿਸਤਾਨ ਦੇ ਨਾਲ ਜ਼ਿਆਦਾ ਚਾਹੇ ਕ੍ਰਿਕਟ ਦਾ ਮੈਚ ਹੋਵੇ ਤੇ ਚਾਹੇ ਹਾਕੀ ਦਾ ਤੇ ਬੜੀ ਇਹ ਰਹਿੰਦੀ ਆ ਲੋਕਲ ਉਡੀਕ ਰਹਿੰਦੀ ਆ ਤੇ ਹਰਿੰਦਰ ਸਿੰਘ ਜਿਹੜੇ ਕਿ ਕੋਚ ਹੈਗੇ ਭਾਰਤੀ ਹਾਕੀ ਟੀਮ ਦੇ ਉਹ ਕਹਿੰਦੇ ਵੀ ਸਾਨੂੰ ਪਤਾ ਵੀ ਸਾਡੀ ਟੀਮ ਬਹੁਤ ਵਧੀਆ ਜੋ ਕਿਸੇ ਵੀ ਦੇਸ਼ ਨੂੰ ਹਰਾਉਣ ਦੇ ਸਮਰੱਥ ਆ ਪਰ ਕਈ ਵਾਰ ਚੀਜ਼ਾਂ ਕਹਿੰਦੇ ਤੁਹਾਡੀ ਬੱਸ ਵਿੱਚ ਨਹੀਂ ਹੁੰਦੀਆਂ ਇਸ ਲਈ ਜ਼ਰੂਰੀ ਆ ਕਿ ਤੁਸੀਂ 60 ਮਿੰਟ ਦੀ ਖੇਡ ਦੇ ਵਿੱਚ ਵਿਰੋਧੀ ਦਲ ਨੂੰ ਕੋਈ ਜਿਹੜਾ ਮੌਕਾ ਆ ਉਹ ਨਾ ਦਿਓ ਤੇ ਵੈਸੇ ਇਹ ਏਸ਼ੀਅਨ ਖੇਡਾਂ ਦੇ ਵਿੱਚ ਜਿਹੜਾ ਖਰਾਬ ਪ੍ਰਦਰਸ਼ਨ ਕੀਤਾ ਸੀ ਭਾਰਤੀ ਪੁਰਸ਼ ਹਾਕੀ ਟੀਮ ਨੇ ਤੇ ਹੁਣ ਅੱਜ ਦੇਖਦੇ ਹਾਂ ਵੀ ਕਿੱਦਾਂ ਦੀ ਜਿਹੜੀ ਸ਼ੁਰੂਆਤ ਆ ਉਹ ਕਰਦੇ ਆ ਇਦੋਂ ਪਹਿਲਾਂ ਭਾਰਤ ਨੇ 2011 ਤੇ 2016 ਦੇ ਵਿੱਚ ਵੀ ਇਹ ਟਰਾਫੀ ਜਿਹੜੀ ਆ ਉਹ ਜਿੱਤੀ ਸੀ ਤੇ ਖੈਰ ਦੋਸਤੋ ਇੱਕ ਬ੍ਰੇਕ ਲੈਂਦੇ ਹਾਂ ਗਾਣਾ ਸੁਣਦੇ ਹਾਂ ਤੇ ਫਿਰ ਜੁੜਦੇ ਹਾਂ ਪ੍ਰੋਗਰਾਮ ਦੇ ਵਿੱਚ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 8628 ਪਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-4351 ਤੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਤੇ ਜਗਤਾਰ ਢੁੱਡੀ ਕੇ ਭਾਜੀ ਹਾਂਗਕਾਂਗ ਤੋਂ ਆਪਣੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ। ਤੇ ਉਹ ਕਹਿੰਦੇ ਵੀ ਸੁਣਨ ਚ ਆਇਆ ਕੈਪਟਨ ਨੇ ਬੇਅਦਬੀ ਦੇ ਮਾਮਲੇ ਤੇ ਬਾਦਲਾਂ ਖਿਲਾਫ਼ ਐਕਸ਼ਨ ਨਾ ਲੈਣਾ ਸੈਂਟਰ ਤੋਂ ਦਬਾਅ ਮੰਨਿਆ ਜਾ ਰਿਹਾ ਹੈ। ਕੈਪਟਨ ਨੂੰ ਕਹਿੰਦੇ ਰਾਜਨਾਥ ਨੇ ਕਿ ਬਾਦਲ ਸਾਹਿਬ ਨੂੰ ਗ੍ਰਿਫ਼ਤਾਰ ਕਰੋ ਤੇ ਕਹਿੰਦੇ ਕੈਪਟਨ ਨੇ ਕਿਹਾ ਵੀ ਲੋਕਾਂ ਦਾ ਦਬਾਅ ਬਹੁਤ ਹੈ ਤੇ ਸੁਣਿਆ ਕਹਿੰਦੇ ਰਾਜਨਾਥ ਨੇ ਕਿਹਾ ਵੀ ਦਬਾਅ ਮੇਰੇ ਤੇ ਵੀ ਬਹੁਤ ਹੈ ਕਿ ਪਾਕਿਸਤਾਨੀ ਏਜੰਸੀਆਂ ਦਾ ਮੈਂਬਰ ਤੇਰੇ ਘਰ ਵੀ ਬੈਠਾ ਰਿਹਾ, ਜੋ ਤੁਹਾਡੇ ਜੇ ਤੁਹਾਡੇ ਦਬਾਅ ਵਧਿਆ ਦਬਾਅ ਸਾਡੇ ਤੇ ਵੀ ਵੱਧ ਜਾਣਾ। ਕਹਿੰਦੇ ਕੈਪਟਨ ਨੇ ਪੈਰੀ ਜੁੱਤੀ ਵੀ ਨਹੀਂ ਪਾਈ, ਨੰਗੇ ਪੈਰੀ ਪੰਜਾਬ ਨੂੰ ਦੌੜ ਲਾਈ। ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਧੰਨਵਾਦ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ। ਵੈਸੇ ਭਾਜੀ ਮੈਨੂੰ ਤਾਂ ਇਹ ਲੱਗਦਾ ਵੀ ਇਹਦਾ ਵੈਸੇ ਸੋਹਣੀ ਸੁਣਾਈ ਗੱਲ ਸ਼ਾਇਦ ਹੋ ਸਕਦੀ ਆ, ਪਰ ਇਹ ਜ਼ਰੂਰ ਹੈਗਾ ਆ ਵੀ ਕੈਪਟਨ ਸਾਹਿਬ ਬੜੀ ਨਰਮਾਈ ਦੇ ਨਾਲ ਕੰਮ ਜਿਹੜਾ ਲੈ ਰਹੇ ਆ। ਪਰ ਦੂਜੇ ਪਾਸੇ ਤੁਸੀਂ ਇੱਕ ਟਵੀਟ ਵਾਰ ਵੀ ਦੇਖੀ ਹੋਣੀ ਆ 2 ਦਿਨ ਪਹਿਲਾਂ ਜਿਹੜੀ ਕਿ ਕੇਜਰੀਵਾਲ ਸਾਹਿਬ ਤੇ ਕੈਪਟਨ ਸਾਹਿਬ ਦੇ ਦਰਮਿਆਨ ਚੱਲੀ ਸੀ ਤੇ ਕੇਜਰੀਵਾਲ ਸਾਹਿਬ ਨੇ ਵੀ ਇਲਜ਼ਾਮ ਲਾਏ ਸੀ ਵੀ ਜਿਹੜੇ ਇਹ ਬੜੇ ਜਾਣੀ ਕਹਿ ਲਓ ਵੀ ਸੌਸਤੀ ਦੇ ਨਾਲ ਕੰਮ ਜਿਹੜਾ ਚੱਲ ਰਿਹਾ ਆ ਜਾਂ ਇੱਕ ਕਹਿ ਲਓ ਵੀ ਸਖਤਾਈ ਦੇ ਨਾਲ ਨਹੀਂ ਨਜਿੱਠਿਆ ਜਾ ਰਿਹਾ ਤੇ ਇਹਨਾਂ ਨੇ ਉਲਟਾ ਉਹਨਾਂ ਨੂੰ ਜਵਾਬ ਇਹ ਦਿੱਤਾ ਸੀ ਵੀ ਜੇ ਤੁਸੀਂ ਤੁਹਾਨੂੰ ਮਾਫ਼ੀ ਜਿਹੜੀ ਆ ਮੰਗਣੀ ਪੈ ਗਈ ਸੀ ਕਿਉਂਕਿ ਤੁਸੀਂ ਕਾਨੂੰਨ ਦੇ ਅਨੁਸਾਰ ਕੰਮ ਨਹੀਂ ਕੀਤਾ। ਪਰ ਜੇ ਇਸ ਤਰੀਕੇ ਦੇ ਨਾਲ ਆਪਾਂ ਇਹ ਗੱਲ ਕਰੀਏ ਕਿ ਕੱਲ ਦੀ ਵੀ ਗੱਲ ਇੱਕ ਹੈਗੀ ਆ, ਜੇਲ੍ਹ ਮੰਤਰੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਆ ਉਹਨਾਂ ਨੇ ਕੱਲ੍ਹ ਮੰਨਿਆ ਵੀ ਪੁਲਿਸ ਅਫਸਰ ਉਸ ਵੇਲੇ ਗ੍ਰਿਫ਼ਤਾਰ ਕਰਨੇ ਚਾਹੀਦੇ ਸੀ ਜਿਸ ਵੇਲੇ ਇਹ ਬਹਿਸ ਜਿਹੜੀ ਹੋਈ ਆ ਅਸੈਂਬਲੀ ਦੇ ਵਿੱਚ ਉਹ ਕਹਿੰਦੇ ਵੀ ਸਰਕਾਰ ਦੀ ਇਹ ਵੱਡੀ ਗਲਤੀ ਹੈ, ਜਿਸ ਕਰਕੇ ਪੁਲਿਸ ਅਫਸਰਾਂ ਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਜਾਣ ਦਾ ਜਿਹੜਾ ਮੌਕਾ ਮਿਲ ਗਿਆ। ਤੇ ਰੰਧਾਵਾ ਨੇ ਕਿਹਾ ਵੀ ਸਰਕਾਰ ਨੂੰ ਹਾਈ ਕੋਰਟ ਵੱਲੋਂ ਗ੍ਰਿਫਤਾਰੀ ਦੀ ਲਗਾਈ ਗਈ ਰੋਕ ਜਿਹੜੀ ਹਟ ਜਾਣ ਦੀ ਪੂਰੀ ਉਮੀਦ ਆ। ਤੇ ਰੰਧਾਵਾ ਹੁਣਾਂ ਨੇ ਇਹ ਵੀ ਕਿਹਾ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫਾਰਿਸ਼ ਉੱਤੇ ਸਰਕਾਰ ਨੇ ਤਤਕਾਲੀ ਐਸ ਐਸ ਪੀ ਚਰਨਜੀਤ ਸ਼ਰਮਾ ਸਮੇਤ ਕਈ ਪੁਲਿਸ ਅਫਸਰਾਂ ਉੱਤੇ, ਪੁਲਿਸ ਮੁਲਾਜ਼ਮਾਂ ਉੱਤੇ ਫੌਜਦਾਰੀ ਕੇਸ ਦਰਜ ਕਰ ਲਿਆ ਸੀ, ਜਦੋਂ ਕਿ ਰਿਪੋਰਟ ਜਿਹੜੀ ਵਿਧਾਨ ਸਭਾ ਦੇ ਵਿੱਚ ਕਾਫੀ ਦੇਰ ਬਾਅਦ ਪੇਸ਼ ਕੀਤੀ ਗਈ ਸੀ। ਤੇ ਉਹਨਾਂ ਕਿਹਾ ਵੀ ਕੇਸ ਦਰਜ ਹੁੰਦਿਆਂ ਹੀ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ। ਇਹ ਕੱਲੇ ਸੁਖਜਿੰਦਰ ਸਿੰਘ ਰੰਧਾਵਾ ਹੀ ਨਹੀਂ ਇਹ ਗੱਲ ਕਹਿ ਰਹੇ, ਸਿਰਫ ਹੋਰ ਵੀ ਕਈ ਆਗੂ ਹੈਗੇ ਆ ਉਧਰੋਂ, ਆਪਣੇ ਨਵਜੋਤ ਸਿੰਘ ਸਿੱਧੂ ਸਾਹਿਬ ਉਹ ਵੀ ਬੜੇ ਨਿਰਾਸ਼ ਇਸ ਗੱਲੋਂ ਹੈਗੇ ਆ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ, ਕਿਉਂਕਿ ਹੁਣ ਸਰਕਾਰ ਨੂੰ ਇਹ ਵੀ ਲੱਗਣਾ ਲੱਗ ਗਿਆ ਆ ਵੀ ਸ਼ਾਇਦ ਜਿੰਨਾ ਵਿਰੋਧ ਹੁਣ ਅਕਾਲੀਆਂ ਦਾ ਹੋ ਰਿਹਾ, ਹੁਣ ਉਹ ਜਿਹੜਾ ਵਿਰੋਧ ਆ ਹੁਣ ਇਹਨਾਂ ਦੇ ਉੱਤੇ ਵੀ ਪ੍ਰੈਸ਼ਰ ਜਿਹੜਾ ਦਿਨ ਪਰ ਦਿਨ ਜਿਹੜਾ ਆ ਉਹ ਵਧਣਾ ਆ। ਪਰ ਹੋਰ ਵੀ ਕਈ ਹੋ ਸਕਦੇ ਆ, ਹੋ ਸਕਦਾ ਵੀ ਅਜੇ ਹੋਰ ਇਸ ਚੀਜ਼ ਨੂੰ ਜਿਹੜਾ ਉਹ ਸਖ਼ਤ ਲੈਣਾ ਚਾਹੁੰਦੇ ਹੋਣ ਵੀ ਆਪਾਂ ਜਿਹੜਾ ਪੂਰੀ ਪੌਖਤਾ ਤਰੀਕੇ ਦੇ ਨਾਲ ਇਹਨੂੰ ਹੈਂਡਲ ਕਰੀਏ, ਕਿਉਂਕਿ ਇੱਕ ਸੈੱਟ ਵੀ ਬਣਾਈ ਹੋਈ ਆ, ਹੋ ਸਕਦਾ ਕੈਪਟਨ ਸਾਹਿਬ ਉਹਦਾ ਅਜੇ ਇੰਤਜ਼ਾਰ ਕਰ ਰਹੇ ਹੋਣ। ਪਰ ਜਿੱਥੇ ਤੱਕ ਤੁਸੀਂ ਕਿਹਾ ਵੀ ਅਰੂਸਾ ਦੇ ਉੱਤੇ ਜਿਹੜਾ ਹੈ ਤੇ ਇਹ ਹੋ ਵੀ ਸਕਦੀ ਆ ਗੱਲ, ਕਿਉਂਕਿ ਹਰ ਗੱਲ ਦੇ ਵਿੱਚ ਸਿਆਸਤ ਜਿਹੜੀ ਆ ਚੱਲਦੀ ਆ ਹਨਾ, ਤੇ ਉਹਨਾਂ ਉੱਤੇ ਦਬਾਅ ਵੀ ਵੈਸੇ ਇਹ ਹੋ ਸਕਦਾ ਆ। ਪਰ ਸ਼ਾਇਦ ਹੁਣ ਉਹਨਾਂ ਨੂੰ ਕਰਨਾ ਚਾਹੀਦਾ ਸੀ, ਕਿਉਂਕਿ 2019 ਦੀਆਂ ਚੋਣਾਂ ਆ ਗਈਆਂ ਤੇ ਸੈਂਟਰ ਸਰਕਾਰ ਵੀ ਇੱਦਾਂ ਦੀ ਕੋਈ ਸਟੈਪ ਨਹੀਂ ਚੱਕਣਾ ਚਾਹੇਗੀ, ਕਿਉਂਕਿ 2019 ਦੀਆਂ ਉਹਨਾਂ ਦੇ ਹੈਗਾ ਇੱਕ ਇਹੋ ਜਿਹੀ ਗਲਤੀ ਨਹੀਂ ਕਰਨੀ ਚਾਹੁੰਦੀਆਂ ਵੀ ਕਿਸੇ ਮੁੱਖ ਮੰਤਰੀ ਨੂੰ ਪ੍ਰੈਸ਼ਰ ਦੇ ਅੰਡਰ ਲਿਆਉਣ। ਪਰ ਖੈਰ ਇਸ ਗੱਲੋਂ ਹੁਣ ਆਲੋਚਨਾ ਜ਼ਰੂਰ ਹੋ ਰਹੀ ਆ ਕੈਪਟਨ ਸਾਹਿਬ ਦੀ, ਕਿ ਇੱਕ ਤੁਸੀਂ ਇਹ ਵੀ ਦੇਖਿਆ ਹੋਣਾ ਆ ਵੀ PTC ਚੈਨਲ ਦੇ ਉੱਤੇ ਜਿਹੜੀ ਆਈ ਜਾ ਰਹੀ ਆ ਕਬੱਡੀ ਲੀਗ ਕੱਪ ਜਿਹੜਾ ਪੰਜਾਬ ਸਰਕਾਰ ਚਲਾਉਣ ਜਾ ਰਹੀ ਆ, ਤੇ ਉਹਦੇ ਵਿੱਚ ਵੀ ਇਹਨਾਂ ਨੇ ਲਾਈਵ ਜਿਹੜਾ ਆ PTC ਨੂੰ ਅਧਿਕਾਰ ਦੇ ਦਿੱਤੇ ਆ, ਉਹਦੇ ਬਾਰੇ ਵੀ ਕਾਫੀ ਜਿਹੜੇ ਮੰਤਰੀ ਆ ਉਹਨਾਂ ਨੂੰ ਲੱਗਦਾ ਆ ਵੀ ਜਿਹੜੇ ਕੈਪਟਨ ਸਾਹਿਬ ਆ ਉਹ ਬਾਦਲਾਂ ਦਾ ਜਿਹੜਾ ਪੱਕ ਆ ਉਹ ਪੂਰ ਰਹੇ ਆ। ਫਿਰ ਵੀ ਪੁਰਾਣੀ ਜਾਰੀ ਆ ਭਾਜੀ, ਸ਼ਾਇਦ ਹੋ ਸਕਦਾ ਆ ਵੀ ਅਜੇ ਥੋੜਾ ਜਿਹਾ ਚੱਲਣ ਕੇ ਕਿੱਦਾਂ ਨੂੰ ਚੱਲਦਾ, ਉਠ ਕਿੱਧਰਲੇ ਕਰਵਟ ਪੱਕ ਲੈਂਦਾ। ਪਰ ਜੇ ਇਹਨਾਂ ਨੇ ਅਜੇ ਤੱਕ ਕੁਛ ਨਾ ਕੀਤਾ, ਕਿਉਂਕਿ ਪਿਛਲੀ ਵਾਰ ਕਹਿੰਦੇ ਸੀ ਵੀ ਕੁੰਡਾ ਬਹੁਤ ਖੜਕਦਾ ਹਨਾ, ਪਰ ਇਸ ਵਾਰ ਜਿਹੜਾ ਕੁੰਡਾ ਆ ਉਹ ਸ਼ਾਇਦ ਬਹੁਤ ਲਚਕੀਲਾ ਹੋ ਗਿਆ, ਤੇ ਹੁਣ ਆਉਣ ਵਾਲੇ ਦਿਨਾਂ ਤੱਕ ਪਤਾ ਲੱਗ ਜਾਣਾ ਵੀ ਕਿਸ ਤਰੀਕੇ ਦੇ ਨਾਲ, ਕਿਉਂਕਿ ਲੋਕਾਂ ਦਾ ਹੁਣ ਜਿਹੜਾ ਪ੍ਰੈਸ਼ਰ ਆ ਉਹ ਵਧਣ ਲੱਗ ਜਾਣਾ ਆ। ਤੇ ਨਾਲੇ ਭਾਜੀ ਉਹਨਾਂ ਨੇ ਕਿਹਾ ਵੀ ਬਾਦਲ ਪਰਿਵਾਰਕ ਕੁਰਬਾਨੀ ਕਰਨ ਨੂੰ ਫਿਰਦਾ ਤੇ ਕੈਪਟਨ ਸਰਕਾਰ ਬੁਲਟ ਪਰੂਫ ਗੱਡੀਆਂ ਦੇ ਰਹੀ ਆ, ਇਹ ਤਾਂ ਪੰਥ ਦੇ ਨਾਲ ਸਿੱਧਾ ਜਿਹੜਾ ਆ ਧੱਕਾ ਆ। ਤੇ ਭਾਜੀ ਇਹਦੇ ਬਾਰੇ ਵੀ ਹੁਣ ਤੁਸੀਂ ਦੇਖ ਲਓ ਵੀ ਇਹ ਸਰਕਾਰ ਦੀ ਵੈਸੇ ਜ਼ਿੰਮੇਵਾਰੀ ਹੁੰਦੀ ਆ ਕਿ ਕਿਸੇ ਵੀ ਜਿਹੜੀ ਵਿਅਕਤੀ ਦੀ ਜਿਹੜੀ ਰੱਖਿਆ ਕਰਨੀ, ਖਾਸ ਤੌਰ ਤੇ ਜਦੋਂ ਬਾਦਲ ਪਰਿਵਾਰ ਵਰਗੇ ਕੋਈ ਵੀ ਇੱਦਾਂ ਦਾ ਹੈਗਾ ਜਿਹੜਾ ਕਿ ਬੜਾ ਲਾਈਵ ਲਾਈਫ ਦੇ ਵਿੱਚ ਹੈਗਾ ਆ, ਉਹਨਾਂ ਦੀ ਸੁਰੱਖਿਆ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਵੀ ਇਹ ਵੈਸੇ ਤਾਂ ਬਣਦੀ ਆ, ਚਾਹੇ ਉਹ ਮੀਡੀਆ ਸਾਹਿਬ ਹੋਣ। ਤੇ ਕਿਉਂਕਿ ਇਹਦਾ ਫਿਰ ਜੇ ਕਿਉਂਕਿ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਬੜਾ ਖਤਰਾ ਵੈਸੇ ਤਾਂ ਰਹਿੰਦਾ ਹੁੰਦਾ ਆ, ਤੇ ਵੈਸੇ ਤਾਂ ਹਰ ਬੰਦਾ ਜਿਹੜਾ ਆ ਸਮਾਨ ਆ, ਹਰ ਬੰਦਾ ਜਿਹੜਾ ਕਿ ਨਾਗਰਿਕ ਆ ਉਸ ਸਟੇਟ ਦਾ, ਉਹਦੀ ਜਿਹੜੀ ਰੱਖਿਆ ਕਰਨੀ ਆ ਉਹ ਜ਼ਿੰਮੇਵਾਰੀ ਬਣਦੀ ਆ। ਪਰ ਦੂਜੇ ਪਾਸੇ ਅੱਜ ਵੀ ਬਿਆਨ ਹੈਗਾ ਬਾਦਲ ਸਾਹਿਬ ਦਾ, ਉਹਨਾਂ ਨੇ ਕਿਹਾ ਵੀ ਮੈਨੂੰ ਸੁਰੱਖਿਆ ਛਤਰੀ ਦੀ ਵੈਸੇ ਲੋੜ ਨਹੀਂ ਹੈਗੀ, ਪਰ ਫਿਰ ਵੀ ਜੈਡ ਸੁਰੱਖਿਆ ਜਿਹੜੀ ਆ ਲਈ ਫਿਰਦੇ ਆ, ਸਮਝ ਨਹੀਂ ਆਉਂਦੀ ਵੈਸੇ ਕਹਿਣ ਨੂੰ ਆ ਗੱਲਾਂ। ਤੇ ਇਹੋ ਜਿਹਾ ਬਿਆਨਾਂ ਦੇ ਨਾਲ ਬਹੁਤ ਨੁਕਸਾਨ ਪਹਿਲਾਂ ਵੀ ਪੰਜਾਬ ਦਾ ਹੋ ਚੁੱਕਾ ਆ, ਤੁਸੀਂ ਆਪ ਜਾਣਦੇ ਹੋ ਸਾਰਾ ਕੁਛ। ਤੇ ਖੈਰ ਸਿਆਸਤ ਦੇ ਵਿੱਚ ਕਾਫੀ ਜਿਹੜੇ ਹੇਰ ਫੇਰ ਆ ਉਹ ਪੰਜਾਬ ਦੇ ਵਿੱਚ ਹੋ ਰਹੇ ਆ, ਆਉਣ ਵਾਲੇ ਦਿਨਾਂ ਤੱਕ ਜਿਹੜੀ ਤਸਵੀਰ ਆ ਉਹ ਸਿੱਧੀ ਹੋ ਸਕਦੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਆ ਉੱਥੇ ਚੱਲਦਾ। ਤੇ ਦੂਜੇ ਪਾਸੇ ਦੋਸਤੋ ਵੀ ਇਹ ਵੀ ਤੁਹਾਨੂੰ ਦੱਸਣਾ ਬਣਦਾ ਕਿ ਜਿਹੜੀ ਹੁਣ ਦੀਵਾਲੀ ਵੀ ਆ ਰਹੀ ਆ, ਦੁਸਹਿਰਾ ਵੀ ਆ ਰਿਹਾ ਆ, ਤੇ ਉਹਦੇ ਵਿੱਚ ਜਿਹੜੀ ਅਦਾਲਤਾਂ ਆ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਵੀ ਇਹਦਾ ਫਿਕਸ ਇੱਕ ਜਿਹੜਾ ਟਾਈਮ ਆ ਉਹ ਹੋਣਾ ਚਾਹੀਦਾ, ਤਾਂ ਕਿ ਜਿਹੜੇ ਪਟਾਕੇ ਆ ਜਾਂ ਆਤਿਸ਼ਬਾਜ਼ੀ ਆ ਉਹਦਾ ਜਿਹੜਾ ਇੱਕ ਟਾਈਮ ਫਿਕਸ ਜਿਹੜਾ ਹੋਵੇ। ਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਜਿਹੜੀ ਹਾਈ ਕੋਰਟ ਆ ਉਹਦੀ ਉਹਨਾਂ ਨੇ ਕਹਿ ਦਿੱਤਾ ਆ ਵੀ ਇਹ ਸਾਲ ਜਿਹੜਾ ਰਾਵਣ ਨੂੰ ਸਾੜਨ ਦਾ ਸਮਾਂ ਆ ਉਹ ਸ਼ਾਮ 5 ਤੋਂ 8 ਵਜੇ ਤੱਕ ਹੀ ਹੋਣਾ ਆ, ਤੇ ਆਤਿਸ਼ਬਾਜ਼ੀ ਤੇ ਪਟਾਕੇ ਵੀ ਇਹਦੇ ਵਿੱਚੇ ਚੱਲਣਗੇ ਜੇ ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਚਲਾਏ ਜਾਂਦੇ ਆ। ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਬੜੀ ਸਖਤਾਈ ਦੇ ਨਾਲ ਉਹਨਾਂ ਨੂੰ ਨਜਿੱਠਣਾ ਜਿਹੜਾ ਚਾਹੀਦਾ ਆ। ਤੇ ਨਾਲੇ ਉਹਨਾਂ ਨੇ ਕਿਹਾ ਵੀ ਜਸਟਿਸ ਕ੍ਰਿਸ਼ਨ ਮੁਰਾਰੀ ਉਹਨਾਂ ਨੇ ਕਿ ਆਤਿਸ਼ਬਾਜ਼ੀ ਵੇਚਣ ਦੇ ਜਿਹੜੇ ਲਾਇਸੈਂਸ ਆ ਉਹ ਕਹਿੰਦੇ ਵੀ ਨਹੀਂ ਜਾਰੀ ਕਰਨੇ ਚਾਹੀਦੇ। ਦੂਜੇ ਪਾਸੇ ਉਹਨਾਂ ਕਿਹਾ ਵੀ ਹਿੰਦੂਆਂ ਦੇ ਤਿਉਹਾਰ ਦੀਵਾਲੀ ਤੇ ਸਿੱਖਾਂ ਵੱਲੋਂ ਜਿਹੜੇ ਮਨਾਏ ਜਾਣ ਵਾਲੇ ਗੁਰਪੁਰਬ ਆ ਉਹਨਾਂ ਵਿੱਚ ਵੀ ਆਤਿਸ਼ਬਾਜ਼ੀ ਦਾ ਜਿਹੜਾ ਸਮਾਂ ਆ ਉਹ ਨਿਰਧਾਰਿਤ ਹੋਣਾ ਚਾਹੀਦਾ ਆ, ਤੇ ਇਹ ਜਿਹੜੀ ਵਰਤੋਂ ਆ ਸ਼ਾਮ 6:30 ਤੋਂ ਸ਼ਾਮ 9:30 ਤੱਕ ਹੀ ਜਿਹੜੀ ਕੀਤੀ ਜਾਣੀ ਚਾਹੀਦੀ ਆ, ਤਾਂ ਕਿ ਜਿਹੜਾ ਆਤਿਸ਼ਬਾਜ਼ੀ ਦੇ ਨਾਲ ਹੋਣ ਵਾਲਾ ਜਿਹੜਾ ਪ੍ਰਦੂਸ਼ਣ ਹੈ ਉਹਦੇ ਮਾਮਲੇ ਵਿੱਚ ਜਿਹੜਾ ਇਹ ਸੁਣਵਾਈ ਵੈਸੇ ਕਰ ਰਿਹਾ ਸੀ, ਬਹੁਤ ਜ਼ਿਆਦਾ ਪ੍ਰਦੂਸ਼ਣ ਜਿਹੜਾ ਹੋ ਰਿਹਾ ਆ ਤੁਸੀਂ ਵੀ ਜਾਣਦੇ ਹੋ। ਤੇ ਪਰ ਇਹਦਾ ਇੱਕ ਪੱਖ ਜਿਹੜਾ ਹੋਰ ਵੀ ਹੈਗਾ ਆ, ਜਿਵੇਂ ਕਿ ਨਾਲੇ ਹੁਣ ਮੈਂ ਪ੍ਰਦੂਸ਼ਣ ਦੀ ਗੱਲ ਆਪਾਂ ਚੱਲੀ ਸੀ ਤੇ ਨਾਲੇ ਗੁਰਪ੍ਰੀਤ ਜੀ ਉਹਨਾਂ ਨੇ ਕਹਿ ਦਿੱਤਾ ਆ ਵੀ ਪਰਾਲੀ ਦੇ ਮਾਮਲੇ ਦੇ ਉੱਤੇ ਕਿਹਾ ਜਾਂਦਾ ਪਰ ਫੈਕਟਰੀਆਂ ਦੇ ਧੂੰਏ ਦੇ ਬਾਰੇ ਗੱਲ ਨਹੀਂ ਕੀਤੀ ਜਾਂਦੀ। ਬਿਲਕੁਲ ਇਹ ਵੀ ਇੱਕ ਪੱਖ ਜਿਹੜਾ ਤੁਸੀਂ ਕਹਿ ਸਕਦੇ ਆ ਵੀ ਫੈਕਟਰੀਆਂ ਨੂੰ ਥੋੜਾ ਜਿਹਾ ਰਿਆਇਤ ਜਿਹੜੀ ਦਿੱਤੀ ਜਾਂਦੀ ਆ, ਈਵਨ ਕਿ ਉਹਨਾਂ ਨੂੰ ਚੈੱਕਅਪ ਨਹੀਂ ਕੀਤਾ ਜਾਂਦਾ, ਇੱਕ ਵਾਰੀ ਲਾ ਦਿੱਤੀਆਂ ਜਾਂਦੀਆਂ। ਤੇ ਤੁਸੀਂ ਦੇਖਿਆ ਹੋਣਾ ਵੀ ਪਿਛਲੀ ਵਾਰ ਜਿਹੜਾ ਬਿਆਸ ਦਰਿਆ ਦੇ ਵਿੱਚ ਹਨਾ ਜਿਹੜਾ ਸ਼ੀਰਾ ਜਿਹੜਾ ਆ ਰੁੜ ਕੇ ਆ ਗਿਆ ਸੀ, ਉਹ ਇਹੀ ਸੀ ਕਿ ਇੱਕ ਵਾਰੀ ਮਾਪਦੰਡ ਜਿਹੜੇ ਤੈਅ ਕਰ ਦਿੱਤੇ ਜਾਂਦੇ ਆ, ਪਰ ਉਸ ਤੋਂ ਬਾਅਦ ਰੋਟੇਸ਼ਨਲ ਤੌਰ ਦੇ ਉੱਤੇ ਉਹਨਾਂ ਦੀ ਚੈੱਕਅਪ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ। ਤੇ ਇਹ ਕੁਛ ਅੱਜ ਦੇ ਵਿਚਾਰ ਸੀਗੇ ਦੋਸਤੋ, ਤੇ ਗੱਲਾਂ ਬਾਤਾਂ ਆਪਾਂ ਕੀਤੀਆਂ। ਤੇ ਹੁਣ ਆਪਾਂ ਅਗਲੇ ਹਫ਼ਤੇ ਜਿਹੜੇ ਮਿਲਾਂਗੇ, ਤੇ ਆਪਣਾ ਖਿਆਲ ਰੱਖਿਓ ਤੇ ਪ੍ਰੋਗਰਾਮ ਸਮਾਪਤੀ ਦੀ ਇਜਾਜ਼ਤ ਚਾਹੁੰਦਾ ਹੁਣ ਮੈਂ। ਤੇ ਮਿਲਦੇ ਆ ਅਗਲੇ ਹਫ਼ਤੇ, ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ। ਤੇ ਕਰੇਲਿਆਂ ਬਾਰੇ ਆਪਾਂ ਅੱਜ ਗੱਲ ਕੀਤੀ ਸੀ ਤੇ ਬੜੇ ਲਾਭਦਾਇਕ ਆ, ਕੋਸ਼ਿਸ਼ ਕਰਿਓ ਬੀਜਣ ਦੀ ਵੀ ਤੇ ਖਾਣ ਦੀ ਵੀ, ਤੇ ਖਿਆਲ ਰੱਖਿਓ, ਰੱਬ ਰੱਖਾ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।